And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਮੈਂ ਤਾਂ ਇਸੇ ਕਰਕੇ ਆਇਆ ਅੱਜ ਸਵੇਰੇ, ਮੇਰੀ ਮੋਟੀਵੇਸ਼ਨ ਇੱਕ ਸਭ ਤੋਂ ਵੱਡੀ ਇਹ ਸੀ ਵਾਸੂ ਜੀ ਨਾਲ ਗੱਲ ਕਰਨੀ, ਜਾ ਕੇ
ਫੋਨ 'ਤੇ ਕਰ ਲੈਂਦੇ,
ਛੁੱਟੀ ਕਰਦੇ, ਰਹਿਣ ਨਹੀਂ ਦਿੰਦੇ। ਨਹੀਂ ਨਹੀਂ ਬ੍ਰੋ, ਇਟ ਵਾਸ
ਵੈਰੀ ਗੁੱਡ ਟੂ ਹੈਵ ਯੂ ਇਨ ਦ ਸਟੂਡੀਓ ਵਿਜੇ ਜੀ।
ਹਾਂਜੀ ਹਾਂਜੀ ਵਾਸੂ ਜੀ, ਸੇਮ ਹੀਅਰ। ਹੋਰ ਸੁਣਾਓ, ਕਿਵੇਂ ਆ?
ਠੀਕ ਠਾਕ ਜੀ, ਆਲ ਗੁੱਡ।
ਕਿਵੇਂ ਰਿਹਾ ਵੀਕਐਂਡ?
ਵੀਕਐਂਡ ਤਾਂ ਵਧੀਆ।
ਕੱਲ੍ਹ ਨੂੰ ਕੀ ਕਰਨਾ?
ਕੱਲ੍ਹ ਨੂੰ ਵੀ ਰੈਸਟ ਹੀ ਕਰਨੀ ਆ।
ਹਾਂ, ਰੈਸਟ ਇਜ਼ ਵੈਰੀ ਇੰਪੋਰਟੈਂਟ, ਰੈਸਟ ਬਹੁਤ ਜ਼ਰੂਰੀ ਆ। ਬਾਕੀ ਇਹ ਆ ਵੀ ਕੈਨੇਡਾ ਦੇ ਜਿਹੜੇ ਫਲੈਗ ਪੋਲਸ ਨੇ ਜਾਂ ਓਵਰਆਲ ਵਾਸੂ ਜੀ, ਝੰਡਿਆਂ ਦੀ ਵਿਕਰੀ ਬੜੀ ਵੱਧ ਗਈ ਹੋਈ ਆ।
ਯਾਰ ਕੋਸਕੋ ਵਾਲਿਆਂ ਨੇ ਤਾਂ ਮਹੀਨਾ ਹੋ ਗਿਆ ਲਾਏ ਹੋਏ ਸੇਲ 'ਤੇ।
ਅੱਛਾ,
ਯਾਰ ਹੁਣ ਮੇਰੇ ਖਿਆਲ ਆਊਟ ਆਫ ਸਟਾਕ ਹੋ ਗਿਆ।
ਫਿਰ ਤੁਸੀਂ ਕਹਿਣਾ, ਦੇਖ ਸੀ, ਯੂ ਡੂ ਇਟ ਯੂਰਸੈਲਫ ਮਾਈ ਬ੍ਰਦਰ।
ਕੋਸਕੋ ਦੀ ਗੱਲ ਹੋਈ ਹੈ ਤਾਂ ਕੋਸਕੋ ਦੀ ਗੱਲ
ਉੱਥੇ ਗੱਲ ਸ਼ੁਰੂ ਕਰ ਲੈਂਦੇ ਯਾਰ। ਲੂਲੂ ਲੈਮਨ, ਉਹਨਾਂ ਨੇ ਕੋਸਕੋ ਦੇ ਉੱਪਰ ਮੁਕੱਦਮਾ ਠੋਕ ਦਿੱਤਾ ਵੀ ਜਿਹੜੇ ਸਾਡੇ ਪ੍ਰੋਡਕਟਸ ਦੇ ਨੌਕ ਆਫਸ ਬਣਾ ਕੇ ਕੋਸਕੋ ਵਾਲੇ ਸਸਤੇ ਭਾਅ ਦੇ ਵਿੱਚ ਹੀ ਜਾਂਦੇ ਨੇ। ਸੋ ਇਹ ਮੁਕੱਦਮਾ ਇੱਕ ਤਰ੍ਹਾਂ ਦਾ ਜਿਹੜਾ ਕਹਿ ਲਓ ਕਿ ਇੱਕ ਕਾਪੀਰਾਈਟ ਇਨਫਰਿੰਜਮੈਂਟ ਕਹਿ ਲਓ, ਕਾਪੀਰਾਈਟ ਤਾਂ ਨਹੀਂ,
ਆਈ ਪੀ ਰਾਈਟਸ,
ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਦੀ ਗੱਲ ਆ। ਕਿਉਂ ਕਾਪੀਰਾਈਟ ਤਾਂ ਹੋਵੇ ਜੇ ਲੂਲੂ ਲੈਮਨ ਦਾ ਮਾਰਕਾ ਇਸਤੇਮਾਲ ਕਰਕੇ ਉਸੇ ਤਰ੍ਹਾਂ ਦੀ ਚੀਜ਼ ਬਣਾ ਕੇ ਉਹਨਾਂ ਦਾ ਲੋਗੋ ਵਰਤ ਕੇ ਉਹ ਪ੍ਰੋਡਕਟ ਵੇਚਿਆ ਜਾ ਰਿਹਾ ਹੋਵੇ। ਉਹ ਪ੍ਰੋਡਕਟ ਹੈਗਾ ਜਿਹੜਾ, ਉਹਦਾ ਡਿਜ਼ਾਈਨ ਆ, ਜਿਹੜੀ ਉਹਦੀ ਬਣਤਰ ਆ, ਜਿਹੜਾ ਉਹਦਾ ਸਟਾਈਲ ਆ, ਉਹ ਲੂਲੂ ਲੈਮਨ ਵਾਲਾ। ਪਰ ਜਿਹੜੇ ਉਹਦੇ ਉੱਪਰ ਲੋਗੋਜ਼ ਵਗੈਰਾ ਲੱਗੇ ਹੋਏ ਨੇ, ਉਹ ਜਿਹੜੇ ਮੇਕਸ ਨੇ, ਉਹ ਵੱਖਰੀਆਂ ਨੇ।
ਯਾ ਕਹਿੰਦੇ ਕਰਕਲੈਂਡ ਦੇ ਵੀ ਕੁਝ ਲੱਗੇ ਹੋਏ ਆ ਲੋਗੋ।
ਅੱਛਾ,
ਸੋ ਜਿਹੜੇ ਆਪਣਾ ਹੀ ਇਹਨਾਂ ਦਾ ਬ੍ਰਾਂਡ ਆ ਕੋਸਕੋ ਦਾ। ਫਿਰ ਡੈਨਸਕਿਨ ਆ, ਜੌਕੀ, ਸਪਾਈਡਰ, ਕਹਿੰਦੇ ਜਿਹੜੇ ਬ੍ਰਾਂਡਸ ਨੇ ਇਹ ਵੀ ਸਾਡੇ ਨਕਲੀ ਮਾਲ, ਸਾਡੇ ਵਰਗਾ ਕਹਿੰਦੇ ਸਾਡੇ ਪ੍ਰੋਡਕਟਸ ਤੋਂ ਇੰਸਪਾਇਰਡ ਮਾਲ ਬਣਾ ਕੇ ਕੋਸਕੋ 'ਚ ਵੇਚੀ ਜਾਂਦੇ ਨੇ। ਇਹਨਾਂ ਨੇ ਕੋਸਕੋ ਵਾਲਿਆਂ ਨੂੰ ਸੂ ਕੀਤਾ। ਸੋ ਕਹਿੰਦੇ ਸਾਡੀਆਂ ਕੋਈ ਸਕੂਬਾ ਹੁਡੀਜ਼ ਅਤੇ ਸਵੈਟਸ਼ਰਟਸ ਨੇ ਜੋ ਲੂਲੂ ਲੈਮਨ ਦੀਆਂ, ਇਹਨਾਂ ਦੀਆਂ ਕੋਈ ਡਿਫਾਈਨ ਜੈਕਟਸ ਨੇ, ਏ ਬੀ ਸੀ ਪੈਂਟਸ, ਕਹਿੰਦੇ ਇਹਨਾਂ ਦਾ ਮਿਲਦਾ ਜੁਲਦਾ ਕਹਿੰਦੇ ਡਿਜ਼ਾਈਨ ਜਿਹੜਾ ਉਹ ਇਹਨਾਂ ਬ੍ਰਾਂਡਸ ਦੇ ਵੱਲੋਂ ਵੇਚਿਆ ਜਾ ਰਿਹਾ ਕੋਸਕੋ ਦੇ ਵਿੱਚ, ਅਤੇ ਕੋਸਕੋ ਵਾਲੇ ਕਰਕਲੈਂਡ ਦੇ ਵੀ ਉੱਤੇ ਟੈਗ ਲਗਾ ਕੇ ਸਾਡਾ ਮਾਲ ਵੇਚੀ ਜਾ ਰਹੇ ਨੇ, ਸਾਡੇ ਵਰਗਾ ਮਾਲ। ਇਹਨਾਂ ਨੇ ਆਈ ਪੀ ਰਾਈਟਸ ਦਾ ਮੁਕੱਦਮਾ ਕੀਤਾ।
ਜੇ ਵਾਸੂ ਜੀ, ਆਈ ਪੀ ਰਾਈਟਸ ਦਾ ਮੁਕੱਦਮਾ ਲੂਲੂ ਲੈਮਨ ਨੇ ਕੀਤਾ, ਕੋਸਕੋ ਦੇ ਵਿੱਚ ਬਹੁਤ ਸਾਰਾ ਅਜਿਹਾ ਸਮਾਨ ਆ ਜਿਹੜਾ ਕਈ ਵਾਰ, ਜਿਹੜਾ ਕਿ ਜਦੋਂ ਬੰਦਾ ਉੱਥੇ ਵੇਖਦਾ, ਕਈ ਵਾਰ ਤਾਂ ਉਹ ਸਿੱਧਾ ਉਸ ਬ੍ਰਾਂਡ ਦਾ ਹੀ ਸਮਾਨ ਪਿਆ ਹੁੰਦਾ, ਐਂਡ ਉਹ ਚੀਜ਼ ਬੜੀ ਹਾਈਲਾਈਟ ਹੁੰਦੀ ਹੈ ਕੋਸਕੋ ਦੇ ਫਲਾਨੇ ਬ੍ਰਾਂਡ ਦੀ ਫਲਾਨੀ ਚੀਜ਼, ਜਿਹੜੀ ਆਮ ਤੌਰ 'ਤੇ ਇੰਨੀ ਮਹਿੰਗੀ ਮਿਲਿਆ ਕਰਦੀ, ਇੱਥੇ ਬੜੀ ਸਸਤੀ ਮਿਲਦੀ ਪਈ ਆ। ਪਰ ਇਸ ਜਿਹੜੇ ਆਹ ਦੂਜੇ ਬ੍ਰਾਂਡਸ ਨੇ ਜਿਹੜੇ ਹੋਰ ਤੁਹਾਨੂੰ ਕਿਤੇ ਹੋਰ ਕਿਸੇ ਹੋਰ ਸਟੋਰ 'ਤੇ ਨਹੀਂ ਦੇਖਣ ਨੂੰ ਮਿਲਣਗੇ, ਕੋਸਕੋ 'ਤੇ ਦੇਖਣ ਨੂੰ ਮਿਲਣਗੇ, ਉਹਨਾਂ ਪ੍ਰੋਡਕਟਸ ਨੂੰ ਲੈ ਕੇ ਕੀ ਕਿਤੇ ਕੋਈ ਹੋਰ ਕੰਪਨੀ ਵੀ ਲੂਲੂ ਲੈਮਨ ਵਾਂਗੂ ਮੂਹਰੇ ਆਉਂਦੀ ਹੈ ਕਿ ਨਹੀਂ ਆਉਂਦੀ? ਐਟਲੀਸਟ ਹੋਰਨਾਂ ਕੰਪਨੀਆਂ ਦੀ ਦਿਲਚਸਪੀ ਜ਼ਰੂਰ ਜਾਗ ਜਾਏਗੀ ਕਿ ਅਸੀਂ ਵੀ ਇੱਕ ਵਾਰ ਚੈੱਕ ਕਰ ਲਈਏ। ਬਟ ਯੂ ਨੋ, ਕੋਸਕੋ ਵੀ ਕੋਈ ਇੱਦਾਂ ਤਾਂ ਹੈ ਨਹੀਂ ਵੀ ਕੱਲ੍ਹ ਦਾ ਬ੍ਰਾਂਡ ਆ। ਸੋ ਇਹ ਆਪਸ ਦੇ ਵਿੱਚ ਦੋ ਸਾਲਾਂ ਦਾ ਭੇੜ, ਇਹ ਕਾਫੀ ਇੰਟਰਸਟਿੰਗ ਹੋ ਸਕਦਾ ਅਦਾਲਤਾਂ ਦੇ ਵਿੱਚ।
ਯਾ ਸੋ ਲੂਲੂ ਲੈਮਨ ਨੇ ਕਿਹਾ, ਕਹਿੰਦੇ ਵੀ ਦੇਖੋ ਇਹਦੇ ਨਾਲ ਕਸਟਮਰਸ, ਜਾਂ ਤਾਂ ਕਹਿੰਦੇ ਕਸਟਮਰਸ ਨੂੰ ਭੁਲੇਖਾ ਪੈ ਸਕਦਾ, ਇਹ ਕਸਟਮਰ ਨੂੰ ਲੱਗਿਆ ਵੀ ਇਹ ਸੱਚੀ ਲੂਲੂ ਲੈਮਨ ਦਾ ਹੀ ਆ ਤੇ ਉਹ ਇੱਦਾਂ ਗਲਤੀ ਨਾ ਖਰੀਦ ਲੈਣ, ਤੇ ਕਹਿੰਦੇ ਜਾਂ ਫਿਰ ਦੂਜੀ ਤਰ੍ਹਾਂ ਦਾ ਕਸਟਮਰ ਹੋ ਸਕਦਾ ਜਿਹਨੂੰ ਲੱਗੇ ਵੀ ਅੱਛਾ ਯਾਰ ਪਤਾ ਤਾਂ ਹੈ ਵੀ ਇਹ ਲੂਲੂ ਲੈਮਨ ਨਹੀਂ ਪਰ ਉਹਦੇ ਵਰਗਾ ਹੀ ਲੱਗਦਾ, ਕਿਹੜਾ ਕਿਸੇ ਨੂੰ ਪਤਾ ਲੱਗਣਾ ਵੀ ਇਹ ਰੇਟ ਦਾ ਬਹੁਤ ਫਰਕ ਹੈ। ਲੂਲੂ ਲੈਮਨ ਦੇ ਪ੍ਰੋਡਕਟਸ ਦੇਖੋ ਰਿਲੇਟਿਵਲੀ ਥੋੜੇ ਮਹਿੰਗੇ ਨੇ, ਬਾਕੀ ਨਾਲੋਂ ਥੋੜੇ ਨਹੀਂ, ਕਾਫੀ
ਮਹਿੰਗੇ ਨੇ।
ਯਾ ਸੋ ਇਸ ਕਰਕੇ ਕਹਿੰਦੇ ਵੀ ਉਹ ਕਸਟਮਰਸ ਫਿਰ ਉਹ ਸਮਾਨ ਖਰੀਦਦੇ ਆ, ਸਾਡੀ ਜਿਹੜੀ ਵਿਕਰੀ ਉਹਦੇ ਨਾਲ ਪ੍ਰਭਾਵਿਤ ਹੋ ਰਹੀ ਹੈ
ਜੀ। ਸੋ ਵੇਖਦੇ ਹਾਂ ਕਿ ਇਹਦੇ ਵਿੱਚ ਕੀ ਕੱਢਣ ਪਾਉਣ ਨੂੰ ਆਉਂਦਾ ਸਾਹਮਣੇ, ਹੋਰ ਕੀ ਗੱਲ ਆਉਂਦੀ ਹੈ। ਪਰ ਲੂਲੂ ਲੈਮਨ ਵੱਲੋਂ ਕੋਸਕੋ ਦੇ ਉੱਪਰ ਮੁਕੱਦਮਾ ਠੋਕ ਦਿੱਤਾ ਗਿਆ ਹੈ। ਕੈਨੇਡੀਅਨ ਕੰਪਨੀ ਨੇ ਅਮਰੀਕਨ ਕੰਪਨੀ ਉੱਪਰ ਮੁਕੱਦਮਾ ਕੀਤਾ।
ਇਟਸ ਆਲਮੋਸਟ ਲਾਈਕ ਵੀ ਜਿਵੇਂ ਆਈਫੋਨ ਦੇ ਬਿਲਕੁਲ ਨੌਕ ਆਫ ਬਣਾ ਦਿੰਦੇ ਆ ਸ਼ਾਓਮੀ ਵਾਲੇ,
ਹਾਂਜੀ,
ਜਾਂ ਜਿਹੜੇ ਚਾਈਨੀਜ਼ ਹੋਰ ਕਈ ਬ੍ਰਾਂਡ ਉੱਪਰ ਆਪਣਾ ਠੱਪਾ ਹੀ ਲਗਾਉਂਦੇ ਉੱਤੇ। ਉਹ ਇਹ ਨਹੀਂ ਕਹਿੰਦੇ ਵੀ ਅਸੀਂ ਐਪਲ ਦਾ ਆਈਫੋਨ ਵੇਚ ਰਹੇ ਹਾਂ, ਕਹਿੰਦੇ ਸ਼ਾਓਮੀ ਦਾ ਫੋਨ ਆ, ਉਹ ਬਿਲਕੁਲ ਸੇਮ ਹੁੰਦਾ, ਸਾਰੇ ਫੀਚਰਸ ਉਹਨਾਂ ਦੇ ਬਿਲਕੁਲ ਸੇਮ ਹੁੰਦੇ ਨੇ। ਸੋ ਇਹ ਉਸ ਤਰ੍ਹਾਂ ਦੀ ਚੀਜ਼ ਆ।
ਬਸ ਜੀ, ਅਸੀਂ ਗੱਲ ਕਰਦੇ ਸੀ ਵੀ ਕੈਨੇਡੀਅਨ ਕੰਪਨੀ ਨੇ, ਕੈਨੇਡੀਅਨ ਲੂਲੂ ਲੈਮਨ ਨੇ ਅਮਰੀਕਨ ਕੋਸਕੋ ਨੂੰ ਸੂ ਕੀਤਾ। ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਜਿਹੜੀ ਤਲਖੀ ਦੀਆਂ ਕੋਈ ਐਗਜ਼ਾਮਪਲਸ ਨੇ, ਇਹ ਤੋਂ ਕਿਤੇ ਵੱਡੀਆਂ ਵੱਡੀਆਂ ਮਿਸਾਲਾਂ ਸਾਡੇ ਮੂਹਰੇ ਨੇ, ਜਿਹੜੀਆਂ ਖ਼ਬਰਾਂ ਦੇ ਵਿੱਚ ਇਸ ਵੇਲੇ ਵੱਡੀਆਂ ਸੁਰਖੀਆਂ ਬਣੀਆਂ ਹੋਈਆਂ ਨੇ।
ਤੁਸੀਂ ਜਿਹੜੀ ਕੈਨੇਡਾ ਯੂ ਐਸ ਵਾਲੀ ਗੱਲ ਕੀਤੀ ਵੀ ਕੈਨੇਡੀਅਨ ਕੰਪਨੀ, ਜੋਤ ਸੰਧੂ ਜੀ ਦਾ ਮੈਸੇਜ ਆਇਆ ਹੋਇਆ ਵਟਸਐਪ 'ਤੇ, ਕਹਿੰਦੇ ਕੈਨੇਡੀਅਨ ਕੰਪਨੀ ਜਿਹਦਾ 100% ਮਾਲ ਕਹਿੰਦੇ ਕੰਬੋਡੀਆ, ਬੰਗਲਾਦੇਸ਼, ਇੰਡੀਆ, ਵੀਅਤਨਾਮ ਦੇ ਵਿੱਚ ਬਣਦਾ। ਸੰਧੂ ਸਾਹਿਬ ਨੂੰ ਉਦਾਂ ਹੀ ਵੀ ਚਿਪਕਲਸਨ ਪਸੰਦ ਨਹੀਂ ਹੈਗਾ ਸਾਨੂੰ ਪਤਾ ਪਹਿਲਾਂ ਜੋ ਸੰਧੂ ਜੀ ਪਹਿਲਾਂ ਵੀ ਦੋ ਤਿੰਨ ਵਾਰ ਚਿਪਕਲਸਨ ਬਾਰੇ ਟਿੱਪਣੀਆਂ ਕਰ ਚੁੱਕੇ
ਇਹ ਆਈ ਥਿੰਕ ਦਿਸ ਇਜ਼ ਅ ਟੈਸਟਮੈਂਟ ਕਿ ਜਿਹੜੀ ਸਾਡੀ ਮੈਨੂਫੈਕਚਰਿੰਗ ਕਪੈਸਿਟੀ ਕੇਪੇਬਿਲਿਟੀ ਮੈਨੂਫੈਕਚਰਿੰਗ ਇਨਵਾਇਰਮੈਂਟ ਵੈਸਟ ਦੇ ਵਿੱਚ ਓਵਰਆਲ ਕਿਸ ਕਦਰ ਅਤੇ ਕਿਸ ਹਿਸਾਬ ਦਾ ਹੋ ਚੁੱਕਾ ਪਰ ਇਹ ਗੱਲ ਜ਼ਰੂਰ ਹੈ ਕਿ ਜਿਹਨਾਂ ਮੁਲਕਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਜਿੱਥੇ ਕਿ ਆਹ ਪ੍ਰੋਡਕਟਸ ਤਿਆਰ ਕੀਤੇ ਜਾਂਦੇ ਨੇ ਜਿਹੜੀ ਤੁਸੀਂ ਫਿਰ ਪਹਿਲਾਂ ਗੱਲ ਕੀਤੀ ਸੀ ਕਿ ਲੂਲੂ ਲੈਮਨ ਦੇ ਪ੍ਰੋਡਕਟਸ ਵੀ ਖਾਸੇ ਮਹਿੰਗੇ ਨੇ ਸੋ ਜਿਹੜਾ ਉਹ ਕੋਸਟ ਦੇ ਵਿੱਚ ਅਤੇ ਪ੍ਰਾਈਸ ਦੇ ਵਿੱਚ ਜਿਹੜਾ ਫਰਕ ਆ ਉਹ ਡੈਫੀਨੇਟਲੀ ਬੜਾ ਸਬਸਟੈਂਸ਼ੀਅਲ ਹੋਏਗਾ ਇੱਥੇ
ਉਹੀ ਨਾ ਵਿਜੇ ਜੀ ਡਿਜ਼ਾਈਨਡ ਇਨ ਵੈਂਕੂਵਰ
ਹਾਂ
ਮੇਡ ਇਨ ਏਸ਼ੀਆ
ਹਾਂ ਮੇਡ ਇਨ
ਸੋ ਉਹੀ ਗੱਲ ਹੈ ਕਿ ਡਿਜ਼ਾਈਨਿੰਗ ਦਾ ਡਿਜ਼ਾਈਨ ਦਾ ਮੁੱਲ ਆਈਡੀਆ ਸੈਲਸ
ਜੀ 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 ਬਿਲਕੁਲ ਅੱਛਾ ਵਾਸੂ ਜੀ ਹੁਣ ਕੈਨੇਡਾ ਅਤੇ ਅਮਰੀਕਾ ਵਿਚਕਾਰ ਤਲਖੀ ਦਾ ਜਿਹੜਾ ਇੱਕ ਐਗਜ਼ਾਮਪਲ ਸੀ ਫਰਾਈਡੇ ਇੱਕਦਮ ਫਿਰ ਤੋਂ ਉਜਾਗਰ ਹੋਇਆ ਟਰੰਪ ਨੇ ਕਿਹਾ ਕਿ ਜੀ ਕੈਨੇਡਾ ਦੇਖੋ ਇਹ ਬਹੁਤ ਔਖਾ ਕੈਨੇਡਾ ਨਾਲ ਤਾਂ ਬਿਜ਼ਨਸ ਕਰਨਾ ਇਹ ਸਾਡੇ ਫਾਰਮਰਸ ਦੇ ਉੱਪਰ 400% ਟੈਰਿਫ ਲਗਾਉਂਦੇ ਨੇ ਡੇਰੀ ਫਾਰਮਰਸ ਦੇ ਉੱਪਰ ਪੋਲਟਰੀ ਫਾਰਮਰਸ ਦੇ ਉੱਪਰ ਉਹਨਾਂ ਨੇ ਵੱਖੋ ਵੱਖਰੀਆਂ ਮਿਸਾਲਾਂ ਦਿੱਤੀਆਂ ਪਰ ਫਿਰ ਅੱਗੇ ਜਾ ਕੇ ਇਨ ਅਬਾਊਟ ਦ ਮਿਡਲ ਆਫ ਦੈਟ ਮੈਸੇਜ ਅਗਲੀ ਲਾਈਨ ਉਹਨਾਂ ਨੇ ਲਿਖੀ ਸੀ ਵੀ ਡੀ ਐਸ ਟੀ ਲਾਉਣ ਤੋਂ ਨਹੀਂ ਹਟਦਾ ਕੈਨੇਡਾ ਵੀ ਜਦੋਂ ਤੱਕ ਆ ਡਿਜੀਟਲ ਸਰਵਿਸ ਟੈਕਸ ਨਹੀਂ ਹਟਾਇਆ ਜਾਂਦਾ ਕੈਨੇਡਾ ਵੱਲੋਂ ਵੀ ਅਸੀਂ ਕੈਨੇਡਾ ਦੇ ਨਾਲ ਜਿੰਨੀਆਂ ਵੀ ਕੋਈ ਟ੍ਰੇਡ ਸੰਬੰਧੀ ਗੱਲਾਂ ਚੱਲ ਰਹੀਆਂ ਸੀ ਉਹ ਨੈਗੋਸੀਏਸ਼ਨ ਸਾਰੀ ਬੰਦ ਕਰ ਰਹੇ ਹਾਂ ਕੈਨੇਡਾ ਦੇ ਨਾਲ ਕੋਈ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਨੋ ਟ੍ਰੇਡ ਨੈਗੋਸੀਏਸ਼ਨ ਅਨਟਿਲ ਕੈਨੇਡਾ ਰਿਮੂਵਸ ਦ ਡੀ ਐਸ ਟੀ ਅਤੇ ਵਾਸੂ ਜੀ ਫਰਾਈਡੇ ਸਵੇਰੇ ਸਾਡੇ ਸਮੇਂ ਮੁਤਾਬਕ ਉਦੋਂ ਤਕਰੀਬਨ 11:45 ਵਜੇ ਸੀ ਜਦੋਂ ਟਰੰਪ ਨੇ ਧਮਕੀ ਦਿੱਤੀ ਉਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਅਤੇ ਕੱਲ੍ਹ ਐਤਵਾਰ ਸ਼ਾਮ ਨੂੰ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਜਾਂਦਾ ਕੈਨੇਡੀਅਨ ਸਰਕਾਰ ਵੱਲੋਂ ਕਿ ਡੀ ਐਸ ਟੀ ਜਿਹੜੀ ਕਿ ਅੱਜ ਤੋਂ ਡਿਊ ਹੋਣੀ ਸੀ ਜਿਹੜੇ ਟੈਕ ਜਾਇੰਟਸ ਨੇ ਉਹ ਕਿਹਨਾਂ ਕਿਹਨਾਂ ਉੱਪਰ ਲਾਗੂ ਹੋਣੀ ਸੀ ਅੱਗੇ ਚੱਲ ਕੇ ਗੱਲ ਕਰਦੇ ਹਾਂ ਅੱਜ ਤੋਂ ਜਿਹੜੀ ਡੀ ਐਸ ਟੀ ਡਿਊ ਹੋਣੀ ਸੀ ਜਿਹਦੇ ਨਾਲ ਕੈਨੇਡਾ ਨੂੰ ਜਿਹੜੇ ਪੈਸੇ ਬਣਨੇ ਸੀ ਕਿਉਂਕਿ ਇਹ ਰੈਟਰੋਐਕਟਿਵਲੀ 2022 ਤੋਂ ਲਾਗੂ ਹੋਣੀ ਸੀ ਇਹ ਤਕਰੀਬਨ $2 billion ਕੈਨੇਡਾ ਨੂੰ ਟੈਕਸ ਦੇ ਵਿੱਚ ਮਿਲਣਾ ਸੀ ਕੈਨੇਡਾ ਨੇ ਕਿਹਾ ਵੀ ਠੀਕ ਹੈ ਜੀ ਅਸੀਂ ਇਹ ਡੀ ਐਸ ਟੀ ਲਾਗੂ ਨਹੀਂ ਕਰ ਰਹੇ ਤਾਂ ਕਿ ਟ੍ਰੇਡ ਅੱਗੇ ਜਿਹੜੀ ਗੱਲਬਾਤ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਉਹ ਵੱਧ ਸਕੇ ਚੱਲ ਸਕੇ
ਜਾਂ ਪਹਿਲਾਂ ਹੀ ਸਮਝ ਲੈਂਦੇ ਹਾਂ ਕਿ ਡਿਜੀਟਲ ਸਰਵਿਸਿਜ਼ ਟੈਕਸ ਕੀ ਹੈ
ਇੱਥੋਂ ਗੱਲ ਕਰਦੇ ਹਾਂ
ਕਿਉਂਕਿ ਮੈਂ ਦੇਖਿਆ ਸੋਸ਼ਲ ਮੀਡੀਆ 'ਤੇ ਬੜੀ ਕਨਫਿਊਜ਼ਨ ਹੋਈ ਇਹਨੂੰ ਲੈ ਕੇ
ਜੀ
ਕਈ ਲੋਕ ਲਿਖ ਰਹੇ ਨੇ ਕਿ ਜੀ ਇਹ ਉਹੀ ਟੈਕਸ ਹੈ ਇਹ ਉਹੀ ਕਾਨੂੰਨ ਹੈ ਜਿਹਦੇ ਕਰਕੇ ਫੇਸਬੁੱਕ ਨੇ ਖਬਰਾਂ 'ਤੇ ਉੱਤੇ ਪਾਬੰਦੀ ਲਗਾ ਦਿੱਤੀ
ਨਾ ਨਾ ਉਹ ਤਾਂ ਆਨਲਾਈਨ ਨਿਊਜ਼ ਐਕਟ
ਸੋ ਆਨਲਾਈਨ ਨਿਊਜ਼ ਐਕਟ ਕੀ ਸੀ ਕਿ ਜਿਹੜੀਆਂ ਵੀ ਕੋਈ ਇਸ ਤਰ੍ਹਾਂ ਦੀਆਂ ਗੂਗਲ ਫੇਸਬੁੱਕ ਮੈਟਾ ਜਿਹੜੀਆਂ ਕੰਪਨੀਆਂ ਨੇ ਵੀ ਇਹ ਜਿਹੜੀਆਂ ਕੋਈ ਆਨਲਾਈਨ ਨਿਊਜ਼ ਵਗੈਰਾ ਪੋਸਟ ਕਰਕੇ ਇਹਨਾਂ ਨੂੰ ਜਿਹੜਾ ਰੈਵਨਿਊ ਜਨਰੇਟ ਹੁੰਦਾ ਉਹਦੇ ਉੱਤੇ ਜਿਹੜੀਆਂ ਐਡਸ ਵਗੈਰਾ ਚਲਾਉਂਦੇ ਨੇ ਉਹ 'ਚ ਜਿਹੜਾ ਰੈਵਨਿਊ ਜਨਰੇਟ ਹੁੰਦਾ ਇਹ ਨਿਊਜ਼ ਅਦਾਰਿਆਂ ਦੇ ਨਾਲ ਸਾਂਝਾ ਕਰਨ ਸ਼ੇਅਰ ਕਰਨ
ਵੀ
ਉਹਦੇ 'ਚੋਂ ਕੋਈ ਪਰਸੈਂਟੇਜ ਹੋਵੇ ਕੋਈ ਡੀਲ ਕਰਨ ਸਾਰੇ ਨਿਊਜ਼ ਆਊਟਲੈਟਸ ਦੇ ਨਾਲ ਉਹ ਵੱਖਰਾ ਸੀ ਆਨਲਾਈਨ ਨਿਊਜ਼ ਐਕਟ ਜਿਹਦੇ ਤਹਿਤ ਫੇਸਬੁੱਕ ਨੇ ਨਾਰਾਜ਼ਗੀ ਵਿਅਕਤ ਕਰਕੇ ਕੈਨੇਡੀਅਨ ਯੂਜ਼ਰਸ ਵਾਸਤੇ ਨਿਊਜ਼ ਦੀ ਐਕਸੈਸ ਬੰਦ ਕਰਤੀ ਸੀ ਫੇਸਬੁੱਕ
ਤੇ ਉਹ ਅਜੇ ਵੀ ਰਿਜ਼ੋਲਵ ਨਹੀਂ ਹੋਇਆ
ਉਹ ਨਹੀਂ ਹੋਇਆ ਰਿਜ਼ੋਲਵ ਸੋ ਇਹ ਉਹਦੇ ਨਾਲ ਰਿਲੇਟਡ ਨਹੀਂ ਹੈ ਸੋ ਦਿਸ ਇਜ਼ ਨਾਟ ਨਿਊਜ਼ ਰਿਲੇਟਡ ਇਹ ਡਿਜੀਟਲ ਸਰਵਿਸਿਜ਼ ਟੈਕਸ ਹੈ ਸੋ ਇਹ ਹੈਗਾ ਕਿ ਜਿਹੜੀਆਂ ਵੀ ਕੋਈ ਵੱਡੀਆਂ ਕੰਪਨੀਆਂ ਜਿਹੜੀਆਂ ਡਿਜੀਟਲ ਰਨ ਦੇ ਵਿੱਚ ਚੱਲਦੀਆਂ ਨੇ ਆਨਲਾਈਨ ਕੰਪਨੀਆਂ ਸਮਝ ਲਓ ਚਾਹੇ ਉਹ ਸੋਸ਼ਲ ਮੀਡੀਆ ਵਾਲੀਆਂ ਕੰਪਨੀਆਂ ਹੋਣ ਚਾਹੇ ਉਹ ਈ ਕਾਮਰਸ ਵਾਲੀਆਂ ਕੰਪਨੀਆਂ ਹੋਣ ਸੋ ਇਹ ਜਿਹੜੀਆਂ ਸਾਰੀਆਂ ਕੰਪਨੀਆਂ ਡਿਜੀਟਲੀ ਜਿਹੜੀਆਂ ਐਗਜ਼ਿਸਟ ਕਰਦੀਆਂ ਨੇ ਜਿਹਨਾਂ ਦਾ ਇੰਟਰਨੈਸ਼ਨਲ ਰੈਵਨਿਊ $20 billion ਤੋਂ ਜ਼ਿਆਦਾ ਹੈ
ਨਹੀਂ
ਕਿੰਨਾ ਸੀ
ਸੋ ਵਾਸੂ ਜੀ ਜਿਹਨਾਂ ਦਾ
ਸੋ ਇੰਟਰਨੈਸ਼ਨਲ ਰੈਵਨਿਊ $1.1 billion ਤੋਂ ਜ਼ਿਆਦਾ
ਸਾਲਾਨਾ
ਅਤੇ ਐਨੂਅਲ ਰੈਵਨਿਊ ਸੋ $1.1 billion ਤੋਂ ਜ਼ਿਆਦਾ ਉਹਨਾਂ ਦਾ ਜਿਹੜਾ ਕੈਨੇਡੀਅਨ ਰੈਵਨਿਊ ਹੋਏਗਾ ਜਿਹੜਾ ਕੈਨੇਡੀਅਨ ਯੂਜ਼ਰਸ ਤੋਂ ਜਨਰੇਟ ਕਰਦੇ ਨੇ $20 million ਤੋਂ ਉੱਪਰ ਵਾਲਾ ਰੈਵਨਿਊ
ਕਰੈਕਟ
ਉਹਦੇ ਉੱਤੇ 3% ਟੈਕਸ ਲੱਗਣਾ ਸੀ ਸੋ ਦਿਸ ਹੈਜ਼ ਨਥਿੰਗ ਇਹ ਨਿਊਜ਼ ਵਾਸਤੇ ਐਕਸਕਲੂਸਿਵ ਨਹੀਂ ਹੈਗਾ ਦਿਸ ਅਪਲਾਈਜ਼ ਟੂ ਆਲ ਡਿਜੀਟਲ ਕੰਪਨੀਜ਼ ਜਿਹੜੀਆਂ ਆਨਲਾਈਨ ਸਪੇਸ ਦੇ ਵਿੱਚ ਕੰਮ ਕਰਦੀਆਂ ਨੇ ਇਹਦੇ ਨਾਲ ਜ਼ਿਆਦਾ ਪ੍ਰਭਾਵਿਤ ਹੋਣੀਆਂ ਸੀ ਅਮੈਰੀਕਨ ਕੰਪਨੀਜ਼
ਹਾਂ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਨਿਖੇੜ ਕੇ ਦੇਖਣ ਵਾਲੀ ਹੈ ਕਿ ਲਾਰਜਲੀ ਜਿਵੇਂ ਤੁਸੀਂ ਕੀਤਾ ਨਾ ਵੀ ਕੈਟਾਗਰੀਜ਼ ਕਿਹੜੀਆਂ ਕੰਪਨੀਆਂ ਦੀਆਂ ਨੇ ਇੱਕ ਤਾਂ ਉਹ ਜਿਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਰੈਵਨਿਊ ਆਉਂਦਾ ਪਿਆ ਦੂਜੀਆਂ ਉਹ ਜਿਨ੍ਹਾਂ ਨੂੰ ਆਨਲਾਈਨ ਐਡਸ ਰਾਹੀਂ ਰੈਵਨਿਊ ਆਉਂਦਾ ਪਿਆ ਤੀਜੀਆਂ ਜਿਹੜੀਆਂ ਆਨਲਾਈਨ ਮਾਰਕੀਟ ਪਲੇਸਿਸ ਰਾਹੀਂ ਰੈਵਨਿਊ ਵਸੂਲ ਰਹੀਆਂ ਨੇ ਇਸੇ ਕਰਕੇ Airbnb ਇਹਦੇ ਪ੍ਰਵਿਊ ਦੇ ਵਿੱਚ ਆਉਂਦਾ ਊਬਰ ਇਹਦੇ
ਸਾਰੀਆਂ ਕੰਪਨੀਆਂ ਵਿੱਚ
ਨੈੱਟਫਲਿਕਸ ਨਹੀਂ ਆਉਂਦਾ ਨੈੱਟਫਲਿਕਸ ਇਜ਼ ਨਾਟ ਅ ਪਾਰਟ ਆਫ ਦਿਸ ਜਿਹੜਾ ਨੈੱਟਫਲਿਕਸ ਰਿਹਾ ਜਾਂ ਪ੍ਰਾਈਮ ਵੀਡੀਓ ਆ ਉਹਦੇ ਉੱਪਰ ਨਹੀਂ ਸੀ ਲੱਗਣਾ ਐਮਾਜ਼ੋਨ ਦੇ ਉੱਪਰ ਲੱਗਣਾ ਸੀ ਐਮਾਜ਼ੋਨ ਪ੍ਰਾਈਮ ਦੇ ਉੱਪਰ ਨਹੀਂ ਸੀ ਲੱਗਣਾ
ਸਟ੍ਰੀਮਿੰਗ ਵਾਲਿਆਂ
ਦੇ ਉੱਪਰ ਨਹੀਂ ਸੀ ਤਾਂ ਹੀ ਉਹ ਤੁਸੀਂ ਡਿਜ਼ਨੀ ਦਾ ਨੈੱਟਫਲਿਕਸ ਦਾ ਐਮਾਜ਼ੋਨ ਪ੍ਰਾਈਮ ਦਾ ਇਹਦੇ ਵਿੱਚ ਨਾਮ ਨਹੀਂ ਦੇਖੋਗੇ ਸਟ੍ਰੀਮਿੰਗ ਵਾਲੀਆਂ ਨਹੀਂ ਹੈਗੀਆਂ ਕਿਉਂਕਿ ਉਹਨਾਂ ਦਾ ਜਿਹੜਾ ਬਿਜ਼ਨਸ ਮਾਡਲ ਆ ਉਹ ਸਬਸਕ੍ਰਿਪਸ਼ਨ ਬੇਸਡ ਆ ਅਤੇ ਉਹ ਭਾਵੇਂ ਔਨਲਾਈਨ ਐਡਸ ਰਾਹੀਂ ਉਹ ਵੀ ਪੈਸੇ ਕਮਾਉਂਦੇ ਨੇ, ਕਿਉਂਕਿ ਮੇਰੇ ਵਾਸਤੇ ਵੀ ਬੜੀ ਦਿਲਚਸਪ ਗੱਲ ਸੀ ਮੇਰੇ ਮਨ 'ਚ, ਮੈਂ ਕਿਹਾ ਵੀ ਇਹਦੇ ਵਿੱਚ ਜਿੱਥੇ ਜਿੱਥੇ ਵੀ ਐਗਜ਼ਾਮਪਲ ਆਉਂਦਾ ਨੈੱਟਫਲਿਕਸ ਦਾ ਨਾਂ ਕਿਉਂ ਨਹੀਂ ਆਉਂਦਾ ਪਿਆ?
ਆਈ ਰੈਡ ਅ ਕਪਲ ਆਫ ਪਲੇਸਿਸ ਜਿੱਥੇ ਨੈੱਟਫਲਿਕਸ ਮੈਂਸ਼ਨ ਸੀਗਾ, ਮੇ ਬੀ ਉਹਨਾਂ ਨੂੰ ਵੀ ਮੇਰੀ ਵਾਲੀ ਗਲਤੀ ਲੱਗੀ।
ਹਾਂ ਪਰ ਸੋ ਮੈਨੂੰ ਸੀ ਵੀ ਨੈੱਟਫਲਿਕਸ ਦਾ ਜ਼ਿਕਰ ਕਿਉਂ ਨਹੀਂ ਆਉਂਦਾ ਪਿਆ, ਨੈੱਟਫਲਿਕਸ ਦਾ, ਐਮਾਜ਼ੋਨ ਪ੍ਰਾਈਮ ਦਾ ਜਿੱਥੇ ਕਿਤੇ ਵੀ ਜ਼ਿਕਰ ਆਉਂਦਾ ਪਿਆ ਉਹ ਆਉਂਦਾ ਜਦੋਂ ਕੈਨੇਡੀਅਨ ਕੰਟੈਂਟ ਦਾ ਜ਼ਿਕਰ ਹੁੰਦਾ ਕਿ ਜਿਹੜਾ ਜਿਹੜੀ ਆਪਣੀ ਵਾਸਤੇ ਜੀ ਜਾਂ ਜਿਹੜੀ ਅਦਾਰਾ ਜਿਹੜਾ ਸਾਡਾ ਰੇਡੀਓ ਵੀ ਰੈਗੂਲੇਟ ਕਰਦਾ,
CRTC,
ਥੈਂਕ ਯੂ। ਸੋ CRTC ਵੱਲੋਂ ਜਦੋਂ ਕਦੇ ਵੀ ਕੈਨਕੌਨ ਦੀ ਗੱਲ ਹੁੰਦੀ ਕੈਨੇਡੀਅਨ ਕੰਟੈਂਟ ਦੀ, ਉਦੋਂ ਸਟ੍ਰੀਮਿੰਗ ਸਰਵਿਸਿਜ਼ ਦਾ ਜ਼ਿਕਰ ਆਉਂਦਾ। ਜਿੱਥੇ ਕਿਤੇ ਇਹਨਾਂ ਦਾ ਐਗਜ਼ਾਮਪਲ ਆ ਰਿਹਾ ਉਹਦੇ ਵਿੱਚ ਐਮਾਜ਼ੋਨ ਦਾ ਨਾਮ ਵੀ ਇਸ ਕਰਕੇ ਆ ਰਿਹਾ ਬਿਕੋਜ਼ ਆਫ ਔਨਲਾਈਨ ਮਾਰਕੀਟ ਪਲੇਸ। ਸੋ ਜਿਹੜੀਆਂ ਤਿੰਨ ਵੱਖੋ ਵੱਖਰੀਆਂ ਜਿਹੜੀਆਂ ਕੈਟਾਗਰੀਜ਼ ਨੇ ਜਿਹਨਾਂ ਦੇ ਉੱਪਰ ਲਾਗੂ ਹੋ ਰਿਹਾ, ਜਿਨ੍ਹਾਂ ਨੂੰ ਰੈਵਨਿਊ ਆ ਰਿਹਾ ਸੋਸ਼ਲ ਮੀਡੀਆ ਤੋਂ, ਜਿਨ੍ਹਾਂ ਨੂੰ ਰੈਵਨਿਊ ਆ ਰਿਹਾ ਔਨਲਾਈਨ ਐਡਸ ਤੋਂ, ਜਿਨ੍ਹਾਂ ਨੂੰ ਰੈਵਨਿਊ ਆਉਂਦਾ ਪਿਆ ਔਨਲਾਈਨ ਮਾਰਕੀਟ ਪਲੇਸਿਸ ਮੈਨੇਜ ਕਰਨ ਤੋਂ।
ਸਟ੍ਰੀਮਿੰਗ ਨਹੀਂ ਆ,
ਸਟ੍ਰੀਮਿੰਗ ਇਹਦੇ 'ਚ ਨਹੀਂ ਆ।
ਦੈਟਸ ਨਿਊਜ਼ ਫਾਰ ਮੀ।
ਯਾ ਮਤਲਬ ਮੈਨੂੰ ਵੀ ਇਹ ਗੱਲ ਬੜੀ ਡਿਫਰੈਂਟ ਜੀ ਲੱਗੀ ਸੀ ਵੈਨ ਆਈ ਫਸਟ ਕੇਮ ਅਕ੍ਰੋਸ ਇਟ। ਕੱਲ੍ਹ ਫੈਰੀ 'ਤੇ ਬੈਠਾ ਮੈਂ ਇਹ ਪੜ੍ਹਦਾ ਪਿਆ ਸੀ, ਆਈ ਵਾਸ ਗੋਇੰਗ ਟੂ ਵਿਕਟੋਰੀਆ।
ਸੋ ਤੁਸੀਂ ਜਾਇਆ ਕਰੋ ਰੂਟੀਨ 'ਚ ਜਾਇਆ ਕਰੋ,
ਕਿਉਂਕਿ ਯੂ ਮਸਟ ਹੈਵ ਨੋਟਿਸਡ ਵਾਸੂ ਜੀ, ਜਦੋਂ ਆਪਾਂ ਇਹਦੇ ਬਾਰੇ ਪੜ੍ਹਾਈ ਸ਼ੁਰੂ ਕੀਤੀ ਆ ਉਦੋਂ ਕਿਤੇ ਨੈੱਟਫਲਿਕਸ ਦਾ ਜਾਂ ਕਿਸੇ ਹੋਰ ਉਹਦਾ ਜ਼ਿਕਰ ਨਹੀਂ ਆਉਂਦਾ ਪਿਆ।
ਯਾ ਸੋ ਉਹੀ ਹੁੰਦਾ ਨਾ ਕਿ ਆਈ ਅਸਿਊਮਡ ਕਿ ਉਹਦੇ 'ਚ ਨੈੱਟਫਲਿਕਸ ਵੀ ਹੈਗਾ।
ਹਾਂ
ਸੋ ਹੁੰਦਾ ਨਾ ਤੁਸੀਂ ਦੇਖਦੇ ਹੋ ਇੱਕ ਅੱਧੀ ਜਗ੍ਹਾ 'ਤੇ ਮੈਂ ਕਿਤੇ ਪੜ੍ਹ ਲਿਆ ਵੀ ਪਹਿਲਾਂ ਨੈੱਟਫਲਿਕਸ ਕਿਤੇ ਲਿਖਿਆ, ਦੈਨ ਇਟ ਬਿਕੇਮ ਮੈਮਰੀ ਫੋਰ ਮੀ ਕਿ ਨੈੱਟਫਲਿਕਸ ਵੀ ਇਹਦੇ ਵਿੱਚ ਹੈਗਾ।
ਦ ਲਾਈਨ ਦੈਟ ਸਟੂਡ ਆਊਟ ਫਾਰ ਮੀ ਉਹ ਸੀਗਾ ਕਿ ਇਟ ਅਪਲਾਈਜ਼ ਟੂ ਐਮਾਜ਼ਾਨ ਬਟ ਨਾਟ ਐਮਾਜ਼ਾਨ ਪ੍ਰਾਈਮ। ਆਮ ਲਾਈਕ ਵਾਈ ਨਾਟ ਐਮਾਜ਼ਾਨ ਪ੍ਰਾਈਮ?
ਆਈ ਸੀ
ਰਾਈਟ, ਦੈਟ ਵਾਜ਼ ਵਟ ਟ੍ਰਿਗਰਡ ਦੀ ਕੁਐਰੀ ਇਨ ਮਾਈ ਮਾਈਂਡ ਕਿ ਯਾਰ ਜੇ ਐਮਾਜ਼ਾਨ ਪ੍ਰਾਈਮ ਨਹੀਂ ਹੈ ਤਾਂ ਉਹ ਕਿਉਂ ਨਹੀਂ ਆ? ਹਾਲਾਂਕਿ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਮੈਂਸ਼ਨ ਕੀਤੀਆਂ ਹੋਈਆਂ ਨੇ ਉਹਦੇ ਵਿੱਚ ਇੱਦਾਂ ਵੀ ਹੈ ਕਿ ਔਨਲਾਈਨ ਐਡਸ ਤੋਂ ਤਾਂ ਐਮਾਜ਼ਾਨ ਵੀ ਪੈਸੇ ਨੈੱਟਫਲਿਕਸ ਵੀ ਪੈਸੇ ਕਮਾਉਂਦਾ, ਉਹਨਾਂ ਦੇ ਸਬਸਕ੍ਰਿਪਸ਼ਨ ਮਾਡਲਸ ਹੁਣ ਵੱਖਰੇ ਨੇ, ਪਰ ਉਹ ਇਹਦੇ ਪ੍ਰਿਵਿਊ ਦੇ ਵਿੱਚ ਨਹੀਂ ਆਉਂਦੇ।
ਰਿਗਾਰਡਲੈਸ ਦਿਸ ਇਜ਼ ਵੈਰੀ ਡਿਫਰੈਂਟ ਫਰੋਮ
ਔਨਲਾਈਨ ਨਿਊਜ਼
ਐਕਟ। ਉਹਦੇ ਨਾਲ ਇਹਦਾ ਕੋਈ ਲੈਣਾ,
ਉਹਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ। ਸੋ ਜਿਵੇਂ ਤੁਸੀਂ ਆਲਰੇਡੀ ਦੱਸਿਆ ਕਿ ਇਹਦੇ ਨਾਲ ਐਲਫਾਬੈਟ, ਮੈਟਾ, ਊਬਰ, ਏਅਰਬੀਐਨਬੀ ਵਰਗੀ ਕੰਪਨੀਆਂ ਨੂੰ ਅੱਜ $2 billion ਟੋਟਲ ਕਲੈਕਟਿਵ ਦੇਣਦਾਰੀ ਉਹਨਾਂ ਦੀ ਕੈਨੇਡੀਅਨ ਸਰਕਾਰ ਨੂੰ ਬਣ ਜਾਣੀ ਸੀ। 2019 ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਪਹਿਲੀ ਵਾਰ ਇਸ ਤਰ੍ਹਾਂ ਦੇ DST ਬਾਰੇ ਇੱਕ ਪ੍ਰਪੋਜ਼ਲ ਸਾਂਝੀ ਕੀਤੀ ਗਈ ਸੀ, ਫਿਰ ਇਸ ਨੂੰ ਲਾਗੂ ਤਾਂ ਕੀਤਾ ਗਿਆ, ਕਾਨੂੰਨ ਬਣਿਆ ਪਿਛਲੇ ਸਾਲ ਜਨਵਰੀ ਦੇ ਵਿੱਚ, ਪਰ ਜਿਹੜੀ ਅੱਜ ਤੋਂ ਇਹ ਦੇਣਦਾਰੀ ਹੋਣੀ ਸੀ ਇਹ ਡਿਊ ਇਹ ਸੀਗੀ ਬੈਕ ਡੇਟ ਤੋਂ 2022 ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਟੋਟਲ ਪੈਸੇ ਬਣਦੇ ਸੀ ਉਹ ਤਕਰੀਬਨ $2 billion, ਅਤੇ ਕਿਤੇ ਕਿਤੇ ਮੀਡੀਆ ਦੇ ਵਿੱਚ ਤੁਸੀਂ $2.7 billion ਵੀ ਲਿਖਿਆ ਪੜੋਗੇ, ਉਹ ਕੈਨੇਡੀਅਨ ਇਹਦੀ ਵੈਲਿਊ ਹੈਗੀ ਆ ਜਿਹੜੇ ਟੈਕਸ ਦੀ।
ਸੋ ਯਾ ਸੋ ਜਿਹੜੇ ਪਾਰਲੀਮੈਂਟਰੀ ਬਜਟ ਆਫਿਸਰ ਨੇ ਉਹਨਾਂ ਨੇ ਇਹ ਪ੍ਰੋਜੈਕਟ ਕੀਤਾ ਸੀ ਕਿ ਇਹਦੇ ਤੋਂ ਹਰ ਸਾਲ ਜਿਹੜਾ ਐਨੂਅਲ ਰੈਵਨਿਊ ਆ ਉਹ $1.2 billion ਹੋਏਗਾ
ਜੀ।
ਅਤੇ ਪਰ ਸਰਕਾਰ ਨੇ ਜਿਹੜਾ ਪਿਛਲੇ ਸਾਲ ਬਜਟ ਪ੍ਰਜੈਂਟ ਕੀਤਾ ਸੀ ਪਿਛਲੇ ਸਾਲ, ਕਿਉਂਕਿ ਇਸ ਵਾਰ ਤਾਂ ਆਇਆ ਨਹੀਂ, ਸੋ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ 2022 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਟੋਟਲ ਰੈਵਨਿਊ ਇਹਨਾਂ ਨੂੰ, ਸੋ ਜਿਹੜਾ ਅੱਜ ਤੋਂ ਅੱਜ ਡਿਊ ਸੀਗਾ ਵੈਸੇ ਹੋਣਾ ਸੀ ਕਿਉਂਕਿ ਰੀਸੈਂਟ ਕਰਤਾ ਹੁਣ ਨਹੀਂ ਹੈਗਾ, ਸੋ ਉਹ $2.3 billion ਹੋਣਾ ਸੀ ਫੈਡਰਲ ਸਰਕਾਰ ਦੇ ਅਨੁਮਾਨ ਮੁਤਾਬਕ। ਅਤੇ ਫੈਡਰਲ ਸਰਕਾਰ ਦਾ ਮੰਨਣਾ ਹੈ ਵੀ ਗੋਇੰਗ ਫੋਰਵਰਡ ਇਹ ਹਰ ਸਾਲ ਇਹ ਤੋਂ $900 million ਰੈਵਨਿਊ ਜਨਰੇਟ ਹੋਣਾ ਸੀ। PBO ਨੇ ਕਿਹਾ ਸੀ $1.2 billion, ਸਰਕਾਰ ਆਪ ਪ੍ਰੋਜੈਕਟ ਕਰ ਰਹੀ ਸੀ $900 million, ਸੋ ਤਕਰੀਬਨ $1 billion ਸਰਕਾਰ ਨੂੰ ਬਣਿਆ ਕਰਨਾ ਸੀ ਹਰ ਸਾਲ, ਉਹ ਹੁਣ ਨਹੀਂ ਬਣਿਆ।
ਇਹਦਾ ਮਤਲਬ ਇਹ ਹੈ ਕਿ ਜਿਹੜੇ ਜਿਸ ਟੈਕਸ ਨੂੰ ਕਈਆਂ ਦਾ ਇਹ ਮੰਨਣਾ ਸੀ ਕਿ ਜਦੋਂ ਟ੍ਰੇਡ ਨੈਗੋਸੀਏਸ਼ਨ ਹੋਊਗੀ ਨਾ ਉਹਦੇ ਵਿੱਚ ਕੈਨੇਡਾ ਕਹੂਗਾ ਚਲੋ ਵੀ ਵਿਲ ਗਿਵ ਅਪ ਦਿਸ, ਤੁਸੀਂ ਦੱਸੋ ਸਾਡੇ ਲਈ ਕੀ ਰਿਆਇਤ ਦਿੰਦੇ ਹੋ, ਜਿਹਨੂੰ ਬਾਰਗੇਨਿੰਗ ਚਿੱਪ ਵਜੋਂ ਯੂਜ਼ ਕਰਨਾ ਸੀ ਉਹ ਤਾਂ ਨੈਗੋਸੀਏਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਸਾਰਥਕ ਨੈਗੋਸੀਏਸ਼ਨ ਅੱਗੇ ਵਧਣ ਤੋਂ ਪਹਿਲਾਂ ਉਹਨਾਂ ਨੇ ਪਹਿਲਾਂ ਹੀ ਉਹਨੂੰ ਨਿਊਟਰਲਾਈਜ਼ ਕਰਾ ਦਿੱਤਾ ਟਰੰਪ ਨੇ। ਇਹ ਤਾਂ ਉਹ ਹਿਸਾਬ ਹੋ ਗਿਆ ਨਾ ਵੀ ਤੁਸੀਂ ਕਹੋ ਵੀ ਸਾਡਾ ਓਪਨਿੰਗ ਬੈਟਸਮੈਨ ਜਾ ਰਿਹਾ ਇਹ ਲੰਬੀ ਭਾਰੀ ਖੇਡੇਗਾ, ਉਹ ਜਾਂਦੀ ਪਹਿਲੀ ਬੋਲ 'ਤੇ ਆਊਟ ਹੋ ਜਾਵੇ।
ਯਾ ਸੋ
ਨੈਗੋਸੀਏਸ਼ਨ ਦੇ ਵਿੱਚ ਹੁਣ ਨੈਗੋਸੀਏਸ਼ਨ ਸ਼ੁਰੂ ਕਰਾਉਣ ਦੇ ਲਈ ਦੁਬਾਰਾ ਆਹ ਟੈਕਸ ਰੱਦ ਕਰਨਾ ਪਿਆ, ਨੈਗੋਸੀਏਸ਼ਨ ਦੇ ਵਿੱਚ ਆਪਣੀਆਂ ਗੱਲਾਂ ਮਨਵਾਉਣ ਦੇ ਲਈ ਹੁਣ ਬਾਰਗੇਨਿੰਗ ਚਿੱਪ ਕੀ ਰਹਿ ਗਈ?
ਬਟ ਯੂ ਵੁੱਡ ਆਰਗਿਊ ਕਿ ਨੈਗੋਸੀਏਸ਼ਨ ਚੱਲ ਹੀ ਰਹੀ ਸੀ।
ਹਾਂ ਇਹ ਵੀ ਕਹਿ ਲਓ
ਵੀ ਪਿਛਲੇ ਹੁਣ G7 ਤੋਂ ਲੈ ਕੇ ਹੁਣ ਤੱਕ ਚੱਲ ਹੀ ਰਹੀ ਸੀ ਇੱਕ ਤਰੀਕੇ ਨਾਲ, 30-day ਪੀਰੀਅਡ ਸੀਗਾ। ਸੋ ਇੱਦਾਂ ਵੀ ਕਿਹਾ ਜਾ ਸਕਦਾ ਵੀ ਜਿਹੜਾ ਇਰੀਟੈਂਟ ਸੀ ਉਹ ਹਟਾ ਦਿੱਤਾ ਗਿਆ, ਵੀ ਇਹ ਸਟ੍ਰੈਟਜੀ ਸੀ, ਇੱਦਾਂ ਵੀ ਕਿਹਾ ਜਾ ਸਕਦਾ ਨਾ ਕਿ ਪਹਿਲਾਂ ਹੀ ਇੱਕ ਇਹਨੂੰ ਇਸ਼ੂ ਬਣਾ ਦਿਓ, ਡੋਨਲਡ ਟਰੰਪ ਇੱਦਾਂ ਟਰੂਥ ਸੋਸ਼ਲ 'ਤੇ ਜਾ ਕੇ, ਫੋਕਸ ਨਿਊਜ਼ 'ਤੇ ਜਾ ਕੇ ਇਹਦੇ ਖਿਲਾਫ ਥੋੜ੍ਹਾ ਬੋਲਣ, ਅਤੇ ਉਹਨਾਂ ਨੂੰ ਇੱਕ ਜਿਹੜਾ ਕਹਿ ਲਓ ਵੀ ਉਹਨਾਂ ਨੂੰ ਇੱਕ ਸਕੋਰਿੰਗ ਪੁਆਇੰਟ ਦੇ ਦਿਓ ਕਿ ਹਲੋ ਜੀ ਵੀ ਤੁਸੀਂ ਸਾਡਾ ਸਹਿਵਾਗ ਆਊਟ ਕਰ ਲਿਆ ਅਤੇ ਵੀ ਬਾਕੀਆਂ ਨੂੰ ਖੇਡਣ ਦੇ।
ਸਕੋਰਿੰਗ ਪੁਆਇੰਟ ਤੰਦੂਲਕਰ ਵੀ ਭਾਲਦੇ ਆ, ਉਹਨਾਂ ਦਾ ਸਪਲਾਈ ਚੇਨ 'ਤੇ ਵੀ ਨਜ਼ਰ ਹੈਗੀ ਆ।
ਯਾ ਸੋ ਉਹਦੇ ਬਾਰੇ ਨਾ ਲਿਖ ਦਿੰਦੇ ਆ ਨਾਲ,
ਹਾਂ,
ਅਤੇ ਪਰ ਇੱਦਾਂ ਨਹੀਂ ਕਹਿੰਦੇ ਕਿ ਉਹਨੂੰ ਹਟਾਓ, ਸੋ ਕਹਿੰਦੇ ਆ ਵੀ ਸਾਡੇ ਤੇ ਤੁਸੀਂ 400% ਟੈਕਸ ਲਾਉਂਦੇ ਹੋ, ਹਾਲਾਂਕਿ ਉਹ ਗੱਲ ਝੂਠੀ ਹੈ ਕਿਉਂਕਿ ਟੈਰਿਫ ਰੇਟ ਕੋਟਾਜ਼ ਨੇ, ਸੋ ਜਿਹੜੀ ਤਾਂ ਲਿਮਿਟ ਦੇ ਅੰਦਰ ਅੰਦਰ ਕੋਈ ਅਸੀਂ ਇੰਪੋਰਟ ਕਰਦੇ ਹਾਂ ਡੇਅਰੀ ਪ੍ਰੋਡਕਟ ਅਮਰੀਕਾ ਤੋਂ, ਉਹਦੇ ਉੱਤੇ ਤਾਂ ਅਸੀਂ ਕੋਈ ਟੈਕਸ ਨਹੀਂ ਲਗਾਉਂਦੇ, ਜਿਹੜਾ ਉਸ ਤੋਂ ਉੱਪਰ ਆ ਉਹਦੇ ਉੱਤੇ ਟੈਕਸ ਮੋਟਾ ਲੱਗਦਾ 400% ਦੇ ਨੇੜੇ ਹੈਗਾ।
ਪਰ ਵਾਸੂ ਜੀ, ਪਿਛਲੇ ਸਮੇਂ ਦੇ ਵਿੱਚ ਰਿਪੋਰਟਾਂ ਇਹੋ ਜਿਹੀਆਂ ਵੀ ਆਈਆਂ ਨੇ, ਜਿਹੜੇ ਕੈਨੇਡਾ ਦੇ ਵਿੱਚ ਜਿਹੜੀ ਡੇਅਰੀ ਐਸੋਸੀਏਸ਼ਨ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕੋਟਾ ਮਖਸੂਸ ਵੀ ਕੀਤਾ ਹੋਇਆ ਨਾ ਅਮੈਰੀਕਨ ਪ੍ਰੋਡਿਊਸਰ ਵਾਸਤੇ ਵੀ, ਤੁਸੀਂ ਕੈਨੇਡਾ ਆਪਣਾ ਇੰਨਾ ਸਮਾਨ ਭੇਜ ਸਕਦੇ ਹੋ,
ਉਹ ਵੀ ਖਾਲੀ ਰਹਿ ਜਾਂਦਾ,
ਉਹ ਹਾਂ ਉਹ ਆਪਣਾ ਉਹ ਕੋਟਾ ਵੀ ਮੀਟ ਨਹੀਂ ਕਰ ਪਾਉਂਦੇ।
ਪਰ ਚੱਕਰ ਉਹੀ ਨਾ ਕਿ ਇਰੀਟੈਂਟਸ ਇੰਨੇ ਜ਼ਿਆਦਾ ਨੇ ਟ੍ਰੇਡ ਦੇ, ਤੁਸੀਂ ਟ੍ਰੇਡ ਖੋਲ੍ਹ ਕੇ ਦੇਖੋ ਅਮਰੀਕਾ ਵਾਲੇ ਭੇਜਣਗੇ ਸਮਾਨ, ਇੱਦਾਂ ਤਾਂ ਕੋਈ ਗੱਲ ਨਹੀਂ। ਜਦੋਂ ਪਤਾ ਹੈ ਕਿ ਯਾਰ ਵੀ ਦੇਰ ਆਰ ਸੋ ਮੈਨੀ ਇਫਸ ਐਂਡ ਬਟਸ, ਤੁਸੀਂ ਫੋਕਸ ਹੀ ਨਹੀਂ ਕਰਦੇ ਵੀ ਆ ਛੋਟੀ ਜਿਹੀ ਮਾਰਕੀਟਸ ਨਾਟ ਵਰਥ ਇਟ,
ਰਾਈਟ।
ਸੋ ਉਹ ਇਰੀਟੈਂਟਸ ਤਾਂ ਉੱਥੇ ਹੈਗੇ ਨੇ, ਪਰ ਡੋਨਲਡ ਟਰੰਪ ਨੂੰ ਮੈਂਸ਼ਨ ਕਰਦੇ ਰਹਿੰਦੇ ਆ, ਪਰ ਉਦੋਂ ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾ, ਐਟਲੀਸਟ ਇਸ ਨੈਗੋਸੀਏਸ਼ਨ ਦੌਰਾਨ ਹਾਲ ਦੀ ਘੜੀ, ਥੈਂਕ ਗੋਡ ਫੋਰ ਸਮਾਲ ਮਰਸੀਸ, ਕਿ ਵੀ ਇਹਨੂੰ ਹਟਾਓ। ਉਹ DST ਨੂੰ ਹੀ ਹਟਾਓ, ਉਹਨਾਂ ਜਦੋਂ ਟਰੂ ਸੋਸ਼ਲ ਦੇ ਉੱਤੇ ਵੀ ਪੋਸਟ ਪਾਈ ਹੈ ਸ਼ੁੱਕਰਵਾਰ, ਉਹਦੇ ਵਿੱਚ ਉਹਨਾਂ ਨੇ ਸ਼ੁਰੂਆਤ ਸਪਲਾਈ ਮੈਨੇਜਮੈਂਟ ਤੋਂ
ਕੀਤੀ,
ਉੱਥੋਂ ਕਰਦਿਆਂ ਕਰਦਿਆਂ ਬੜਾ ਲੰਬਾ ਕਨਵੋਲੂਟਿਡ ਜਿਹਾ ਸੈਂਟੈਂਸ ਲਿਖ ਕੇ ਫਿਰ ਕਰਕੇ ਉਹ DST ਤੇ ਆਏ।
ਇਟ ਵਾਸ ਸਮਵੇਅਰ ਇਨ ਦ ਮਿਡਲ ਆਫ ਦ ਮੈਸੇਜ,
ਪਰ ਕਿਸ ਨਾਮ ਆ ਪੂਰੀ ਗੱਲ
ਮੈਨੂੰ
ਹੈਗਾ, ਪਲੀਜ਼ ਬੜਾ ਇੰਟਰਸਟਿੰਗ, ਮੈਨੂੰ ਬੜਾ ਵਧੀਆ ਲੱਗਾ ਇਹਨਾਂ ਦਾ,
ਪਲੀਜ਼।
ਸੋ ਕਹਿੰਦੇ ਵੀ ਹੈਵ ਬੀਨ ਇਨਫੋਰਮਡ, ਸੋ ਦੇਖਿਓ ਵੀ ਇਹਦੇ ਵਿੱਚ ਮੇਨ ਗੱਲ ਸਮਝਣ ਵਾਲੀ ਇਹ ਆ, ਇਹਨਾਂ ਨੇ ਕਿਹਾ ਵੀ ਸਾਨੂੰ ਹੁਣੇ ਹੁਣੇ ਦੱਸਿਆ ਗਿਆ ਕਿ ਕੈਨੇਡਾ ਵੱਲੋਂ ਡਿਜੀਟਲ ਸਰਵਿਸਿਜ਼ ਟੈਕਸ ਲਗਾਇਆ ਜਾ ਰਿਹਾ।
ਇੱਕ ਮਿੰਟ, ਤੁਸੀਂ ਦੁਬਾਰਾ ਕਿਉਂ, ਮੈਂ ਪੜ੍ਹ ਕੇ ਸੁਣਾਵਾਂ, ਦੁਬਾਰਾ ਕਿਉਂ ਪਲੀਜ਼,
ਪੜ੍ਹ ਕੇ ਸੁਣਾਵਾਂ।
ਇਰਸ਼ਾਦ,
ਇਰਸ਼ਾਦ ਹੈ ਤਾਂ ਕਵਿਤਾ ਹੀ ਹੈ ਵੈਸੇ। ਵੀ ਹੈਵ ਬੀਨ ਇਨਫੋਰਮਡ ਦੈਟ ਕੈਨੇਡਾ,
ਢਿੱਲੀ ਕਵਿਤਾ, ਖੁੱਲੀ ਕਵਿਤਾ ਹੁੰਦੀ ਹੈ,
ਵੀ ਹੈਵ ਬੀਨ ਇਨਫੋਰਮਡ ਦੈਟ ਕੈਨੇਡਾ ਅ ਵੈਰੀ ਡਿਫੀਕਲਟ ਕੰਟਰੀ ਟੂ ਟ੍ਰੇਡ ਵਿਦ, ਇਨਕਲੂਡਿੰਗ ਦ ਫੈਕਟ ਦੈਟ ਦੇ ਹੈਵ ਚਾਰਜਡ ਅਵਰ ਫਾਰਮਰਸ ਐਸ ਮਚ ਐਸ 400% ਟੈਰਿਫਸ ਫੋਰ ਈਅਰਸ। ਇੱਥੇ ਕੌਮੇ ਕੌਮੇ ਬੜੇ ਸਾਰੇ ਨੇ।
ਹਾਂ, ਮੈਂ ਨਾ ਪਲੀਜ਼ ਸਰ, ਮੈਂ ਬੇਨਤੀ ਕਰਨ ਲੱਗਾ ਸੀ,
ਪੰਕਚੁਏਸ਼ਨ ਵੀ
ਸੁਣਾਓ। ਨਹੀਂ ਨਹੀਂ ਨਹੀਂ, ਜਿੱਥੇ ਕਿਤੇ ਆਲ ਕੈਪਸ ਦਾ ਵਰਡ ਲਿਖਿਆ, ਜਿੱਥੇ ਕਿਤੇ ਇੱਕ ਵਰਡ ਕੈਪੀਟਲ ਕਰਤਾ,
ਆਲ ਕੈਪਸ ਤਾਂ ਬੜੇ ਜ਼ਿਆਦਾ ਨੇ, ਉਹ 'ਚ ਫਿਰ ਬਹੁਤ ਟਾਈਮ ਲੱਗ ਜਾਣਾ, ਮੈਂ ਤੁਹਾਨੂੰ ਕੌਮੇ ਸੁਣਾਉਂਦਾ ਤੁਹਾਨੂੰ ਨਾਲ ਨਾਲ। ਸੋ ਕਹਿੰਦੇ, ਸੋ ਵਾਪਸ ਚੱਲਦੇ ਫਿਰ, ਵੀ ਹੈਵ ਬੀਨ ਇਨਫੋਰਮਡ ਦੈਟ ਕੈਨੇਡਾ ਕੌਮਾ ਅ ਵੈਰੀ ਡਿਫੀਕਲਟ ਕੰਟਰੀ ਟੂ ਟ੍ਰੇਡ ਵਿਦ ਕੌਮਾ ਇਨਕਲੂਡਿੰਗ ਦ ਫੈਕਟ ਦੈਟ ਦੇ ਹੈਵ ਚਾਰਜਡ ਅਵਰ ਫਾਰਮਰਸ as much as 400% tariffs, comma, for years, comma, on dairy products, comma, has just announced that they are putting a digital services tax on our American technology companies, comma, which is a direct and blatant attack on our country the C capital, full stop. ਸੋ ਇੱਥੇ ਇਹਨਾਂ ਨੇ ਜਾ ਕੇ ਪਹਿਲਾ ਫੁੱਲ ਸਟਾਪ ਲਿਆ। ਇਹ 'ਚ ਹੁਣ ਇਹਨਾਂ ਨੇ ਇਹ ਕਿਹਾ ਵੀ ਸਾਨੂੰ ਹੁਣੇ ਹੁਣੇ ਦੱਸਿਆ ਗਿਆ ਕੈਨੇਡਾ ਵੱਲੋਂ ਕਿ ਉਹ ਡਿਜੀਟਲ ਸਰਵਿਸਿਜ਼ ਟੈਕਸ ਲਗਾ ਰਹੇ ਨੇ।
ਬੱਚਿਓ, ਅੰਗਰੇਜ਼ੀ ਦੇ ਪੇਪਰ ਵਿੱਚ ਇਸ ਤਰ੍ਹਾਂ ਦੇ ਸੈਂਟੈਂਸ ਨਹੀਂ ਲਿਖਣੇ,
ਨਹੀਂ ਲਿਖੀ ਦੇ, ਸ਼ਾਰਟ ਐਂਡ ਕ੍ਰਿਸਪ ਸੈਂਟੈਂਸ ਲਿਖੀ ਦੇ ਜੇ ਤੁਸੀਂ ਐਗਜ਼ਾਮ 'ਚ ਨੰਬਰ ਜ਼ਿਆਦਾ ਲੈਣੇ ਜੇ। ਅੱਛਾ, ਦੇ ਆਰ ਓਬਵੀਅਸਲੀ ਕਾਪੀਇੰਗ ਦ EU, ਯੂਰੋਪੀਅਨ ਯੂਨੀਅਨ, ਕੌਮਾ, ਵਿਚ ਹੈਜ਼ ਡਨ ਦ ਸੇਮ ਥਿੰਗ, ਕੌਮਾ, ਐਂਡ ਇਜ਼ ਕਰੰਟਲੀ ਅੰਡਰ ਡਿਸਕਸ਼ਨ ਵਿਦ ਅਸ, ਕੌਮਾ, ਆਲਸੋ, ਫੁੱਲ ਸਟਾਪ। ਇਹ ਸੈਂਟੈਂਸ ਇੱਦਾਂ ਬਿਲਕੁਲ ਨਹੀਂ ਲਿਖੀ, ਇਹਨਾਂ ਦੀ ਆਪਣੀ ਗ੍ਰਾਮਰ ਆ, ਇਹਨਾਂ ਦਾ ਆਪਣਾ ਸਿੰਟੈਕਸ ਆ। ਸੋ ਕਹਿੰਦੇ ਕਿ EU ਦੀ ਕਾਪੀ ਕਰ ਰਹੇ ਨੇ ਕੈਨੇਡਾ ਵਾਲੇ, ਅਤੇ ਕਹਿੰਦੇ ਉਹ ਸਾਡੇ ਨਾਲ ਡਿਸਕਸ਼ਨ ਕਰ ਰਹੇ ਨੇ EU ਵਾਲੇ ਸ਼ਾਇਦ ਟੈਕਸ ਹਟਾਈ ਦੇਣ।
ਹਾਂਜੀ,
ਪਰ ਇੰਟਰਸਟਿੰਗਲੀ ਵਿਜੇ ਜੀ, ਇਹਨਾਂ ਦਾ ਜਿਹੜਾ UK ਦੇ ਨਾਲ ਹੁਣੇ ਹੁਣੇ ਟ੍ਰੇਡ ਡੀਲ ਹੋ ਕੇ ਹਟੀ ਪਿਛਲੇ ਮਹੀਨੇ,
ਕਰੈਕਟ,
UK ਨੇ ਵੀ 2% ਡਿਜੀਟਲ ਸਰਵਿਸਿਜ਼ ਟੈਕਸ ਲਾਇਆ।
ਹਾਂਜੀ,
ਉਹਨੂੰ ਇਹਨਾਂ ਨੇ ਕੁਝ ਨਹੀਂ ਕਿਹਾ।
ਹਾਂ, ਉਹਦੇ ਵਿੱਚ ਤਾਂ ਕਾਰਾਂ ਦੇ ਉੱਪਰ ਲੱਗੇ ਟੈਰਿਫ ਦੇ ਉੱਪਰ ਉਹ ਅਮਰੀਕਾ ਵਾਲੇ ਮੰਨ ਕੇ ਘਟਾਉਣ ਨੂੰ, ਜਿਹੜਾ ਅਮਰੀਕਾ ਵੱਲੋਂ ਐਰੋਸਪੇਸ ਮਟੀਰੀਅਲ ਭੇਜਿਆ ਜਾਂਦਾ UK ਨੂੰ, ਉਹਦੇ ਉੱਪਰ ਸਹਿਮਤੀ ਹੋਈ, ਪਰ DST ਡਿਜੀਟਲ ਸਰਵਿਸ ਟੈਕਸ UK ਵੱਲੋਂ ਲਾਇਆ ਜਾਂਦਾ, ਇਟਲੀ ਵਾਲੇ ਲਾਉਂਦੇ ਨੇ, ਆਈ ਬਿਲੀਵ ਫਰਾਂਸ ਇਜ਼ ਆਲਸੋ।
EU ਦੇ ਬਹੁਤੇ ਮੁਲਕਾਂ ਨੇ ਪ੍ਰਪੋਜ਼ ਕੀਤਾ ਵੀ ਅਸੀਂ ਲਾਣਾ ਹੀ ਆ, ਸਾਰਿਆਂ ਦਾ ਹੀ ਪ੍ਰੋਗਰਾਮ ਹੈ, ਇੰਡੀਆ ਨੇ ਲਾਇਆ ਹੋਇਆ ਯਾਰ। ਸੋ ਸਾਰਿਆਂ ਨੇ DST ਲਾਇਆ ਹੋਇਆ, ਕੈਨੇਡਾ ਤੋਂ ਹੀ ਇਹਨਾਂ ਨੂੰ ਕੋਈ ਜ਼ਿਆਦਾ ਇਤਰਾਜ਼ ਸੀਗਾ।
ਜੀ,
ਮੈਸੇਜ ਆਇਆ ਕਹਿੰਦੇ ਕੌਮਾ ਸੁਣ ਕੇ ਕਹਿੰਦੇ ਲੋਕਾਂ ਨੇ ਕੌਮਾ 'ਚ ਚਲੇ ਜਾਣਾ। ਮੈਸੇਜ ਫਰੋਮ ਸਾਹਿਰ ਭਨੋਟ ਜੀ। ਅੱਛਾ, ਸੋ ਕਹਿੰਦੇ ਬੇਸਡ ਔਨ ਦਿਸ ਐਗਰੀਜੀਅਸ ਟੈਕਸ, ਕੌਮਾ, ਵੀ ਆਰ ਹੇਅਰ ਬਾਏ ਟਰਮੀਨੇਟਿੰਗ ਆਲ ਡਿਸਕਸ਼ਨਸ ਔਨ ਟ੍ਰੇਡ ਵਿਦ ਕੈਨੇਡਾ, ਕੌਮਾ, ਇਫੈਕਟਿਵ ਇਮੀਡੀਏਟਲੀ। ਵੀ ਵਿਲ ਲੈਟ ਕੈਨੇਡਾ ਨੋ ਦ ਟੈਰਿਫ ਦੈਟ ਦੇ ਵਿਲ ਬੀ ਪੇਇੰਗ ਟੂ ਡੂ ਬਿਜ਼ਨਸ ਵਿਦ ਦ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਵਿਦ ਇਨ ਦ ਨੈਕਸਟ 7-day ਪੀਰੀਅਡ। ਥੈਂਕ ਯੂ ਫੋਰ ਯੋਰ ਅਟੈਂਸ਼ਨ ਟੂ ਦਿਸ ਮੈਟਰ।
7 ਦਿਨਾਂ
ਦੇ ਅੰਦਰ ਅੰਦਰ ਦੱਸਾਂਗੇ ਕਿ ਵੀ ਕੈਨੇਡਾ ਨੂੰ ਕਿੰਨਾ ਹੁਣ ਟੈਰਿਫ ਭਰਨਾ ਪਏਗਾ। ਸੋ ਇਹਨਾਂ ਨੇ ਸ਼ੁੱਕਰਵਾਰ ਪੋਸਟ ਪਾਈ ਸੀ, ਉਸ ਤੋਂ ਬਾਅਦ ਐਤਵਾਰ ਇਹਨਾਂ ਨੇ ਫੋਕਸ ਨਿਊਜ਼ ਨੂੰ ਇੰਟਰਵਿਊ ਦਿੱਤੀ। ਉਹਦੇ ਵਿੱਚ ਵੀ ਇਹਨਾਂ ਨੇ ਜਿਵੇਂ ਇੱਕ ਤਰ੍ਹਾਂ ਇੱਦਾਂ ਲੱਗਿਆ ਇੱਕ ਪੁਆਇੰਟ 'ਤੇ ਵੀ ਇਹਨਾਂ ਨੇ ਸ਼ਰਤ ਰੱਖਤੀ ਹੈ ਵੀ ਹੁਣ ਤੁਸੀਂ ਜਿਹੜਾ ਸਪਲਾਈ ਮੈਨੇਜਮੈਂਟ ਸਿਸਟਮ ਆ ਜਿਹੜਾ ਡੇਅਰੀ ਵਾਲਾ, ਵੀ ਇਹ ਵੀ ਹਟਾਓ, ਵੀ ਇਹ ਵੀ ਮੈਂ ਹਟਵਾਉਣਾ। ਪਰ ਉਸ ਤੋਂ ਬਾਅਦ ਫਿਰ ਕਲੀਅਰ ਹੋਇਆ ਵੀ ਨਹੀਂ ਨਹੀਂ ਵੀ ਉਹ ਕੋਈ ਇੱਦਾਂ ਨਹੀਂ ਕਹਿ ਰਹੇ ਵੀ ਉਹਨਾਂ ਨੂੰ ਇਤਰਾਜ਼ ਹੈਗਾ ਉਹਦੇ ਨਾਲ, ਪਰ ਸ਼ਰਤ ਸਿਰਫ ਉਹਨਾਂ ਨੇ DST ਦੀ ਰੱਖੀ ਹੈ ਵੀ ਡਿਜੀਟਲ ਸਰਵਿਸਿਜ਼ ਟੈਕਸ ਹਟਾਇਆ ਜਾ,
ਜੋ ਕਿ ਹਟ ਗਿਆ ਹੁਣ,
ਜੋ ਕਿ ਹੁਣ ਹਟਾ ਦਿੱਤਾ ਗਿਆ, ਇਹਨੂੰ ਰਿਸਿੰਟ ਕਰ ਦਿੱਤਾ ਗਿਆ, ਅਤੇ ਇਹ ਵੀ ਦੱਸਿਆ ਗਿਆ ਕਿ ਬਹੁਤ ਜਲਦ ਹੁਣ ਲੈਜਿਸਲੇਸ਼ਨ ਪੇਸ਼ ਕੀਤੀ ਜਾਏਗੀ ਜਿਹਦੇ ਨਾਲ ਇਹਨੂੰ ਨੂੰ ਅਧਿਕਾਰਤ ਤੌਰ 'ਤੇ ਰਿਪੀਲ ਕੀਤਾ ਜਾਏਗਾ,
ਕਿਉਂਕਿ ਪਿਛਲੇ ਸਾਲ ਇਹ ਬਾਕਾਇਦਾ ਕਾਨੂੰਨ ਕੈਨੇਡਾ ਦੇ ਵਿੱਚ ਬਣਾ ਦਿੱਤਾ ਗਿਆ ਸੀ, ਸੋ ਉਸ ਕਾਨੂੰਨ ਨੂੰ ਹੁਣ ਰੱਦ ਕਰਨਾ ਪੈਣਾ, ਅਤੇ ਬਾਕੀ ਵਾਸੂ ਜੀ ਜਿਹੜੀ
ਕ੍ਰਿਸਟੀਆ ਫ੍ਰੀਲੈਂਡ ਨੇ ਇਹ ਕਰਾਇਆ ਸਾਰਾ ਕੰਮ,
ਜੀ ਯੈਸ, ਉਦੋਂ ਫਾਈਨੈਂਸ ਮਿਨਿਸਟਰ ਸੀਗੇ,
ਅਤੇ ਹੋ ਸਕਦਾ ਕਿ ਡੋਨਲਡ ਟਰੰਪ ਤਾਂ ਹੀ ਇਹਨੂੰ ਰਿਪੀਲ ਕਰਾਉਣ 'ਤੇ ਲੱਗੇ, ਉਹਨੂੰ ਬੜੇ ਖਿੱਚਦੇ ਸੀ ਕ੍ਰਿਸਟੀਆ ਫ੍ਰੀਲੈਂਡ,
ਐਗਜੈਕਟਲੀ, ਸੋ ਦੇਰ ਆਰ ਮੈਨੀ ਰੀਜ਼ਨਸ ਕਿ ਕ੍ਰਿਸਟੀਆ ਫ੍ਰੀਲੈਂਡ ਨੂੰ ਨਾਪਸੰਦ ਟਰੰਪ ਕਿਉਂ ਕਰਦੇ ਹੋਣੇ, ਮੇ ਬੀ ਦਿਸ ਵਾਜ਼ ਵਨ ਆਫ ਦ ਰੀਜ਼ਨਸ। ਬਾਕੀ ਜਿਹੜੀ ਵਾਸੂ ਜੀ ਪਿਛਲੇ ਦਿਨ ਇਹ ਲੱਗਦਾ ਸੀ ਵੀ 21 ਜੁਲਾਈ ਤੱਕ ਨਹੀਂ ਹੋ ਪਾਉਣਾ ਇਹ ਟ੍ਰੇਡ ਡੀਲ ਦਾ ਕੋਈ ਨਿਪਟਾਰਾ, ਕਿਉਂਕਿ ਅਸੀਂ ਫਰਾਈਡੇ ਗੱਲ ਕਰਦੇ ਸੀ ਜਿਹੜੇ ਕੈਨੇਡਾ ਵੱਲੋਂ ਹੁਣ ਲੀਡ ਨੈਗੋਸ਼ੀਏਟਰ ਨੇ ਅਮਰੀਕਾ ਦੇ ਵਿੱਚ ਕੈਨੇਡੀਅਨ ਅੰਬੈਸਡਰ ਕ੍ਰਿਸਟਨ ਹਿਲਮਨ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਵੀ ਜਿਸ ਤਰ੍ਹਾਂ ਦੇ ਹੁਣ ਸੰਕੇਤ ਮਿਲਦੇ ਪਏ ਨੇ ਵੀ ਇੱਕ ਤਰ੍ਹਾਂ ਉਹ ਵਾਟਰ ਡਾਊਨ ਕਰ ਰਹੇ ਸੀ ਵੀ 21 ਜੁਲਾਈ ਤੱਕ ਹੋ ਸਕਦਾ ਅਮਰੀਕਾ ਨਾਲ ਕੋਈ ਟ੍ਰੇਡ ਡੀਲ ਨਾ ਹੋ ਸਕੇ। ਸੋ ਕੀ DST ਨੂੰ ਹਟਾਉਣ ਵਾਸਤੇ ਕੈਨੇਡਾ ਦੀ ਸਰਕਾਰ ਦੀ ਸਹਿਮਤੀ ਹੁਣ 21 ਜੁਲਾਈ ਤੱਕ ਇਕਨੋਮਿਕ ਅਤੇ ਸਿਕਿਉਰਿਟੀ ਸੰਬੰਧੀ ਜਿਹੜਾ ਐਗਰੀਮੈਂਟ ਕੈਨੇਡਾ ਅਤੇ ਅਮਰੀਕਾ ਨੇ ਨਵਾਂ ਕਰਨਾ ਉਹਦਾ ਰਾਹ ਪੱਧਰਾ ਕਰ ਦੇਗੀ ਕਿ ਨਹੀਂ, ਸਟੇ ਟਿਊਨਡ, ਸਮਾਂ ਦੱਸੇਗਾ।
ਜਾਂ ਸਰਕਾਰ ਵੱਲੋਂ ਜਿਹੜਾ ਅਧਿਕਾਰਤ ਤੌਰ 'ਤੇ ਬਿਆਨ ਜਾਰੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਇਹੀ ਲਿਖਿਆ, ਕਹਿੰਦੇ ਕਿ ਜੋ ਅਸੀਂ ਹੁਣ ਟਾਕਸ ਜਿਹੜੀਆਂ ਨੇ, ਸੋ ਅਸੀਂ DST ਨੂੰ ਰੀਸੈਂਟ ਕਰ ਰਹੇ ਹਾਂ, ਟਾਕਸ ਵਿਲ ਨਾਓ ਰਿਜ਼ਿਊਮ ਵਿਦ ਅ ਵਿਊ ਟੁਵਰਡਸ ਅਗਰੀਇੰਗ ਔਨ ਅ ਡੀਲ ਬਾਏ ਜੁਲਾਈ 21, 2025। ਉਹ 'ਚ ਉਹਨਾਂ ਨੇ ਲਿਖਿਆ ਵੀ ਮੇ ਬੀ ਇੱਦਾਂ ਦੀ ਅੰਡਰਸਟੈਂਡਿੰਗ ਹੋਈ ਆ ਵੀ ਭਾਈ ਅਸੀਂ ਆ DST ਹਟਾ ਦੇਵਾਂਗੇ, ਪਰ ਫਿਰ 21 ਜੁਲਾਈ ਤੋਂ ਪਹਿਲਾਂ ਕੋਈ ਇਕਰਾਰਨਾਮਾ ਕਰਨਾ ਪਏਗਾ।
ਟਰੰਪ ਵੈਸੇ ਦੇਖੋ ਅਜੇ ਥੋੜ੍ਹੇ ਜ਼ਿਆਦਾ ਡਿਸਟ੍ਰੈਕਟਿਡ ਨੇ ਅਮਰੀਕਾ ਦੇ ਵਿੱਚ, ਜਿਹੜਾ ਉਹਨਾਂ ਦਾ ਵਨ ਬਿਗ ਬਿਊਟੀਫੁਲ ਬਿੱਲ ਆ ਉੱਤੇ ਵਾਸੂ ਜੀ ਵੋਟਿੰਗ ਹੋਣੀ ਆ ਸੈਨੇਟ ਦੇ ਵਿੱਚ, ਅਤੇ ਕੁਝ ਜਿਹੜੇ ਰਿਪਬਲਿਕਨ ਸੈਨੇਟਰਸ ਨੇ ਉਹ ਵੀ ਟਰੰਪ ਦੇ ਇਸ ਬਿੱਲ ਤੋਂ ਖਫਾ ਨਾ ਖੁਸ਼ ਹੋ ਕੇ ਉਹ ਆਪਣੀ ਲੋਇਲਟੀ ਇਸ ਬਿੱਲ ਪ੍ਰਤੀ ਉਹ ਸਵਿੱਚ ਕਰ ਚੁੱਕੇ ਨੇ। ਜੇ ਇੱਕ ਵੀ ਵੋਟ ਰਿਪਬਲਿਕਨ ਹੋਰ ਲੂਜ਼ ਕਰ ਜਾਂਦੇ ਨੇ ਇਸ ਵਨ ਬਿਗ ਬਿਊਟੀਫੁਲ ਬਿੱਲ ਦੇ ਚੱਕਰ ਵਾਸਤੇ, ਫਿਰ ਇਹ ਬਿੱਲ ਪਾਸ ਨਹੀਂ ਹੋਣਾ, ਅਤੇ ਟਰੰਪ ਵਾਸਤੇ ਇਸ ਬਿੱਲ ਨੂੰ ਪਾਸ ਕਰਵਾਉਣਾ ਬੜਾ ਜ਼ਰੂਰੀ ਹੈ। ਪਰ ਇਸੇ ਬਿੱਲ ਕਰਕੇ ਟਰੰਪ ਦੇ ਕਈ ਕਰੀਬੀ ਉਹਨਾਂ ਦੀ ਆਲੋਚਨਾ ਕਰ ਰਹੇ ਨੇ, ਵਨ ਬੀਂਗ ਈਲਨ ਮਸਕ, ਦੀ ਅਦਰਸ ਬੀਂਗ ਸਮ ਆਫ ਦ ਰਿਪਬਲਿਕਨ, ਜਿਹੜੇ ਕਹਿੰਦੇ ਨੇ ਵੀ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਉਣ ਨਾਲ ਮੁਲਕ ਦੇ ਉੱਪਰ ਕਰਜ਼ਾ ਵੱਧ ਜਾਣਾ, ਜਿਸ ਤਰ੍ਹਾਂ ਦੇ ਟੈਕਸ ਕੱਟਸ ਜੋ ਟਰੰਪ ਕਹਿ ਰਹੇ ਨੇ ਵੀ ਲੋਕਾਂ ਨੂੰ ਫਾਇਦਾ ਹੋਏਗਾ, ਸਗੋਂ ਆਮ ਲੋਕਾਂ ਦਾ ਇਹਦੇ ਵਿੱਚ ਨੁਕਸਾਨ ਹੋਣਾ, ਧਨਾੜ ਲੋਕਾਂ ਨੂੰ ਫਾਇਦਾ ਹੋਣਾ।
ਯਾ, ਸੋ ਜਿਹੜਾ ਇਹ ਵਨ ਬਿਗ ਬਿਊਟੀਫੁਲ ਬਿੱਲ ਆ, ਇਹਦੇ ਸੈਕਸ਼ਨ 899 ਦੇ ਵਿੱਚ ਜਿਹੜਾ ਰਿਵੈਂਜ ਟੈਕਸ ਸੀ, ਸੋ ਡੋਨਲਡ ਟਰੰਪ ਨੇ ਉਹ ਹਟਵਾਇਆ।
ਹਾਂ,
ਸੋ ਉਸ ਤੋਂ ਬਾਅਦ ਉਹਨਾਂ ਨੂੰ ਮੇ ਬੀ ਇਹ ਹੋਏਗਾ ਕਿ ਕੈਨੇਡਾ ਵੀ ਇਹਨੂੰ ਰੈਸੀਪ੍ਰੋਕੇਟ ਕਰੇਗਾ, ਉਹਨਾਂ ਨੂੰ ਜਦੋਂ ਪਤਾ ਲੱਗਿਆ ਹੋਣਾ ਯਾਰ ਵੀ ਅਸੀਂ ਤਾਂ ਰਿਵੈਂਜ ਟੈਕਸ ਹਟਾ ਰਹੇ ਹਾਂ ਤੇ ਇਹ ਅਜੇ ਵੀ ਸਾਡੇ ਤੇ ਡਿਜੀਟਲ ਸਰਵਿਸਿਜ਼ ਟੈਕਸ ਲਗਾ ਰਹੇ ਨੇ, ਦੈਟ ਕੁਡ ਹੈਵ ਬੀਨ ਵਨ ਆਫ ਦ ਟ੍ਰਿਗਰਸ।
ਦੈਟਸ ਵੈਰੀ
ਇੰਪੋਰਟੈਂਟ, ਉਹਨਾਂ ਨੂੰ ਲੱਗਿਆ ਹੋਣਾ ਯਾਰ ਇਹ ਨਿੱਕਾ ਜਿਹਾ ਮੁਲਕ ਹੈ, ਸਾਡੇ ਤੇ ਇਹ ਟੈਕਸ ਲਾਈ ਜਾਂਦਾ, ਅਸੀਂ ਇਹਨਾਂ ਨੂੰ ਰਿਆਇਤ ਦੇ ਰਹੇ ਹਾਂ।
ਐਂਡ ਮੇ ਬੀ ਦੈਟ ਇਜ਼ ਆਲਸੋ ਦ ਰੀਜ਼ਨ ਕਿ ਕੈਨੇਡਾ ਨੇ ਵੀ ਉਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ DST ਹਟਾ ਦਿੱਤਾ, ਕਿਉਂਕਿ ਜੇ ਕਿਤੇ ਵਾਸੂ ਜੀ ਇੱਥੇ ਕੈਨੇਡਾ ਦੀ ਸਰਕਾਰ ਨੂੰ ਤਾਂ ਚਲੋ $900 million ਸਾਲ ਦਾ ਵਸੂਲਿਆ ਜਾਣਾ ਸੀ, ਪਿਛਲੇ 3 ਸਾਲਾਂ ਦਾ ਤਕਰੀਬਨ 2.7 billion ਕੈਨੇਡੀਅਨ ਟੈਕਸ ਦੇ ਵਿੱਚ ਆਉਣਾ ਸੀ, ਪਰ ਜੇ ਉਹ ਕਿਤੇ ਸੈਕਸ਼ਨ 899 ਵਾਲਾ ਟੈਕਸ ਕੈਨੇਡੀਅਨਸ ਉੱਪਰ ਲੱਗ ਜਾਂਦਾ ਤਾਂ ਉਹ multi-billion dollars ਦੇ ਵਿੱਚ ਕੈਨੇਡੀਅਨਸ ਦਾ ਬਹੁਤ ਵੱਡਾ ਨੁਕਸਾਨ ਹੋਣਾ ਸੀ, ਤੇ ਉਹ ਕੈਨੇਡਾ ਦੀ ਸਰਕਾਰ ਵਾਸਤੇ ਬੜਾ ਔਖਾ ਹੋ ਜਾਣਾ ਸੀ ਡਿਫੈਂਡ।
ਇਸ 1 billion ਜਾਂ $900 million ਦੇ ਚੱਕਰ ਵਿੱਚ ਜੇ ਪੂਰੀ ਜਿਹੜੀ ਆ ਟ੍ਰੇਡ ਡੀਲ ਆ ਜੇ ਇੱਕ ਟਾਈ 'ਚ ਪੈ ਜਾਂਦੀ ਤੇ ਉਹ ਵੀ ਆਪਣੇ ਆਪ 'ਚ ਬਹੁਤ ਵੱਡੀ ਚਿੰਤਾਜਨਕ ਗੱਲ ਹੋਣੀ ਸੀ। ਸੋ ਇਟ ਵਾਜ਼ ਟੂ ਬੀ ਐਕਸਪੈਕਟਿਡ। ਜਦੋਂ ਸ਼ੁੱਕਰਵਾਰ ਵਿਜੇ ਜੀ ਇਹ ਮੈਸੇਜ ਇਹਨਾਂ ਨੇ ਕੀਤਾ, ਮੈਂ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਪੂਰੀ ਡਿਸਕਸ਼ਨ ਕਰ ਰਿਹਾ ਸੀ ਲਿਸਨਰਸ ਨੂੰ ਦੱਸ ਰਿਹਾ, ਮੈਂ ਉਦੋਂ ਵੀ ਇਹੀ ਗੱਲ ਨਿਕਲੀ ਵਿੱਚੋਂ ਵੀ ਲੱਗਦਾ ਵੀ ਹੁਣ ਮੋਸਟ ਲਾਈਕਲੀ ਵੀਕਐਂਡ 'ਤੇ ਕੋਈ ਨਾ ਕੋਈ ਸਟੇਟਮੈਂਟ ਆ ਜਾਣੀ ਕੈਨੇਡਾ ਵਾਲੇ ਪਾਸਿਓਂ ਵੀ ਜਾਂ ਤਾਂ ਅਸੀਂ ਇਹਨੂੰ ਪੋਸਟਪੋਨ ਕਰ ਰਹੇ ਹਾਂ ਜਾਂ ਇਹਦੀ ਜਿਹੜੀ ਅਦਾਇਗੀ ਦੀ ਡੇਟ ਅਸੀਂ ਇਹਨੂੰ ਥੋੜ੍ਹਾ ਜਿਹਾ ਹੋਰ ਅੱਗੇ ਪਾ ਰਹੇ ਹਾਂ, ਰੋਕ ਰਹੇ ਹਾਂ ਜਾਂ ਇਹਨੂੰ ਕੈਂਸਲ ਹੀ ਕਰ ਰਹੇ ਹਾਂ। ਥੋੜ੍ਹਾ ਕੈਂਸਲ ਹੀ ਕਰਤਾ ਵਿਜੇ, ਸਾਡੇ ਰੈਗੂਲਰ ਲਿਸਨਰ ਨੇ ਮੌਂਟੀ ਜੱਸਲ ਜੀ, ਹਾਂਜੀ ਪਲੀਜ਼,
ਹਾਂ ਪਲੀਜ਼ ਪਲੀਜ਼ ਗੋ ਅਹੈਡ।
ਮੌਂਟੀ ਜੱਸਲ ਜੀ ਸਾਡੇ ਰੈਗੂਲਰ ਲਿਸਨਰ ਨੇ ਦੱਸ ਰਹੇ ਨੇ ਉਹਨਾਂ ਦੇ ਮਾਤਾ ਜੀ ਦਾ ਜਨਮ ਦਿਨ ਆ, ਸੋ ਅ ਵੈਰੀ ਵੈਰੀ ਹੈਪੀ ਬਰਥਡੇ ਟੂ ਮਿਸਿਸ ਜੱਸਲ।
ਬਹੁਤ ਬਹੁਤ ਮੁਬਾਰਕਾਂ ਹੋਣ, ਹੈਪੀ ਬਰਥਡੇ। ਵਾਸੂ ਜੀ, ਜਿਨ੍ਹਾਂ ਨੇ ਹਵਾਈ ਯਾਤਰਾ ਕਰਨੀ ਇਸ ਵੀਕਐਂਡ 'ਤੇ, ਜਿਨ੍ਹਾਂ ਦੀ ਆਲਰੇਡੀ ਫਲਾਈਟਸ ਪਿਛਲੇ 2 ਦਿਨਾਂ ਦੇ ਵਿੱਚ ਸੀਗੀਆਂ, ਵੈਨਕੂਵਰ ਦੇ ਹਵਾਈ ਅੱਡੇ 'ਤੇ ਬਹੁਤ ਵੱਡੀ ਗਿਣਤੀ 'ਚ ਮੁਸਾਫਰ ਕਾਫੀ ਦੁਸ਼ਵਾਰ ਹੋਏ, 200 ਤੋਂ ਵੀ ਵੱਧ ਫਲਾਈਟਸ ਇੰਪੈਕਟ ਹੋਈਆਂ ਨੇ ਓਵਰਆਲ, ਜਿਹੜੇ ਕਿ ਕੱਲ੍ਹ ਤੱਕ ਦੇ ਨੰਬਰਸ ਇਹ ਕਹਿੰਦੇ ਨੇ, ਜਿਹਦੇ ਵਿੱਚ 186 ਫਲਾਈਟਾਂ 'ਤੇ ਡਿਲੇਅ ਹੋਈਆਂ, 22 ਫਲਾਈਟਾਂ ਕੈਂਸਲ ਕਰਨੀਆਂ ਪੈ ਗਈਆਂ, ਅਤੇ ਇਹਨਾਂ ਫਲਾਈਟਸ 'ਤੇ ਕੈਂਸਲੇਸ਼ਨ ਜਾਂ ਡਿਲੇਅਸ ਪਿੱਛੇ ਸਮੱਸਿਆ ਏਅਰਲਾਈਨਸ ਦੀ ਕਾਰਗੁਜ਼ਾਰੀ ਨਹੀਂ, ਸਮੱਸਿਆ ਹੈ ਨੈਵ ਕੈਨੇਡਾ ਦੇ ਕੋਲ ਮੁਲਾਜ਼ਮਾਂ ਦੀ ਘਾਟ ਹੋਣੀ।
ਯਾ, ਸੋ ਜਿਹੜੇ ਏਅਰ ਟ੍ਰੈਫਿਕ ਕੰਟਰੋਲਰਸ ਨੇ ਕਹਿੰਦੇ ਉਹਨਾਂ ਦੀ ਘਾਟ ਹੈ, ਅਤੇ ਇਹ ਘਾਟ ਅੱਜ ਜਾਂ ਕੱਲ੍ਹ ਦੀ ਨਹੀਂ, ਇਹ ਹੁਣ ਕਾਫੀ ਸਮਾਂ ਹੋ ਗਿਆ COVID-19 ਵੇਲੇ ਤੋਂ ਇਹਦੇ ਬਾਰੇ ਬਹੁਤ ਖਬਰਾਂ ਲੱਗਦੀਆਂ ਰਹੀਆਂ ਨੇ, ਅਤੇ ਨੈਵ ਕੈਨੇਡਾ ਵਾਲੇ ਹਮੇਸ਼ਾ ਇਹ ਕਹਿ ਦਿੰਦੇ ਆ ਕਿ ਜੀ ਅਸੀਂ ਬੰਦਿਆਂ ਦੀ ਟ੍ਰੇਨਿੰਗ ਕਰ ਰਹੇ ਹਾਂ, ਅਸੀਂ ਹਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਟ੍ਰੇਨਿੰਗ ਦੇ ਵਿੱਚ ਅਸੀਂ ਕੀ ਕਰੀਏ, 2 ਤੋਂ 3 ਸਾਲ ਲੱਗ ਜਾਂਦੇ ਨੇ,
24 ਤੋਂ 36 ਮਹੀਨੇ
ਲੱਗਦੇ ਇੱਕ ਬੰਦਾ ਟ੍ਰੇਨ ਕਰਨ ਦੇ ਵਿੱਚ। ਸੋ ਕਹਿੰਦੇ ਅਸੀਂ ਤਾਂ ਬਹੁਤ ਹਾਇਰਿੰਗ ਕਰ ਰਹੇ ਹਾਂ ਪਰ ਫਿਰ ਵੀ ਪੂਰਤੀ ਹੋ ਨਹੀਂ ਰਹੀ, ਸੋ ਕਹਿੰਦੇ ਕੀ ਕਰੀਏ।
500 ਬੰਦਾ ਇਸ ਵੇਲੇ ਟ੍ਰੇਨਿੰਗ ਲੈ ਰਿਹਾ ਪਰ ਉਹ ਦੋ 22 23 ਤੋਂ ਇਹ ਗੱਲ ਚੱਲਦੀ ਪਈ ਆ, ਤੇ ਜੇ 22 23 ਤੋਂ ਗੱਲ ਚੱਲ ਰਹੀ ਆ ਤਾਂ ਹੁਣ ਅਸੀਂ ਵੀ ਆਰ ਆਲ 2025 ਵੀ ਅੱਧਾ ਨਿਕਲ ਚੁੱਕਾ। ਸੋ ਕੀ ਇਹ ਬਹੁਤ ਹੀ ਨੇੜਲੇ ਭਵਿੱਖ ਦੇ ਵਿੱਚ ਵਿਦਿਨ ਦਾ ਨੈਕਸਟ 3 to 4 months ਕੀ ਇਹ ਸਥਿਤੀ ਰਿਜ਼ੋਲਵ ਹੋ ਜਾਏਗੀ ਕਿ ਨਹੀਂ? ਆਹ 3 ਹਫ਼ਤੇ ਪਹਿਲਾਂ ਦੀ ਗੱਲ ਆ, ਵੈਨਕੂਵਰ ਦੇ ਹਵਾਈ ਅੱਡੇ 'ਤੇ ਹੀ ਏਅਰ ਕੈਨੇਡਾ ਦਾ ਇੱਕ ਜਹਾਜ਼ ਇਸੇ ਤਰ੍ਹਾਂ ਡਿਲੇ ਹੁੰਦਾ, ਮੁਸਾਫਰ ਬੈਠੇ ਨੇ ਜਹਾਜ਼ ਦੇ ਵਿੱਚ, ਜਿਹੜਾ ਏਅਰ ਕੈਨੇਡਾ ਦਾ ਪਾਇਲਟ ਆ ਉਹ ਇੰਨਾ ਅੱਕ ਗਿਆ, ਉਹਨੇ ਪੀ ਏ ਸਿਸਟਮ 'ਤੇ ਅਨਾਊਂਸਮੈਂਟ ਕੀਤੀ ਇਹ, ਕਹਿੰਦੇ ਹੁਣ ਅਸੀਂ ਡਿਲੇ ਦਾ ਸਾਹਮਣਾ ਕਰਦੇ ਪਏ ਹਾਂ ਕਿਉਂਕਿ ਏਅਰ ਟ੍ਰੈਫਿਕ ਕੰਟਰੋਲਰਸ ਦੀ ਘਾਟ ਆ, ਤੁਸੀਂ ਐਂ ਕਰੋ ਬੈਠੇ ਤਾਂ ਹੈਗੇ ਹੋ ਫ੍ਰੀ, ਆਪਣੇ ਐਮ ਪੀ ਨੂੰ ਚਿੱਠੀ ਲਿਖੋ, ਉਹਨਾਂ ਨੂੰ ਦੱਸੋ ਕੀ ਚੱਲਦਾ ਪਿਆ। ਉਹਦੇ ਵਿੱਚ ਕੋਈ ਜਰਨਲਿਸਟ ਟਰੈਵਲ ਕਰ ਰਹੇ ਸੀ ਜਹਾਜ਼ 'ਤੇ, ਉਹਨਾਂ ਨੇ ਰਿਕਾਰਡ ਕਰ ਲਈ ਸੀ ਗੱਲ ਸਾਰੀ ਉਹ।
ਵੀਰੇ ਜੀ 1996 ਦੇ ਵਿੱਚ ਕੈਨੇਡਾ ਦੇ ਵਿੱਚ ਏਅਰ ਟ੍ਰੈਫਿਕ ਕੰਟਰੋਲ ਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਗਿਆ ਸੀ, ਨੈਵ ਕੈਨੇਡਾ ਦੀ ਸਥਾਪਤੀ ਕੀਤੀ ਗਈ, ਇਹ ਪ੍ਰਾਈਵੇਟ ਕੰਪਨੀ ਆ। ਸੋ ਬਹੁਤ ਘੱਟ ਮੁਲਕ ਨੇ ਪੂਰੇ ਵਿਸ਼ਵ ਦੇ ਵਿੱਚ ਜਿਹਦੇ ਵਿੱਚ ਏਅਰ ਟ੍ਰੈਫਿਕ ਕੰਟਰੋਲ ਪ੍ਰਾਈਵੇਟਾਈਜ਼ਡ ਆ।
ਅੱਛਾ, ਹੁਣ ਦੇਖੋ ਕਈ ਚੀਜ਼ਾਂ ਦੀ ਸਮੱਸਿਆ ਜਦੋਂ ਸਾਨੂੰ ਦੇਖਣ ਨੂੰ ਮਿਲਦੀ ਹੈ, ਜਿਹੜੇ ਪਬਲਿਕ ਸੈਕਟਰ ਦੇ ਕਈ ਹੋਰ ਸਰਵਿਸਿਜ਼ ਨੇ ਉਹਦੇ ਵਿੱਚ ਕਈ ਵਾਰ ਡਿਬੇਟ ਚੱਲਦੀ ਆ ਵੀ ਜੇ ਪ੍ਰਾਈਵੇਟਾਈਜ਼ ਹੋ ਜਾਵੇ ਦੇਖੋ ਜੀ ਸਮੱਸਿਆ ਹੱਲ ਹੋ ਜਾਣੀ ਆ, ਇੱਥੇ ਇਹ ਪ੍ਰਾਈਵੇਟਾਈਜ਼ ਹੋਈ ਹੋਈ ਆ ਅਤੇ ਉਹਦੇ ਵਿੱਚ ਇੱਦਾਂ ਦੀ ਸਮੱਸਿਆ। ਅੱਛਾ, ਦੋਸ਼ ਕਈ ਵਾਰੀ ਇਹੋ ਜਿਹੇ ਵੀ ਲੱਗਦੇ ਨੇ ਕਿ
ਬੀ ਸੀ ਫੈਰੀਜ਼ ਵੀ ਪ੍ਰਾਈਵੇਟਾਈਜ਼ ਹੋਈ,
ਬੀ ਸੀ ਵੈਲਸੋ ਕਹਿਣ ਨੂੰ, ਹੈ ਨਾ, ਕਹਿਣ ਨੂੰ ਪ੍ਰਾਈਵੇਟਾਈਜ਼ ਆ। ਪਰ ਜਿਹੜੀ ਵਸੂ ਜੀ ਉਸ ਪਾਇਲਟ ਨੇ ਜਾਂ ਕਿਸੇ ਇੱਕ ਹੋਰ ਨੇ ਗੱਲ ਆਖੀ ਸੀ, ਕਹਿੰਦੇ ਨੈਵ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਬਣ ਗਿਆ ਹੋਇਆ ਕਿ ਆਪਣੇ ਮੁਲਾਜ਼ਮਾਂ ਦਾ ਓਵਰ ਟਾਈਮ ਵਧਾਉਣ ਦੇ ਵਾਸਤੇ ਬੰਦੇ ਨਹੀਂ ਹਾਇਰ ਕਰਦੇ, ਇੱਦਾਂ ਦੇ ਦੋਸ਼ ਲੱਗਣ ਲੱਗ ਜਾਂਦੇ ਨੇ ਬਹੁਤ ਸਾਰੇ ਅਦਾਰਿਆਂ ਦੇ ਉੱਪਰ ਜਦੋਂ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਇਸ ਤਰ੍ਹਾਂ ਦੇ ਕੋਈ ਸਵਾਲੀਆ ਨਿਸ਼ਾਨ ਲੱਗਦੇ ਨੇ। ਪਰ ਉਸ ਗੱਲ ਨੂੰ ਆਫਕੋਰਸ ਨੈਵ ਕੈਨੇਡਾ ਵੱਲ ਤਾਂ ਖਾਰਜ ਕਰਦੇ ਨੇ, ਪਰ ਅਲਟੀਮੇਟਲੀ ਤੰਗ ਪਰੇਸ਼ਾਨ ਹੋ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸਾਫਰ। ਅੱਜ ਇਸ ਲੌਂਗ ਵੀਕਐਂਡ ਦਾ ਸਭ ਤੋਂ ਬਿਜ਼ੀ ਟਰੈਵਲ ਡੇ ਐਕਸਪੈਕਟ ਕੀਤਾ ਜਾ ਰਿਹਾ ਵੈਨਕੂਵਰ ਏਅਰਪੋਰਟ ਤੇ।
ਮੋਰ ਦੈਨ 88,000 ਪੈਸੇਂਜਰਸ ਆਰ ਐਕਸਪੈਕਟਡ
ਜਸਟਰਡੇ
ਐਟ YVR। ਸੋ 88,000 ਤੋਂ ਜ਼ਿਆਦਾ ਮੁਸਾਫਰ
ਜੀ। ਵਾਸੂ ਜੀ ਕੁਇਕਲੀ ਗੱਲ ਆਪਾਂ ਕਰ ਲਈਏ ਕਿਉਂਕਿ ਜਿਹੜੀ ਕਿ ਅਗਲੇ 2-3 ਮਿੰਟ 'ਚ ਨਿਬੜ ਜਾਵੇ ਗੱਲ, ਉਹ ਕਰਦੇ ਹਾਂ ਕਿ ਜਿਹੜਾ ਬਾਏ ਇਲੈਕਸ਼ਨ ਕਾਲ ਕਰ ਦਿੱਤਾ ਹੈ ਮਾਰਕ ਕਾਰਨੀ ਨੇ, ਐਲਬਰਟਾ ਦਾ ਬਾਏ ਇਲੈਕਸ਼ਨ ਜਿਹਦੇ ਵਿੱਚ ਕਿ ਪੀਅਰ ਪੋਲੀਏਵ ਉਮੀਦਵਾਰ ਹੋਣਗੇ, 18 ਅਗਸਤ ਨੂੰ ਇਹ ਇਲੈਕਸ਼ਨ ਕਾਲ ਕਰ ਦਿੱਤਾ ਗਿਆ। ਵੈਸੇ ਮੈਂ ਪਿਛਲੇ ਦਿਨ ਹੀ ਸੁਣਦਾ ਸੀ, ਤੁਸੀਂ ਇੱਕ ਦਿਨ ਸ਼ਾਮੀ ਗੱਲ ਕਰਦੇ ਸੀ ਕਿ ਜੇ ਮਾਰਕਾਰ ਨਹੀਂ ਚਾਹੁੰਦੇ ਤਾਂ ਆਹ ਇਲੈਕਸ਼ਨ ਫਰਵਰੀ ਦੇ ਵਿੱਚ ਵੀ ਕਰਵਾ ਸਕਦੇ ਸੀ ਕਿਉਂਕਿ ਇਹ ਤਾਂ ਵਾਅਦਾ ਕਰ ਬੈਠੇ ਸੀ ਵੀ ਅਸੀਂ ਵੀ ਮਾਰਕਾਰਨੀ ਨੇ ਪੀਅਰ ਪੋਲੀਏਵ ਨੂੰ ਕਹਿਤਾ ਹੋਇਆ ਕਿ ਬਾਏ ਇਲੈਕਸ਼ਨ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਪੈਂਤੜੇਬਾਜ਼ੀ ਕੋਈ ਪੋਲੀਟੀਕਲ ਗੇਮਸ ਨਹੀਂ ਖੇਡਣਗੇ, ਵੀ ਜਿੰਨਾ ਛੇਤੀ ਤੋਂ ਛੇਤੀ ਸੰਭਵ ਹੋਏਗਾ ਇਲੈਕਸ਼ਨ ਕਰਵਾਇਆ ਜਾਏਗਾ। ਸੋ ਉਹ ਇਲੈਕਸ਼ਨ ਹੁਣ 18 ਅਗਸਤ ਨੂੰ ਹੋ ਰਿਹਾ ਹੈ।
ਜਾਂ ਚਾਹੁੰਦੇ ਤਾਂ ਫਿਰ 2 ਫਰਵਰੀ ਤੱਕ ਡਿਲੇ ਕਰ ਸਕਦੇ ਸੀ ਸੋ ਇਸ ਇਲੈਕਸ਼ਨ ਨੂੰ। ਅਰਲੀਐਸਟ ਜਿਹੜਾ ਕਾਲ ਕੀਤਾ ਜਾ ਸਕਦਾ ਸੀ ਇਲੈਕਸ਼ਨ ਉਹ ਸੀ 4 ਅਗਸਤ,
ਓਕੇ,
ਅਤੇ ਇਹਨਾਂ ਨੇ 18 ਅਗਸਤ ਦੀ ਤਰੀਕ ਮਖਸੂਸ ਕੀਤੀ ਹੈ। ਅਤੇ ਵਿਜੇ ਜੀ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਜਿਹੜੀ ਇਹ ਰਾਈਡਿੰਗ ਹੈ ਬੈਟਲ ਰਿਵਰ ਕਰੋਫੁੱਟ, ਇਸ ਇਲਾਕੇ ਦੇ ਵਿੱਚ ਪਿਛਲੇ 5 ਮਹੀਨਿਆਂ 'ਚ 3ਰਾ ਇਲੈਕਸ਼ਨ ਹੋਏਗਾ। ਇੱਕ ਉੱਥੇ ਪ੍ਰੋਵਿੰਸ਼ੀਅਲ ਬਾਏ ਇਲੈਕਸ਼ਨ ਵੀ ਹੋ ਕੇ ਹਟਿਆ ਉਸ ਇਲਾਕੇ ਦੇ ਵਿੱਚ,
ਜਿਹੜੇ ਹੁਣ 3 ਹੋ ਕੇ ਹਟੇ ਨੇ।
ਹਾਂਜੀ, ਉਹਨਾਂ ਵਿੱਚੋਂ ਇੱਕ ਇਸ ਇਲਾਕੇ ਦੇ ਵਿੱਚ ਵੀ ਸੀਗਾ, 2 ਇੱਕ ਪਹਿਲਾਂ ਫੈਡਰਲ ਇਲੈਕਸ਼ਨ ਹੋ ਗਿਆ ਅਤੇ ਇਹ 3ਜਾ ਇਲੈਕਸ਼ਨ ਹੋਏਗਾ ਬਾਏ ਇਲੈਕਸ਼ਨ ਟੋਟਲ। ਸੋ ਇਹਦੇ ਵਿੱਚ ਜਿਹੜਾ ਪ੍ਰੋਵਿੰਸ਼ੀਅਲ ਇਲੈਕਸ਼ਨ ਹੋ ਕੇ ਹਟਿਆ ਬਾਏ ਇਲੈਕਸ਼ਨ, ਜਿਹੜਾ ਕੋਈ ਸੈਪਰੇਟਿਸਟ ਕੈਂਡੀਡੇਟ ਸੀ ਜਿਹੜਾ ਕਹਿੰਦਾ ਐਲਬਰਟਾ ਨੂੰ ਵੱਖਰਾ ਹੋ ਜਾਣਾ ਚਾਹੀਦਾ, ਰੈਫਰੈਂਡਮ ਕਰਾਓ, ਉਹ 18% ਵੋਟ ਲੈ ਗਿਆ ਸੀ।
ਅੱਛਾ,
ਤੇ ਇਸ ਰਾਈਡਿੰਗ ਦੇ ਵਿੱਚ ਹੁਣ ਪੀਅਰ ਪੋਲੀਏਵ ਇਲੈਕਸ਼ਨ ਲੜਨ ਲੱਗੇ ਨੇ, ਐਲਬਰਟਾ ਤੋਂ ਐਮਪੀ ਬਣਨਗੇ, ਤੇ ਸੈਪਰੇਟਿਜ਼ਮ ਨੂੰ ਲੈ ਕੇ ਪੀਅਰ ਪੋਲੀਏਵ ਵਿੱਚ ਵਿਚਾਲੇ ਜੇ ਖੇਡ ਰਹੇ ਨੇ। ਇਹਨਾਂ ਨੇ ਕਿਤੇ ਵੀ ਅਜੇ ਵੀ ਪੂਰੀ ਤਰ੍ਹਾਂ ਕਿਹਾ ਨਹੀਂ ਕਿ ਨਹੀਂ ਵੀ ਸੈਪਰੇਟਿਜ਼ਮ ਦਾ ਕੋਈ ਸਕੋਪ ਨਹੀਂ ਹੈ ਕੈਨੇਡਾ ਦੇ ਵਿੱਚ, ਇਹਨਾਂ ਦੀ ਨਿਖੇਧੀ ਨਹੀਂ ਕੀਤੀ ਇੱਕ ਵਾਰ ਵੀ। ਤੇ ਹੁਣ ਜੇਕਰ ਇਹ ਐਮਪੀ ਬਣ ਕੇ ਹਾਊਸ ਆਫ ਕਾਮਨਸ ਵਿੱਚ ਬੈਠਦੇ ਨੇ ਤੇ ਫਿਰ ਅਗਲਾ ਇਲੈਕਸ਼ਨ ਵੀ ਜੇ ਲੜਨਾ ਚਾਹੁੰਦੇ ਨੇ, ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦੇ ਨੇ, ਦੈਨ ਸੂਨਰ ਦੈਨ ਲੇਟਰ ਇਹਨਾਂ ਨੂੰ ਸੈਪਰੇਟਿਜ਼ਮ ਦੇ ਖਿਲਾਫ ਕੋਈ ਸਟੇਟਮੈਂਟ ਦੇਣੀ ਪਏਗੀ। ਅਜੇ ਤਾਂ ਵਿੱਚ ਵਿਚਾਲੇ ਜੇ ਖੇਡ ਰਿਹਾ, ਸੋ ਇੰਟਰਸਟਿੰਗ ਹੋਏਗਾ ਕਿ ਉਹ ਵਾਲਾ ਐਲੀਮੈਂਟ ਕਿਵੇਂ ਪਲੇ ਆਊਟ ਕਰਦਾ।
ਤੇ ਵਾਸੂ ਜੀ ਇਹ ਬਹੁਤ ਦਿਲਚਸਪ ਗੱਲ ਰਹਿਣ ਵਾਲੀ ਹੈ। ਬਾਕੀ ਜਿਹੜੀ ਤੁਸੀਂ ਉਹ 2 ਫਰਵਰੀ ਦਾ ਜ਼ਿਕਰ ਕੀਤਾ ਨਾ, ਜੇ ਚਾਹੁੰਦੇ ਮਾਰਕ ਕਾਰਨੀ ਤਾਂ 2 ਫਰਵਰੀ ਤੱਕ ਦੀ ਗੁੰਜਾਇਸ਼ ਸੀਗੀ, ਅਗਲੇ ਸਾਲ ਦੀ 2 ਫਰਵਰੀ ਤੱਕ ਇਹ ਬਾਏ ਇਲੈਕਸ਼ਨ ਨੂੰ ਪ੍ਰੋਲੋਂਗ ਕਰ ਸਕਦੇ ਸੀ ਵੀ ਉਦੋਂ ਕਾਲ ਕਰਾਂਗੇ,
ਡਿਲੇ ਕਰ ਸਕਦੇ,
ਦੈਟਸ ਦਾ ਰਾਈਟ ਵਰਡ, ਡਿਲੇ ਕਰ ਸਕਦੇ ਸੀ। ਅੱਛਾ, ਉਸ ਤੋਂ ਪਹਿਲਾਂ ਪੀਅਰ ਪੋਲੀਏਵ ਦੀ ਲੀਡਰਸ਼ਿਪ ਦਾ ਰਿਵਿਊ ਵੀ ਹੋ ਜਾਣਾ। ਹੁਣ ਜੇ ਪੀਅਰ ਪੋਲੀਏਵ ਇਲੈਕਸ਼ਨ ਜਿੱਤ ਕੇ ਹਾਊਸ ਆਫ ਕਾਮਨਸ ਦੇ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਦੀ ਬਤੌਰ ਲੀਡਰ ਇੱਕ ਜਿਹੜਾ ਪ੍ਰੋਫਾਈਲ ਆ, ਉਹਨਾਂ ਦਾ ਪ੍ਰਭਾਵ ਆ, ਆਫਕੋਰਸ ਉਹ ਹੋਰ ਜ਼ਿਆਦਾ ਕੰਸੋਲੀਡੇਟ ਹੋਏਗਾ, ਮਜ਼ਬੂਤ ਹੋਏਗਾ। ਹਾਊਸ ਆਫ ਕਾਮਨਸ ਤੋਂ ਬਾਹਰ ਬੈਠਾ ਲੀਡਰ ਜਦੋਂ ਲੀਡਰਸ਼ਿਪ ਰਿਵਿਊ ਦਾ ਸਾਹਮਣਾ ਕਰ ਰਿਹਾ ਹੋਵੇ ਤਾਂ ਉਹਦੇ ਵਾਸਤੇ ਲੀਡਰਸ਼ਿਪ ਰਿਵਿਊ ਦੇ ਵਿੱਚ ਵੀ ਹਾਰਨ ਦੇ ਆਸਾਰ ਬੜੇ ਵੱਧ ਜਿਆ ਕਰਦੇ ਨੇ। ਸੋ ਇਹਦੇ ਪਿੱਛੇ ਕੀ ਸਟ੍ਰੈਟਜੀ ਕਿ ਇਹ ਵੀ ਹੋ ਸਕਦੀ ਹੈ, ਮਤਲਬ ਇੱਕ ਇਟਸ ਅ ਵੈਰੀ ਕਹਿ ਲਓ ਕਿ ਲੌਂਗ ਸ਼ਾਟ ਆ ਕਿ ਮੇ ਬੀ ਮਾਰਕ ਕਾਰਨੀ ਅਤੇ ਲਿਬਰਲਸ ਵੀ ਚਾਹੁੰਦੇ ਨੇ ਕਿ ਓਪੋਨੈਂਟ ਕੰਜ਼ਰਵੇਟਿਵ ਦਾ ਲੀਡਰ ਉਹ ਪੀਅਰ ਪੋਲੀਏਵ ਹੀ ਰਹਿਣ, ਕਿਉਂਕਿ ਪਿਛਲੇ ਦਿਨ ਇੱਕ ਇੰਟਰਵਿਊ ਦੇ ਵਿੱਚ ਮਾੜਾ ਜਿਹਾ ਜ਼ਿਕਰ ਕਰ ਗਏ ਡੱਗ ਫੋਰਡ, ਕਹਿੰਦੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਜੇ ਲੀਡ ਕਰਨ ਦਾ ਮੌਕਾ ਹੋਏ ਮੈਂ ਉਹਨੂੰ ਟੇਕ ਅਪ ਕਰਨਾ ਚਾਹਾਂਗਾ।
ਪਰ ਉਹੀ ਹੈ ਕਿ ਜੇ ਸੋ ਜੇ ਅਜੇ ਪੀਅਰ ਪੋਲੀਓ ਆ ਜਾਂਦੇ ਨੇ, ਸੋ ਜੇ ਆਪਾਂ ਹਾਈਪੋਥੈਟੀਕਲ ਦੇ ਵਿੱਚ ਗੱਲ ਕਰ ਹੀ ਰਹੇ ਹਾਂ, ਸੋ ਲੈਟਸ ਸੇ ਕਿ ਹੁਣ ਪੀਅਰ ਪੋਲੀਓ ਹੀ ਲੀਡਰ ਬਣੇ ਰਹਿੰਦੇ ਨੇ, ਇਲੈਕਸ਼ਨ ਤੋਂ ਜੇ ਸਾਲ ਕੁ ਪਹਿਲਾਂ ਪੀਅਰ ਪੋਲੀਓ ਨੂੰ ਹਟਾ ਕੇ ਡੱਗ ਫੋਰਡ ਨੂੰ ਲੈ ਜਾਂਦੀ ਹੈ ਨਾ ਕੰਜ਼ਰਵੇਟਿਵ ਪਾਰਟੀ, ਫਿਰ ਉਹਨਾਂ ਦਾ ਕੇਸ ਹੋਰ ਜ਼ਿਆਦਾ ਸਟਰੋਂਗ ਹੋ ਜਾਣਾ। ਆਪਾਂ ਦੇਖਿਆ ਪਹਿਲਾਂ ਕਿ ਜਦੋਂ ਨਵਾਂ ਮਾਲ ਵਿਕਦਾ ਅੱਜ ਕੱਲ੍ਹ ਮਾਰਕੀਟ ਦੇ ਵਿੱਚ, ਜਾਂ ਲੀਡਰ ਥੋੜ੍ਹਾ ਪੁਰਾਣਾ ਹੋ ਜਾਂਦਾ, ਉਹ ਤੋਂ ਲੋਕ ਬੋਰ ਹੋ ਜਾਂਦੇ ਹੋਣ। ਸੋ ਜੇ ਪੀਅਰ ਪੋਲੀਓ ਵੀ ਔਖਾ ਸਮਾਂ ਹੰਢਾ ਜਾਣ ਪਾਰਟੀ ਵਾਸਤੇ, ਅਤੇ ਉਸ ਤੋਂ ਬਾਅਦ ਫਿਰ ਨਵਾਂ ਨਵਾਂ ਲੀਡਰ ਆ ਜਾਏ ਜਿਵੇਂ ਮਾਰਕਾਰਨੀ ਆਏ ਲਿਬਰਲਸ ਵਾਸਤੇ, ਉੱਦਾਂ ਜੇ ਡੱਗ ਫੋਰਡ ਆ ਜਾਂਦੇ ਨੇ ਕੰਜ਼ਰਵੇਟਿਵ ਵਾਸਤੇ ਇਲੈਕਸ਼ਨ ਤੋਂ 6 ਮਹੀਨੇ ਸਾਲ ਪਹਿਲਾਂ, ਦੈਟ ਵੁੱਡ ਬੀ ਦਾ ਬੈਸਟ ਕੇਸ ਸਿਨੈਰੀਓ ਫਾਰ
ਕੰਜ਼ਰਵੇਟਿਵ। ਸੋ ਦੇਖਦੇ ਹਾਂ ਕੀ ਬਣਦਾ।
ਪਰ ਜਿਹੜੀ ਗੱਲ ਹੈ ਕਿ ਪੀਅਰ ਪੋਲੀਓ ਨੇ ਆਪਣੀ ਸਾਰੀ ਦੀ ਸਾਰੀ ਪੋਲੀਟੀਕਲ ਕੈਪੀਟਲ ਹਾਊਸ ਆਫ ਕਾਮਨਸ ਦੇ ਵਿੱਚ ਕੁਐਸਚਨ ਪੀਰੀਅਡ ਦੇ ਵਿੱਚ ਬੜੀਆਂ ਇਫੈਕਟਿਵ ਜਿਹੜੀਆਂ ਸਟੇਟਮੈਂਟਸ ਦੇ ਕੇ ਸਵਾਲ ਪੁੱਛ ਕੇ ਹੀ ਆਪਣੀ ਬਿਲਡ ਕੀਤੀ ਸਾਰੀ
ਕੈਪੀਟਲ ਤੇ ਹਮਲੇ ਕਰਕੇ,
ਟਰੂਡੋ ਤੇ ਹਮਲੇ ਕਰ ਕਰਕੇ ਬੜੇ ਅਸਰਦਾਰ ਤਰੀਕੇ ਨਾਲ। ਈਵਨ ਉਸ ਤੋਂ ਵੀ ਪਹਿਲਾਂ ਮਤਲਬ ਪੀਅਰ ਪੋਲੀਓ 2005 ਤੋਂ ਹਾਊਸ ਆਫ ਕਾਮਨਸ ਦੇ ਵਿੱਚ ਬੜੇ ਇਫੈਕਟਿਵ MP ਵਜੋਂ ਰਹੇ ਨੇ, ਤੇ ਉਹਨਾਂ ਸਾਰੀ ਸਾਰੀ ਪੋਲੀਟੀਕਲ ਕੈਪੀਟਲ ਬਿਲਡ ਹੀ ਇੱਦਾਂ ਕੀਤੀ ਹੈ, ਤੇ ਉਹਨਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚੋਂ 2 ਫਰਵਰੀ ਤੱਕ ਬਾਹਰ ਰੱਖਣ ਦਾ ਇੱਕ ਮੌਕਾ ਸੀ, ਇੱਕ ਓਪਰਚੁਨਿਟੀ ਸੀ। ਕਈ ਲੋਕ ਕਹਿ ਰਹੇ ਨੇ ਵੀ ਮਾਰਕ ਕਾਰਨੀ ਨੇ ਵਿਦਿਆਨਤਦਾਰੀ ਦੇ ਵਿੱਚ ਇੱਕ ਸਿਆਸੀ ਗਲਤੀ ਕੀਤੀ ਹੈ,
ਜਾਂ ਫਿਰ ਇਹ ਕਹਿ ਲਓ ਕਿ ਉਹਨਾਂ ਦਾ ਐਜ਼ ਅ ਪੋਲੀਟੀਸ਼ੀਅਨ ਕੌਨਫੀਡੈਂਸ ਆ ਕਿ ਉਹਨਾਂ ਨੇ ਕਿਹਾ ਵੀ ਠੀਕ ਹੈ ਜੇ ਸਟਰੋਂਗ ਅਪੋਨੈਂਟ ਵੀ ਆਉਂਦਾ ਵੀ ਕੋਈ ਗੱਲ ਨਹੀਂ।
ਕਿਉਂਕਿ ਜਿਵੇਂ ਐਲਬਰਟਾ ਦੇ ਵਿੱਚ ਨਹੀਦ ਨੈਨਸ਼ੀ ਦੇ ਬਾਈ ਇਲੈਕਸ਼ਨ ਨੂੰ ਡੈਨੀਅਲ ਸਮਿਥ ਨੇ ਬਹੁਤ ਡਿਲੇ ਕਰਨ ਦੀ ਕੋਸ਼ਿਸ਼ ਕੀਤੀ, ਕਾਫੀ ਡਿਲੇ ਕੀਤਾ ਵੀ, ਉਹਨੂੰ ਲੋਕਾਂ ਨੇ ਉੱਥੇ ਐਲਬਰਟਾ 'ਚ ਪਸੰਦ ਨਹੀਂ ਕੀਤਾ, ਕਹਿੰਦੇ ਵੀ ਇਹ ਤਾਂ ਬੜੀ ਪੈਟੀ ਪੋਲੀਟਿਕਸ ਹੈ ਵੀ ਨਹੀਦ ਨੈਨਸ਼ੀ ਨੇ ਆ ਹੀ ਜਾਣਾ ਸੀ ਲੈਜਿਸਲੇਚਰ ਵਿੱਚ, ਤੁਸੀਂ ਡਿਲੇ ਕਿਉਂ ਨਹੀਂ ਕੀਤਾ, ਵੀ ਮਾਰਕ ਕਾਰਨੀ ਸ਼ੋਅ ਕਰਨਾ ਚਾਹੁੰਦੇ ਵੀ ਮੈਂ ਇੱਦਾਂ ਦੀ ਪੈਟੀ ਪੋਲੀਟਿਕਸ ਦੇ ਵਿੱਚ ਨਹੀਂ ਮੈਂ ਉਲਝਦਾ ਹੁੰਦਾ, ਨੋ ਗੇਮਸ, ਸਿੱਧੀ ਗੇਮ ਖੇਡਾਂਗੇ।
ਜਦੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਸੀ,
ਪਰ ਕਈ ਕਹਿੰਦੇ ਆ ਕਹਿੰਦੇ ਵੀ ਜਿਹੜੇ ਪੋਲੀਟਿਕਸ ਦੇ ਵਿੱਚ ਇੱਦਾਂ ਦਿਆਨਦਾਰੀ ਨਹੀਂ ਚੱਲਦੀ ਹੁੰਦੀ, ਪੋਲੀਟਿਕਸ ਦੇ ਵਿੱਚ ਤਾਂ ਮੌਕਾ ਦੇਖੀ ਦਾ ਹੁੰਦਾ,
ਗੋ ਫੋਰ ਦਾ ਕਿਲ। ਵਾਸੂ ਜੀ ਗੱਲ ਕਰੀਏ ਹੁਣ ਕੈਨੇਡਾ ਦੇ ਵਿੱਚ ਜਿਹੜਾ ਪਹਿਲਾ LNG ਐਕਸਪੋਰਟ ਟਰਮੀਨਲ ਆ ਉਹ ਕਿਟੀਮੈਟ ਦੇ ਵਿੱਚ ਬਣਿਆ ਫਾਈਨਲੀ, ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਮੁਕੰਮਲ ਹੋਇਆ। ਅਸੀਂ ਉਹਦੇ ਬਾਰੇ ਹੁਣ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਜ਼ਿਆਦਾ ਗੱਲਾਂ ਇਸ ਕਰਕੇ ਸਾਂਝੀਆਂ ਕਰਦੇ ਰਹੇ ਹਾਂ ਕਿਉਂਕਿ ਉਹਦੇ ਵਿੱਚ ਜਿਉਂ ਜਿਉਂ ਪੜਾਅ ਦਰ ਪੜਾਅ ਇਹ ਟਰਮੀਨਲ ਐਕਸਪੋਰਟ ਕਰਨ ਦੀ ਸਮਰੱਥਾ ਵੱਲ ਵੱਧਦਾ ਰਿਹਾ ਅਤੇ ਉਹਦੇ ਬਾਰੇ ਜਿਹੜੀ ਜਾਣਕਾਰੀ ਸਾਹਮਣੇ ਆਉਂਦੀ ਰਹੀ। ਹੁਣ ਜਿਹੜਾ ਪਹਿਲਾ ਸ਼ਿਪ ਉਹ ਕਾਰਗੋ ਸ਼ਿਪ ਜਿਹਨੇ ਕਿ ਕਿਟੀਮੈਟ ਵਾਲੇ ਇਸ LNG ਐਕਸਪੋਰਟ ਟਰਮੀਨਲ ਤੋਂ LNG ਦੀ ਖੇਪ ਲੈ ਕੇ ਏਸ਼ੀਆ ਨੂੰ ਜਾਣਾ ਹੈ ਉਹ ਵੀਕਐਂਡ 'ਤੇ ਉਹ ਸ਼ਿਪ ਇੱਥੇ ਆ ਗਿਆ ਸੀ ਅਤੇ ਇਹ 291 ਮੀਟਰ ਲੰਮਾ ਸਮੁੰਦਰੀ ਜਹਾਜ਼ ਜਿਹੜਾ ਕਿ ਚਾਰਟਰ ਕੀਤਾ ਗਿਆ ਹੈ ਸ਼ੈਲ PLC ਵੱਲੋਂ ਜਿਹੜੀ ਕਿ ਵਨ ਆਫ ਦਾ ਸ਼ੇਅਰ ਹੋਲਡਰਸ ਹੈ ਇਸ
ਦਾ ਲਾਰਜਸਟ
ਸ਼ੇਅਰ ਹੋਲਡਰ ਬਾਕੀ ਸ਼ੇਅਰ ਹੋਲਡਰਸ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ ਪਰ ਇਹਨਾਂ ਵੱਲੋਂ ਚਾਰਟਰ ਕੀਤਾ ਗਿਆ ਜਹਾਜ਼ ਹੈ ਗੈਸ ਲੌਗ ਗਲਾਸਗੋ ਟੈਂਕਰ ਜਿਹੜਾ ਕਿ ਬਰਮਿਊਡਾ ਦੇ ਫਲੈਗ ਦੇ ਅਧੀਨ ਇਹ ਸੇਲ ਕਰਦਾ ਅਤੇ ਇਹਨੇ ਅੱਜ ਐਕਸਪੈਕਟਿਡ ਇਹ ਆ ਕਿ LNG ਦੀ ਪਹਿਲੀ ਖੇਪ ਕੈਨੇਡਾ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਦੀ ਕਿਟੀਮੈਟ ਵਾਲੀ ਬੰਦਰਗਾਹ ਤੋਂ ਇਹਨੂੰ ਲੈ ਕੇ ਜਾਣਾ ਹੈ ਏਸ਼ੀਆ ਦੇ ਵਿੱਚ।
ਸੋ ਯਾ ਕੈਨੇਡਾ ਦੇ ਵਿੱਚ ਪਹਿਲੀ ਜਿਹੜੀ ਖੇਪ LNG ਦੀ ਉਹ ਥੋੜ੍ਹੇ ਦਿਨ ਪਹਿਲਾਂ ਹੀ ਪ੍ਰੋਡਿਊਸ ਕੀਤੀ ਗਈ ਸੀ ਅਤੇ ਇਹ ਜਿਹੜਾ ਜਹਾਜ਼ ਹੈ ਇਹ ਸ਼ਨੀਵਾਰ ਇੱਥੇ ਪਹੁੰਚ ਗਿਆ ਸੀ ਕਿਟੀਮੈਟ ਅਤੇ ਇਹਨੂੰ ਹੁਣ ਭਰਿਆ ਜਾ ਰਿਹਾ, ਲੋਡ ਕੀਤਾ ਜਾ ਰਿਹਾ ਅਤੇ ਜਦੋਂ LNG ਲੋਡ ਹੋ ਗਈ ਅੱਜ ਇਹ ਡਿਪਾਰਟ ਕਰੇਗਾ ਇੱਥੋਂ, ਮਤਲਬ ਰਵਾਨਾ ਹੋਏਗਾ। ਸੋ ਵਿਜੇ ਜੀ ਇਹ ਜਿਹੜਾ ਵੈਸਲ ਹੈ ਇਹਨੂੰ ਪਹਿਲਾਂ ਪਾਣੀ ਦੇ ਜਿਹੜੇ ਕੋਸਟਲ ਵਾਟਰਸ ਨੇ ਸਾਡੇ ਇੱਥੇ ਇਲਾਕੇ ਦੇ, ਸੋ ਉਹਦੇ ਵਿੱਚੋਂ ਇਹਨੂੰ ਪਹਿਲਾਂ ਨੈਵੀਗੇਟ ਕੀਤਾ ਜਾਣਾ ਟੱਗ ਬੋਟਸ ਦੇ ਨਾਲ, ਸੋ ਡਗਲਸ ਚੈਨਲ ਹੈ ਉਹਦੇ ਵਿੱਚੋਂ ਅਤੇ ਤਕਰੀਬਨ 300 ਕਿਲੋਮੀਟਰ ਨੇ ਅਤੇ ਇਹਦੇ ਵਿੱਚ ਆਉਂਦਿਆਂ ਹੋਇਆਂ ਵੇਲੇ ਇਹਨੂੰ 15 ਘੰਟੇ ਲੱਗੇ ਸਨ, ਸੋ 15 ਘੰਟੇ ਆਉਂਦੇ ਆਉਂਦੇ ਲੱਗੇ ਸੀ ਅਤੇ ਹੁਣ 15 ਘੰਟੇ ਇਹਨੂੰ ਜਾਣ ਵੇਲੇ ਲੱਗਣਗੇ ਸੋ ਕੋਸਟਲ ਵਾਟਰਸ ਦੇ ਵਿੱਚੋਂ। ਓਵਰਆਲ ਜੇ ਦੇਖਿਆ ਜਾਵੇ ਇਹ ਇੰਪੋਰਟੈਂਟ ਇਸ ਕਰਕੇ ਵੀ ਹੈ ਕਿ ਸਾਡੇ ਇੱਥੋਂ ਵੈਂਕੂਵਰ ਤੋਂ ਸਮਝ ਰਿਹਾ ਕਿਟੀਮੈਟ ਤੋਂ ਸਾਡੀ ਵੈਸਟ ਕੋਸਟ ਤੋਂ ਇੱਥੋਂ ਜੇ ਅਸੀਂ LNG ਭੇਜਣੀ ਏਸ਼ੀਆ ਵੱਲ ਨੌਰਥ ਏਸ਼ੀਆ ਭੇਜਣ ਨੂੰ ਸਾਨੂੰ 10 ਦਿਨ ਲੱਗਦੇ ਨੇ
ਜੋ ਕਿ ਬੜਾ ਘੱਟ ਟਾਈਮ ਹੈ।
ਅਮਰੀਕਾ ਦੇ ਨਾਲ ਜੇ ਅਸੀਂ ਕੰਪੀਟ ਕਰਨਾ ਆਪਾਂ ਹਮੇਸ਼ਾ ਸੁਣਦੇ ਹਾਂ ਵੀ ਅਮਰੀਕਾ ਸਾਡੇ ਤੋਂ ਬਹੁਤ ਅੱਗੇ ਲੰਘ ਗਿਆ, ਅਮਰੀਕਾ ਦੇ ਜਿਹੜੇ ਜ਼ਿਆਦਾਤਰ ਐਕਸਪੋਰਟ ਟਰਮੀਨਲਸ ਨੇ ਉਹ ਈਸਟ ਕੋਸਟ ਤੇ ਨੇ ਅਤੇ ਫਲੋਰੀਡਾ ਵਾਲੀ ਕੋਸਟ ਤੇ, ਗਲਫ
ਕੋਸਟ।
ਸੋ ਉਸ ਕੋਸਟ ਤੋਂ ਜੇ ਇਹਨਾਂ ਨੇ ਏਸ਼ੀਆ ਤੱਕ ਜੇ LNG ਭੇਜਣੀ ਹੈ ਉਹ ਫਿਰ ਅਫਕੋਰਸ ਪੈਨਮਾ ਕਨਾਲ ਦੇ ਵਿੱਚੋਂ ਹੋ ਕੇ ਜਾਏਗੀ, ਉਹਨੂੰ 20 ਦਿਨ ਲੱਗਦੇ ਨੇ।
ਸੋ ਜਿੰਨਾ ਲੰਮਾ ਸਮਾਂ ਟਰਾਂਸਪੋਰਟੇਸ਼ਨ ਦਾ ਓਨਾ ਹੀ ਕੋਸਟ ਦੇ ਵਿੱਚ ਵਧਾ,
ਬਹੁਤ ਜ਼ਿਆਦਾ। ਸੋ 20 ਦਿਨ ਉਧਰੋਂ ਲੱਗਦੇ ਨੇ ਉਹਨਾਂ ਨੂੰ, ਸਾਨੂੰ 10 ਦਿਨ ਹੀ ਲੱਗਣਗੇ। ਸੋ ਜੇ ਅਸੀਂ ਨੌਰਥ ਈਸਟ ਏਸ਼ੀਆ ਜੇ ਆਪਾਂ ਕਹਿ ਰਹੇ ਹਾਂ ਮਤਲਬ ਚਾਈਨਾ, ਜੇ ਅਸੀਂ ਉਧਰਲੇ ਪਾਸੇ ਜਪਾਨ ਲੇ ਪਾਸੇ ਸਾਊਥ ਕੋਰੀਆ, ਜੇ ਅਸੀਂ ਉਧਰ LNG ਭੇਜਣੀ ਹੈ ਸਾਨੂੰ 10 ਦਿਨ ਹੀ ਲੱਗਣਗੇ।
ਵਾਸੂ ਜੀ ਜਿਹੜੀ ਤੁਸੀਂ ਜ਼ਿਕਰ ਕੀਤਾ ਨਾ ਵੀ ਸ਼ੈਲ ਜਿਹੜੀ ਲੰਡਨ ਬੇਸਡ ਕੰਪਨੀ ਆ ਉਹ ਸਭ ਤੋਂ ਵੱਡੀ ਸ਼ੇਅਰ ਹੋਲਡਰ ਹੈ ਇਸ ਪ੍ਰੋਜੈਕਟ ਦੇ ਵਿੱਚ, 40% ਸਟੇਕ ਇਸ LNG ਕੈਨੇਡਾ ਉਹ ਕੰਪਨੀ ਹੈ ਜਿਹੜੀ ਕਿ ਸਾਰੇ ਪ੍ਰੋਜੈਕਟ ਦੀ ਮਾਲਕ ਆ,
ਕੰਸੋਰਸ਼ੀਅਮ
ਆ ਐਲ ਐਨ ਜੀ ਕੈਨੇਡਾ ਦੇ ਵਿੱਚ, ਕਿਹੜੀਆਂ ਕਿਹੜੀਆਂ ਕੰਪਨੀਆਂ ਨੇ ਹੁਣ ਉਹਦੇ ਵਿੱਚ, ਹਮੇਸ਼ਾ ਸ਼ੈਲ ਦਾ ਜ਼ਿਕਰ ਆਉਂਦਾ ਰਿਹਾ ਵੀ 40% ਕਿਉਂਕਿ ਹਿੱਸਾ ਉਹਨਾਂ ਦਾ, ਫਿਰ ਕਿਤੇ ਗਾਹੇ ਬਗਾਹੇ ਜੇ ਨਾਮ ਸੁਣਨ ਨੂੰ ਮਿਲਦਾ ਰਿਹਾ ਉਹ ਹੈ ਪੈਟਰੋਨੈਸ ਜਿਹੜੀ ਕਿ ਮਲੇਸ਼ੀਆ ਦੀ ਆਇਲ ਐਂਡ ਗੈਸ ਕੰਪਨੀ ਆ, 25% ਸਟੇਕ ਉਹਨਾਂ ਦਾ। ਵਾਸੂਰੀ 15% ਸਟੇਕ ਹੈਗਾ ਇੱਕ ਕੰਪਨੀ ਮਿਤਸੂਬਿਸ਼ੀ ਜਪਾਨ ਵਾਲਿਆਂ ਦੀ, 5% ਸਟੇਕ ਹੈਗਾ ਸਾਊਥ ਕੋਰੀਆ ਦੀ ਕੋਗੈਸ ਦਾ।
ਸੋ ਟੋਟਲ ਮਿਲਾ ਕੇ 85% ਹੋ ਗਿਆ,
ਬਾਕੀ 15% ਕਿਹਦਾ? ਬਾਕੀ ਦੇ 15% ਦਾ ਜ਼ਿਕਰ ਕੋਈ ਬਹੁਤਾ ਡੰਕੇ ਦੀ ਚੋਟ ਤੇ ਨਹੀਂ ਕੀਤਾ ਜਾਂਦਾ, ਉਹ ਬਾਕੀ ਦਾ 15%
ਇਹ ਤਾਂ ਪ੍ਰੋਜੈਕਟ ਐਲ ਐਨ ਜੀ ਕੈਨੇਡਾ ਦਾ ਹੈ,
ਇਹ ਤਾਂ ਐਲ ਐਨ ਜੀ ਕੈਨੇਡਾ ਦਾ ਪ੍ਰੋਜੈਕਟ ਆ। ਵਾਸੂਰੀ ਉਹ ਪੈਟਰੋ ਚਾਈਨਾ
15%
ਦਾ ਸਟੇਕ ਹੋਲਡਰ ਹੈ ਇਹਦੇ ਚ।
ਸੋ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਪ੍ਰਾਈਵੇਟ ਇਨਵੈਸਟਮੈਂਟ, ਸਿੰਗਲ ਪ੍ਰਾਈਵੇਟ ਇਨਵੈਸਟਮੈਂਟ, ਮੋਰ ਦੈਨ $40 billion ਇਤਿਹਾਸ ਕ੍ਰੀਏਟ ਹੋ ਗਿਆ ਜੀ ਸਾਡੇ ਇੱਥੇ ਐਲ ਐਨ ਜੀ ਦੀ ਖੇਪ ਪਹਿਲੀ ਬਣਾਤੀ। ਹੁਣ ਕੈਨੇਡਾ ਦੇ ਇੱਕ ਦੂਜਾ ਮੌਕਾ ਮਿਲ ਗਿਆ ਸਾਡੇ ਮੁਲਕ ਨੂੰ ਐਲ ਐਨ ਜੀ ਦੇ ਵਿੱਚ ਵਰਲਡ ਸੁਪਰ ਪਾਵਰ ਬਣਨ ਦਾ, ਉਹਦੇ ਵਿੱਚ 15% ਸਟੇਕ ਚਾਈਨਾ ਦਾ।
ਹਾਂ, ਅਤੇ ਉਹੀ ਚਾਈਨਾ ਜਿਹਦੇ ਨਾਂ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਉਹ ਹੋ ਬੀ ਸੀ ਫੈਰੀਜ਼ ਨੇ ਕੰਟਰੈਕਟ ਦੇ ਦਿੱਤਾ, ਕਿਵੇਂ ਕਰੀਏ। ਅੱਛਾ, ਵੀਕਐਂਡ 'ਤੇ ਵਾਸੂ ਜੀ ਕੈਨੇਡਾ ਦੀ ਸਰਕਾਰ ਨੇ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਜਿਹੜੀ ਹਿਕਵਿਜ਼ਨ ਨਾਮ ਦੀ ਕੈਮਰਿਆਂ ਬਣਾਉਣ ਵਾਲੀ ਕੰਪਨੀ ਹੈ ਚਾਈਨਾ ਦੀ, ਉਹਨੂੰ ਵੀ ਕੈਨੇਡਾ ਦੇ ਵਿੱਚੋਂ ਕਹਿ ਦਿੱਤਾ ਵੀ ਆਪਣਾ ਬਿਜ਼ਨਸ ਤੁਸੀਂ ਰੈਪ ਅਪ ਕਰੋ। ਅਤੇ ਕਈ ਘਰਾਂ ਦੇ ਵਿੱਚ, ਕਈ ਬਿਜ਼ਨਸ ਅਦਾਰਿਆਂ ਦੇ ਵਿੱਚ ਹਿਕਵਿਜ਼ਨ ਦੇ ਕੈਮਰੇ ਲੱਗੇ ਨੇ, ਉਹਨਾਂ ਦੇ ਜਿਹੜੇ ਹਾਈ ਡੈਫੀਨੇਸ਼ਨ ਕੈਮਰਾਜ਼ ਨੇ, ਸਿਕਿਉਰਿਟੀ ਕੈਮਰਾਜ਼, ਉਹ ਕਈ ਥਾਵਾਂ 'ਤੇ ਲੱਗੇ ਨੇ ਕੈਨੇਡਾ 'ਚ।
ਅੱਜ ਕੱਲ੍ਹ ਉਹੀ ਹੈ ਵੀ ਜੇ ਡੋਨਲਡ ਟਰੰਪ ਜਿਵੇਂ DST ਨਜ਼ਰ ਆ ਗਿਆ, DST ਹਟਾਓ ਬਈ
ਜੀ,
ਉਹ ਇੱਕ ਵਿਜਨ ਦੇ ਕੈਮਰੇ ਨਜ਼ਰ ਆ ਗਏ, ਕੈਮਰੇ ਹਟਾਓ ਬਈ, ਇਟਸ ਦੈਟ ਰੈਂਡਮ ਦੀਸ ਡੇਜ਼
ਜੀ।
ਸੋ ਜਿਹੜੀ ਗੱਲ ਖਬਰਾਂ 'ਚ ਆ ਜਾਏ, ਜੋ ਪਬਲਿਕ ਪਰਸੈਪਸ਼ਨ ਦੇ ਵਿੱਚ ਆ ਜਾਏ, ਬਸ ਉਹੀ ਹੈ। ਬਾਕੀ ਜੋ ਕੁਝ ਹੋ ਰਿਹਾ ਹੁਣ, ਇਹ ਐਲ ਐਨ ਜੀ ਕੈਨੇਡਾ ਦਾ ਪ੍ਰੋਜੈਕਟ ਹੈ ਜੀ, ਇਹਦਾ ਨਾਮ ਵੀ ਕੈਨੇਡੀਅਨ ਹੀ ਕੰਪਨੀ ਹੈ। ਸੋ 15% ਵਿੱਚ ਸਟੇਕ ਹੈਗਾ ਚਾਈਨੀਜ਼। ਹੁਣ ਵਿਜੇ ਜੀ, ਜਿਹੜੀ ਸਾਰੀ ਟਰਮੀਨਲ ਦੀ ਉਸਾਰੀ ਹੋਈ ਹੈ, ਇਹਦੇ ਵਿੱਚ ਜਿਹੜੇ ਲਾਰਜ ਪ੍ਰੋਡਕਸ਼ਨ ਮੋਡਿਊਲਸ ਲਗਾਏ ਗਏ ਸਨ, ਉਹ ਚਾਈਨਾ ਤੋਂ ਆਏ ਨੇ,
ਉਹ ਚਾਈਨਾ ਤੋਂ
ਬਣੇ ਨੇ। ਸੋ ਸਾਰਾ ਕੁਝ ਹੀ ਤਾਂ ਚਾਈਨਾ ਤੋਂ ਹੋ ਰਿਹਾ
ਯਾਰ। $40 billion ਦਾ ਜੇ ਪ੍ਰੋਜੈਕਟ ਹੈ ਟੋਟਲ, ਉਹਦੇ ਵਿੱਚ ਚਲੋ ਮੈਂ ਕਹਿੰਦਾ ਜੇ ਇਕੱਲੇ ਟਰਮੀਨਲ ਦੇ ਵਿੱਚ ਵੀ ਇਹਨਾਂ ਦਾ, ਜੇ ਵੈਸੇ ਜੇ ਸਾਰੇ ਦੇ ਸਾਰੇ 15% ਹੈ ਤਾਂ $6 billion, ਜੇ ਇਕੱਲਾ ਟਰਮੀਨਲ ਦੇ ਵਿੱਚ ਵੀ 15% ਹੋਵੇ, ਦੈਟਸ ਅਬਾਊਟ $2.7 billion
$2.7-3 billion, ਕਿਉਂਕਿ $18 billion ਦਾ ਟਰਮੀਨਲ,
ਇਕੱਲਾ ਟਰਮੀਨਲ ਹੀ ਬਣਿਆ।
ਅਤੇ ਜਿਹੜੀ ਕੋਸਟਲ ਗੈਸ ਲਿੰਕ ਪਾਈਪ ਲਾਈਨ ਆ, $14 billion ਦੀ ਉਹ ਹੈ,
ਉਹ TC Energy ਨੇ ਬਣਾਈ ਆ।
ਅਤੇ ਬਾਕੀ ਜੋ ਸਾਰੀ ਇਹਨਾਂ ਦੀ ਹੁਣ, ਇਸੋ ਨੌਰਥ ਈਸਟ BC ਦੇ ਵਿੱਚ ਹੀ ਇਹ ਸਾਰੀ ਐਕਸਟ੍ਰੈਕਸ਼ਨ ਹੋਣੀ ਆ ਨੈਚੁਰਲ ਗੈਸ ਦੀ। ਸੋ ਜਿਹੜੀ ਉਹ ਡਰਿਲਿੰਗ ਆ, ਉਹਦੀ ਐਨੂਅਲ ਕੋਸਟ ਵਗੈਰਾ ਸਾਰਾ ਕੁਝ ਮਿਲਾ ਕੇ, ਸੋ ਜਿਹੜੀ ਟੋਟਲ ਕੋਸਟ ਇਹਦੀ $48.3 billion ਬਣਦੀ ਆ ਪੂਰੇ ਪ੍ਰੋਜੈਕਟ ਦੀ
ਜੀ, ਜਿਹਦੇ ਵਿੱਚ ਜਿਹੜੀਆਂ ਐਨੂਅਲ ਉਹਦੀਆਂ ਰਨਿੰਗ ਕੋਸਟਸ ਨੇ,
ਉਹ ਵੀ
ਉਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ। ਸੋ ਵਾਸੂ ਜੀ, ਹੁਣ ਸਾਨੂੰ ਇਹ ਵੀ ਪਤਾ, ਐਲ ਐਨ ਜੀ ਵਾਲੇ ਇਹ ਵੀ ਪਲਾਨ ਕਰ ਰਹੇ ਨੇ ਵੀ ਅਗਲੇ ਸਾਲ ਇਹਦੇ ਫੇਜ਼ 2 ਦੀ ਵੀ ਐਕਸਪੈਂਸ਼ਨ ਕਰ ਲਈਏ, ਉਹਦੇ ਨਾਲ ਜ਼ਾਹਿਰ ਆ ਕਿ ਜਿਹੜੀ ਪ੍ਰੋਡਕਸ਼ਨ ਦੀ ਕੇਪੇਬਿਲਿਟੀ ਹੈ ਇਸ ਐਲ ਐਨ ਜੀ ਕੈਨੇਡਾ ਦੀ, ਉਹ ਦੁੱਗਣੀ ਹੋ ਕੇ ਤਕਰੀਬਨ 28 million tons ਸਾਲਾਨਾ ਤੱਕ ਪਹੁੰਚ ਸਕਦੀ ਆ। ਉਹਦੇ ਵਾਸਤੇ BC ਦੀ ਸਰਕਾਰ ਨੇ ਆਲਰੇਡੀ ਇੱਕ ਬਹੁਤ ਵੱਡਾ ਇਨਸੈਂਟਿਵ ਦੇ ਦਿੱਤਾ ਹੋਇਆ ਐਲ ਐਨ ਜੀ ਕੈਨੇਡਾ ਨੂੰ, ਕਿ ਜੇ ਉਹ ਫੇਜ਼ 2 ਦੀ ਐਕਸਪੈਂਸ਼ਨ ਕਰਦੇ ਨੇ। ਪਹਿਲਾਂ ਇਹ ਸੀ ਕਿ ਐਲ ਐਨ ਜੀ ਨੂੰ ਲਿਕੁਇਫਾਈ ਕਰਨ ਦੇ ਵਾਸਤੇ ਜਿਹੜੀ ਐਨਰਜੀ ਲੱਗਣੀ, ਜਿਹੜੀ ਬਿਜਲੀ ਲੱਗਣੀ ਆ, ਉਹ ਬਿਜਲੀ ਕਲੀਨ ਸੋਰਸਿਸ ਤੋਂ ਹੀ ਬਣੀ ਹੋਈ ਹੋਣੀ ਚਾਹੀਦੀ ਆ। ਜਿਹੜੀ ਉਹ ਵਾਲੀ ਸ਼ਰਤ ਆ, ਉਹ ਪਿਛਲੇ ਦਿਨੀ BC ਦੀ ਸਰਕਾਰ ਵੱਲੋਂ ਐਲ ਐਨ ਜੀ ਦੇ ਫੇਜ਼ 2 ਦੇ ਉੱਪਰੋਂ ਹਟਾ ਦਿੱਤੀ ਗਈ ਸੀ, ਜਿਹਦਾ ਮਤਲਬ ਇਹ ਆ ਕਿ ਰਾਹ ਦੇ ਵਿੱਚ ਇੱਕ ਜਿਹੜਾ ਇੱਕ ਕਹਿ ਲਓ ਇੱਕ ਚੈਲੇਂਜ ਸੀ, ਉਹ BC ਦੀ ਗਵਰਨਮੈਂਟ ਨੇ ਉਹਨੂੰ ਰਿਮੂਵ ਕਰ ਦਿੱਤਾ ਹੋਇਆ। ਪਿਛਲੇ ਹਫ਼ਤੇ ਅਸੀਂ ਇਹ ਵੀ ਗੱਲ ਕੀਤੀ ਆ ਵੀ ਕੈਨੇਡਾ ਕਿੰਨਾ ਜ਼ਿਆਦਾ ਪਛੜ ਗਿਆ ਹੋਇਆ, ਜਦੋਂ ਅਸੀਂ ਕੈਨੇਡਾ ਨੂੰ ਕੰਪੇਅਰ ਕਰਦੇ ਹਾਂ ਆਸਟ੍ਰੇਲੀਆ ਨਾਲ, ਕਤਰ ਦੇ ਨਾਲ, ਅਮਰੀਕਾ ਦੇ ਨਾਲ ਈਵਨ, ਕਿ ਐਲ ਐਨ ਜੀ ਦਾ ਐਕਸਟ੍ਰੈਕਸ਼ਨ ਦਾ ਅਤੇ ਉਹਦਾ ਟਰਾਂਸਪੋਰਟੇਸ਼ਨ ਦਾ ਜਿਹੜਾ ਸਿਸਟਮ ਹੈ ਉਹਨੂੰ ਡਿਵੈਲਪ ਕਰਨ ਦੇ ਵਿੱਚ ਕੈਨੇਡਾ ਬਹੁਤ ਪਿੱਛੇ ਰਹਿ ਗਿਆ ਹੋਇਆ,
ਖਾਸ ਤੌਰ 'ਤੇ ਐਕਸਪੋਰਟ ਨੂੰ ਲੈ ਕੇ।
ਯੈਸ,
ਕਿਉਂਕਿ ਸਾਡਾ ਇਹ ਪਹਿਲਾ ਐਕਸਪੋਰਟ ਟਰਮੀਨਲ ਹੈ ਜਿਹੜਾ ਅਸੀਂ ਬਣਾ ਰਹੇ ਹਾਂ
ਜੀ।
ਸੋ ਚਲੋ, ਚੰਗੀ ਗੱਲ ਹੈ। ਹੁਣ ਬਹੁਤ ਸਾਰੇ ਪ੍ਰੋਜੈਕਟਸ ਹੋਰ ਵੀ BC ਦੇ ਵਿੱਚ ਬਣ ਰਹੇ ਨੇ, ਵੁੱਡ ਫਾਈਬਰ LNG ਹੈ, ਸੀਡਰ LNG ਹੈ, ਸੀਲਿਸਮਸ LNG ਹੈ, ਟਿਲਬਰੀ LNG ਹੈ। ਇਹ ਵੱਖੋ ਵੱਖਰੀਆਂ ਸਟੇਜਸ 'ਤੇ ਨੇ, ਇਹਨਾਂ ਵਿੱਚੋਂ 2-3 ਪ੍ਰੋਜੈਕਟ ਜਿਹੜੇ ਨੇ ਉਸਾਰੀ ਅਧੀਨ ਨੇ, 1-2 ਬਸ ਉਹਨਾਂ ਦੀ ਉਸਾਰੀ ਸ਼ੁਰੂ ਹੋ ਜਾਏਗੀ ਬਹੁਤ ਜਲਦ, ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਸਾਡੀ ਜਿਹੜੀ ਸੂਬਾ ਸਰਕਾਰ ਆ ਉਹਨਾਂ ਦਾ ਵੀ ਹੁਣ ਰੁੱਖ ਜਿਹੜਾ LNG ਪ੍ਰਤੀ ਉਹ ਕਾਫੀ ਪੋਜ਼ਿਟਿਵ ਹੋ ਗਿਆ
ਜੀ।
ਸੋ ਹੁਣ ਅਸੀਂ ਆਇਲ ਪਾਈਪ ਲਾਈਨ ਦੀ ਤਾਂ ਅਜੇ ਵੀ ਮੁਖਾਲਫਤ ਕਰ ਰਹੇ ਹਾਂ, ਉਹ ਵੀ ਅਸੀਂ ਇਹ ਕਹਿ ਰਹੇ ਹਾਂ ਵੀ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ। ਸੋ ਜੇਕਰ ਕੋਈ ਪ੍ਰੋਪੋਨੈਂਟ ਆ ਜਾਂਦਾ, ਕੋਈ ਪ੍ਰਾਈਵੇਟ ਕੰਪਨੀ ਜਿਹੜੀ ਕਹੇ ਕਿ ਅਸੀਂ ਆਪਣੇ ਪੈਸੇ ਨਾਲ ਹੀ ਇਹ ਸਾਰੀ ਪਾਈਪ ਲਾਈਨ ਵਿਛਾ ਦਾਂਗੇ ਨਵੀਂ ਐਲਬਰਟਾ ਤੋਂ ਲੈ ਕੇ BC ਤੱਕ, ਕੱਚੇ ਤੇਲ ਦੀ, ਹੈਵੀ ਆਇਲ ਦੀ, ਬਿਟੂਮਿਨ ਦੀ ਪਾਈਪ ਲਾਈਨ, ਅਤੇ ਵੀਲ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ। ਸੋ ਹੋ ਸਕਦਾ ਸਾਡਾ ਸੂਬਾ ਉਹਦੇ ਵਾਸਤੇ ਵੀ ਮੰਨ ਜਾਏ, ਪਰ ਅਜੇ ਅਸੀਂ ਕੱਚੇ ਤੇਲ ਨੂੰ ਲੈ ਕੇ ਥੋੜ੍ਹੀ ਆਨਾਕਾਨੀ ਕਰ ਰਹੇ ਹਾਂ, ਪਰ LNG ਨੂੰ ਲੈ ਕੇ ਹੁਣ ਸਾਡੀ ਸਰਕਾਰ ਔਨ ਬੋਰਡ ਹੈ।
ਇਹਦੇ 'ਚ ਇੱਕ ਚੀਜ਼ ਹੋਰ ਧਿਆਨ ਦੇਣੀ ਬੜੀ ਜ਼ਰੂਰੀ ਵਾਸੂ ਜੀ, ਜਿਹੜਾ ਇਹ LNG ਕੈਨੇਡਾ ਦਾ ਪ੍ਰੋਜੈਕਟ ਆ, ਇਹਨੂੰ ਲਾਈਸੈਂਸ ਮਿਲ ਗਿਆ ਸੀ 2013 'ਚ। ਇਹਨਾਂ ਨੇ ਫਿਰ ਟਰਮੀਨਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ 2018 'ਚ, ਵਿੱਚ ਪ੍ਰੋਟੈਸਟ ਵਗੈਰਾ ਵੀ ਹੋਏ, ਕਾਫੀ ਕੁਝ ਹੋਇਆ, ਪਰ 2013 ਦੇ ਵਿੱਚ ਮਿਲੇ ਹੋਏ ਲਾਇਸੈਂਸ ਦੇ ਆਧਾਰ 'ਤੇ ਜਿਹੜੀ ਪਹਿਲੀ ਸ਼ਿਪਮੈਂਟ ਆ ਉਹ ਮਿਡਲ ਆਫ 2025 ਦੇ ਵਿੱਚ ਜਾਣੀ ਸ਼ੁਰੂ ਹੋਈ ਆ। ਸੋ ਜਿਹੜਾ ਜਿਹੜਾ ਟਾਈਮ ਸਪੈਨ ਆ, ਜੇ ਇਹਨੂੰ ਆਪਾਂ ਇਹ ਮੰਨ ਕੇ ਵੀ ਚੱਲੀਏ ਵੀ ਹੁਣ ਗਵਰਨਮੈਂਟ ਕਹਿੰਦੀ ਆ ਅਸੀਂ ਪ੍ਰੋਸੈਸਿਸ ਨੂੰ ਤੇਜ਼ ਕਰਨਾ ਵੀ ਇੰਨਾ ਟਾਈਮ ਨਾ ਲੱਗੇ ਪ੍ਰੋਜੈਕਟਸ ਬਣਨ ਦੇ ਵਿੱਚ, ਜਿਹੜੇ ਪ੍ਰੋਜੈਕਟ ਨੂੰ ਲਾਇਸੈਂਸਿੰਗ ਤੋਂ ਲੈ ਕੇ ਸ਼ਿਪਮੈਂਟ ਰੈਡੀ ਹੋਣ ਤੱਕ 12 ਸਾਲ ਲੱਗ ਗਏ, ਤਾਂ ਕੀ ਉਹਦੇ ਵਿੱਚੋਂ ਜਿੰਨਾ ਵੀ ਟਾਈਮ ਘਟਾ ਲਿਆ ਜਾਏਗਾ, ਜੇ 4 ਸਾਲ ਵੀ ਘੱਟ ਗਏ, ਈਵਨ ਦੈਨ ਵੀ ਆਰ ਲੁਕਿੰਗ ਐਟ 8 ਈਅਰ ਸਪੈਨ, 8-10 ਈਅਰ ਸਪੈਨ ਕਿ ਇਹ ਪ੍ਰੋਜੈਕਟਸ ਬਣ ਕੇ ਤਿਆਰ ਹੋ ਸਕਣ। ਸੋ ਜਿਹੜੀਆਂ ਗੱਲਾਂ ਹੁਣ ਹੋ ਰਹੀਆਂ ਨੇ ਨਾ ਕਿ ਆਹ ਵਾਲੀ ਪਾਈਪਲਾਈਨ ਇੱਥੋਂ ਵਿਸ ਜੂਗੀ, ਆਹ ਇੱਥੇ ਐਨਰਜੀ ਕੋਰੀਡੋਰ ਬਣ ਜਾਏਗਾ, ਇਹਦੇ ਨਾਲ ਅਸੀਂ ਕੈਨੇਡੀਅਨ ਇਕੋਨਮੀ ਨੂੰ ਬਹੁਤ ਬਣਦਾ ਬੂਸਟ ਦੇ ਸਕਾਂਗੇ, ਇਹ ਪ੍ਰੈਕਟੀਕਲ ਸ਼ੇਪ ਦੇ ਵਿੱਚ ਇਹਨਾਂ ਨੂੰ ਰੈਡੀ ਕਰਨਾ ਅਤੇ ਇਹਨਾਂ ਨੂੰ ਡਿਲੀਵਰ ਕਰ ਸਕਣਾ, ਇਟਸ ਗੋਇੰਗ ਟੂ ਟੇਕ ਅ ਲੋਟ ਆਫ ਟਾਈਮ।
ਵੀਰ ਜੀ, ਇਹ ਜਿਹੜੀਆਂ ਪਾਈਪਲਾਈਨਸ ਨੇ, ਕਈ 100 ਕਿਲੋਮੀਟਰ ਲੰਬੀਆਂ ਪਾਈਪਲਾਈਨਸ ਹੁੰਦੀਆਂ, ਕਿੰਨੇ ਵੱਡੇ ਵੱਡੇ ਪ੍ਰੋਜੈਕਟਸ ਨੇ, $40 billion ਤੋਂ ਵੱਡਾ ਪ੍ਰੋਜੈਕਟ ਆ।
ਬਿਲਕੁਲ,
16 ਕਿਲੋਮੀਟਰ ਆਪਾਂ ਸਕਾਈ ਟ੍ਰੇਨ ਬਣਾਉਣੀ ਆ ਲੈਂਗੀ ਤੱਕ, ਉਹਨੂੰ ਵੀ ਪਤਾ ਨਹੀਂ ਲੱਗਦਾ ਕਦੋਂ ਬਣੇਗੀ ਕਦੋਂ, ਹੁਣ ਉਹਦੀ ਚਲੋ ਕੰਸਟਰਕਸ਼ਨ ਚੱਲ ਰਹੀ ਫਰੇਜ਼ਰ ਹਾਈਵੇ ਦੇ ਅਲੋਂਗ ਤੇਜ਼ੀ ਨਾਲ, ਵੈਰੀ ਨਾਈਸ, ਇਟਸ ਵੈਰੀ ਗੁੱਡ ਟੂ ਸੀ ਦੈਟ। ਪਰ ਅਜੇ ਵੀ ਉਹਨੂੰ ਪ੍ਰੋਜੈਕਟ ਨੂੰ ਬਣਨ 'ਚ ਕਾਫੀ ਸਾਲ ਪਏ ਨੇ। ਸਾਡਾ ਛੋਟਾ ਜਿਹਾ ਹੋਸਪਿਟਲ ਬਣਨਾ ਕਲੋਵਰਡੇਲ ਵਾਲਾ, ਉਹਦੇ ਬਾਰੇ ਵੀ ਕਿੰਨੇ ਸਾਲ ਹੋ ਗਏ ਅਸੀਂ ਸੁਣੀ ਜਾਂਦੇ ਹਾਂ, ਪਤਾ ਨਹੀਂ ਕੰਸਟਰਕਸ਼ਨ ਸ਼ੁਰੂ ਹੋਈ ਹੈ ਕਿ ਨਹੀਂ ਹੋਈ ਹੈ, ਉਹ ਵੀ ਪਤਾ ਨਹੀਂ ਲੱਗ ਰਿਹਾ। ਅੱਛਾ, ਜਿਹੜੀ ਤੁਸੀਂ ਇਹ ਗੱਲ ਕੀਤੀ ਇੰਟਰਸਟਿੰਗ ਹੈ, ਕਿਉਂਕਿ ਸਾਡੇ ਪ੍ਰੀਮੀਅਰ ਡੇਵਿਡ ਈਬੀ ਜਦੋਂ ਵੀ ਕੱਚੇ ਤੇਲ ਦੀ ਪਾਈਪਲਾਈਨ, ਦੂਜੀ ਪਾਈਪਲਾਈਨ ਜਿਹੜੀ ਇੱਕ ਨਾਰਦਰਨ ਗੇਟਵੇ ਪਾਈਪਲਾਈਨ ਦੀ ਤਰਜ਼ 'ਤੇ ਉਹ ਕਹਿ ਰਹੇ ਨੇ ਡੈਨੀਅਲ ਸਮਿਥ ਕਿ ਆਪਾਂ ਨਵੀਂ ਪਾਈਪਲਾਈਨ ਵਿਛਾਈਏ ਟੂ ਦ ਨਾਰਥ ਕੋਸਟ ਆਫ ਬੀ ਸੀ, ਉਹਦੇ ਬਾਰੇ ਪ੍ਰੀਮੀਅਰ ਹਮੇਸ਼ਾ ਇੱਕ ਤਰਕ ਇਹ ਵੀ ਦਿੰਦੇ ਆ ਕਿ ਜੋ ਅਸੀਂ ਟਰਾਂਸਮਾਊਂਟਨ ਪਾਈਪਲਾਈਨ ਦੀ ਟਵਿਨਿੰਗ ਕੀਤੀ ਹੈ, ਇਹਦੀ ਜੋ ਅਸੀਂ ਇਹਨੂੰ ਇੱਕ ਨਵੀਂ ਪਾਈਪਲਾਈਨ ਨਾਲ ਨਾਲ ਵਿਛਾਤੀ, ਉਹਦੇ ਨਾਲ ਕਪੈਸਿਟੀ 3 ਗੁਣਾ ਹੋ ਗਈ, ਕਹਿੰਦੇ ਉਹ ਵੀ ਅਜੇ ਅੰਡਰ ਕਪੈਸਿਟੀ ਚੱਲ ਰਹੀ ਆ, ਵੀ 100% ਭਰੀ ਨਹੀਂ ਅਜੇ, ਪਹਿਲਾਂ ਉਹਨੂੰ ਆਪਾਂ 100% ਭਰ ਲਈਏ, ਜਦੋਂ ਭਰ ਜਾਏਗੀ ਤੇ ਫਿਰ ਆਪਾਂ ਦੂਜੀ ਪਾਈਪਲਾਈਨ ਵਾਸਤੇ ਵੀ ਗੱਲ ਕਰ ਲਾਂਗੇ। ਬਟ ਐਜ਼ ਯੂ ਮੈਂਸ਼ਨ ਵੀ ਇੱਕ ਪਾਈਪਲਾਈਨ ਬਣਨ ਦੇ ਵਿੱਚ, ਪ੍ਰੋਜੈਕਟ ਤਿਆਰ ਹੋਣ 'ਚ, ਐਕਸਪੋਰਟ ਹੋਣ 'ਚ 12 ਸਾਲ ਲੱਗੇ, ਤੇ ਫਿਰ ਜਦੋਂ ਪਾਈਪਲਾਈਨ ਭਰ ਜਾਏਗੀ ਤੇ ਫਿਰ ਆਪਾਂ ਉਹਦੀ ਸ਼ੁਰੂ ਕਰਾਂਗੇ ਪਲੈਨਿੰਗ। ਸੋ ਹੁਣ ਜਿਹੜੇ ਕਈ ਮਾਹਰ ਨੇ, ਕਈ ਐਨਾਲਿਸਟ ਜਿਹੜੇ ਨੇ, ਉਹ ਕਹਿੰਦੇ ਵੀ 70-80% ਨਹੀਂ, ਵੀ 95% ਤੱਕ ਇਹ ਪਾਈਪਲਾਈਨ ਭਰੀ ਹੋਈ ਹੈ। ਸੋ ਉਹਨੂੰ ਲੈ ਕੇ ਵੀ ਵਿਵਾਦ ਜਿਹਾ ਹੈਗਾ, ਵੀ ਉਹ 70% ਕਪੈਸਿਟੀ ਤੇ ਕੰਮ ਕਰ ਰਹੀ ਹੈ ਕਿ 95% ਕਪੈਸਿਟੀ ਤੇ ਕੰਮ ਕਰ ਰਹੀ ਹੈ। ਰਿਗਾਰਡਲੈਸ, ਜੇ 70% ਤੇ ਵੀ ਹੋਵੇ ਤੇ ਕੱਲ ਤਾਂ ਪ੍ਰੋਜੈਕਟ ਬਣ ਨਹੀਂ ਜਾਣਾ ਚੁਟਕੀ ਵਿਜਾ ਕੇ,
ਇਟਸ
ਗੋਇੰਗ ਟੂ ਟੇਕ ਐਟਲੀਸਟ ਅ ਫਿਊ ਈਅਰਸ, ਤੇ ਭਾਵੇਂ ਅਸੀਂ ਜਿੰਨਾ ਮਰਜ਼ੀ ਫਾਸਟ ਟਰੈਕ ਕਰ ਲਈਏ, ਪਰ ਫਿਰ ਵੀ ਕੋਈ ਗਰੰਟੀ ਥੋੜ੍ਹੀ ਦੇ ਸਕਦਾ ਵੀ ਇਹਦੇ ਖਿਲਾਫ਼ ਪ੍ਰੋਟੈਸਟ ਨਹੀਂ ਹੋਣਗੇ।
ਸਹੀ ਗੱਲ ਆ।
ਸੋ ਪ੍ਰੋਟੈਸਟ ਨੂੰ ਪ੍ਰੀਵੈਂਟ ਕਰਨ ਦੀ ਤਾਂ ਕੋਈ ਗਰੰਟੀ ਨਹੀਂ ਨਾ ਦਿੱਤੀ ਕਿਸੇ ਨੇ, ਤੁਸੀਂ ਇਹ ਕਹਿਤਾ ਵੀ ਕਾਗਜ਼ਾਂ ਦੇ ਵਿੱਚ ਅਸੀਂ ਅਪਰੂਵਲ ਦੇ ਦੇਵਾਂਗੇ, ਪਰ ਕੱਲ ਨੂੰ ਜੇ ਫਸਟ ਨੇਸ਼ਨਸ ਵਾਲੇ ਕੋਈ ਰੇਲ ਗੱਡੀਆਂ ਰੋਕ ਕੇ ਬੈਠ ਜਾਂਦੇ ਨੇ ਫਿਰ ਤੋਂ ਕਿ ਜੀ ਸਾਨੂੰ ਇਹ ਪਾਈਪਲਾਈਨ ਪਸੰਦ ਨਹੀਂ, ਵੀ ਇਹਦੇ ਕਰਕੇ ਆਇਲ ਸਪਿਲ ਦਾ ਖਤਰਾ ਹੈ, ਇਨਵਾਇਰਮੈਂਟ ਨੂੰ ਖਤਰਾ ਹੈ, ਸਾਡੀ ਜ਼ਮੀਨ ਦੇ ਉੱਤੋਂ ਕੱਢ ਰਹੇ ਹੋ, ਸਾਡਾ ਆਪਣਾ ਅੰਦਰੂਨੀ ਕੋਈ ਪੋਲੀਟੀਕਲ ਸਪੈਟ ਹੈ ਜਿਹੜੇ ਰਵਾਇਤੀ ਚੀਫਸ ਨੇ ਤੇ ਇਲੈਕਟਡ
ਚੀਫਸ ਨੇ,
ਸੋ ਇਦਾਂ ਦਾ ਕੋਈ ਰਿੜਕਾ ਪੈ ਜਾਂਦਾ
ਜਾਂ ਕੋਈ ਜੈਨੂਇਨ ਪ੍ਰੋਬਲਮ ਸੱਚੀ ਕੰਸਟਰਕਸ਼ਨ ਦੇ ਵਿੱਚ ਸਾਹਮਣੇ ਆ ਜਾਂਦੀ ਹੈ। ਸਾਨੂੰ ਪਤਾ ਹੈ ਕਿ ਪ੍ਰੋਪਰ ਸਟੱਡੀਜ਼ ਕਰਨ ਤੋਂ ਆਹ ਜਿਹੜੀ ਕੋਸਟਲ ਗੈਸਲਿੰਗ ਪਾਈਪਲਾਈਨ ਆ ਵਾ, ਸੋਰੀ, ਇੱਦਾਂ ਤਾਂ ਨਹੀਂ ਨਾ ਹੈਗਾ ਕਿ ਜਦੋਂ ਲਾਇਸੈਂਸ ਮਿਲਿਆ ਉਸ ਤੋਂ ਬਾਅਦ ਹੀ ਇਹਨਾਂ ਨੇ ਡਿਗਿੰਗ ਕਰਕੇ ਜੀ ਪਾਈਪਲਾਈਨ ਵਿਛਾਉਣੀ ਸ਼ੁਰੂ ਕਰਤੀ। ਸੇਮ ਫੋਰ ਦ ਟਰਾਂਸਮਾਊਂਟਨ ਪਾਈਪਲਾਈਨ ਐਜ਼ ਵੈਲ, ਜਦੋਂ ਕੰਸਟਰਕਸ਼ਨ ਵੇਲੇ ਜਦੋਂ ਇੱਕ ਥਿਓਰੈਟੀਕਲ ਲੈਵਲ ਦੀ ਸਟੱਡੀ ਕਰਕੇ ਜਿਸ ਤਰ੍ਹਾਂ ਦਾ ਪਲਾਨ ਵਿੱਢਿਆ ਜਾਂਦਾ, ਜ਼ਮੀਨੀ ਹਕੀਕਤ ਕਈ ਵਾਰੀ ਇਹੋ ਜਿਹੀ ਆਉਂਦੀ ਹੈ, ਤੁਹਾਨੂੰ ਫਿਰ ਰੀਰਾਊਟ ਕਰਨਾ ਪੈਂਦਾ, ਰਸਤੇ ਬਦਲਨੇ ਪੈਂਦੇ
ਨੇ। ਨੈਕਸਟ ਦੇ ਕੇਸ ਵਿੱਚ ਹੋਇਆ ਬੜੀ ਵਾਰ ਸੀ, ਕੁਝ ਏਰੀਆਜ਼ ਇਦਾਂ ਦੇ ਆ ਗਏ, ਟੈਰਨ ਇਦਾਂ ਦੀ ਸੀ, ਉਹ 'ਚ ਡਰਿਲਿੰਗ ਨਹੀਂ ਸੀ ਹੁੰਦੀ,
ਡਰਿਲਿੰਗ ਨਹੀਂ ਸੀ ਹੁੰਦੀ,
ਤੇ ਸੋ ਫਿਰ ਉਹਨਾਂ ਨੂੰ ਆਪਣਾ ਰਾਹ ਜਿਹੜਾ ਬਦਲਣਾ
ਪਿਆ। ਸੋ ਜਿਹੜੇ ਅਨਫੋਰਸੀਨ ਜੈਨੂਇਨ ਡਿਲੇਜ਼ ਨੇ ਉਹ ਵੀ ਪ੍ਰੋਜੈਕਟਸ ਦੇ ਵਿੱਚ ਸਾਹਮਣੇ ਆ ਜਾਂਦੇ ਨੇ। ਸੋ ਇੱਦਾਂ ਨਹੀਂ ਆ ਕਿ ਇਹ ਕੱਲ੍ਹ ਨੂੰ ਜੇ ਅੱਜ ਗੱਲ ਹੁੰਦੀ ਆ ਤਾਂ ਅਗਲੇ ਸਾਲ ਤੱਕ ਪਾਈਪਲਾਈਨ ਬਣ ਜਾਣੀ, ਇਹ ਜਦੋਂ ਸਾਲਾਂ ਬੱਧੀ ਪ੍ਰੋਜੈਕਟ ਆ,
ਤੇ ਜਦੋਂ ਰਾਹ ਬਦਲਣਾ ਪੈਂਦਾ ਫਿਰ ਉਹਦੇ ਵਾਸਤੇ ਨਵਾਂ ਅਪਰੂਵਲ ਲੈਣਾ ਪੈਂਦਾ।
ਯੈਸ,
ਉਸ ਅਪਰੂਵਲ ਨੂੰ ਜੇ ਤੁਸੀਂ ਫਾਸਟ ਟਰੈਕ ਕਰਦੇ ਹੋ, ਇਟ ਸਟਿਲ ਟੇਕਸ ਟਾਈਮ,
ਨਵਾਂ ਅਪਰੂਵਲ ਲੈਣਾ ਪੈਂਦਾ ਜੇ ਉਹ ਫਸਟ ਨੇਸ਼ਨਸ ਦੇ ਕਿਸੇ ਖਿੱਤੇ ਦੇ ਵਿੱਚੋਂ ਲੰਘ ਰਹੀ ਹੋਵੇ ਨਵੇਂ ਰਾਊਟ ਵਾਲੀ ਪਾਈਪਲਾਈਨ, ਉੱਥੇ ਨਵੇਂ ਕੰਟਰੈਕਟਸ, ਨਵੇਂ ਐਗਰੀਮੈਂਟਸ,
ਕੰਸਲਟੇਸ਼ਨ,
ਨਵੀਆਂ ਕੰਸਲਟੇਸ਼ਨਸ ਕਰਨੀਆਂ ਪੈਂਦੀਆਂ ਨੇ। ਸੋ ਇਹ ਦੇਖਦੇ ਹਾਂ ਕਿ ਕਿਹੜੇ ਪਾਸੇ ਨੂੰ ਇਹ ਗੱਲ ਜਾਂਦੀ ਆ। ਪਰ ਵਾਸੂ ਜੀ, ਇਹ ਵੀ ਹੈ ਅਲਬਰਟਾ ਦੇ ਵਿੱਚ ਅਗਲੀਆਂ ਚੋਣਾਂ, ਆਈ ਬਿਲੀਵ ਨੈਕਸਟ ਈਅਰ ਨੇ ਅਲਬਰਟਾ ਦਾ ਪ੍ਰੋਵਿੰਸ਼ੀਅਲ ਇਲੈਕਸ਼ਨ,
ਆਈ ਐਮ ਨੋਟ ਸ਼ੋਰ,
ਆਈ ਥਿੰਕ ਇਟ ਇਜ਼ ਨੈਕਸਟ ਈਅਰ। ਉੱਥੇ ਜਿਹੜਾ ਇਹ ਵਾਲਾ, ਇਹ ਸਾਰੀ ਗੱਲਬਾਤ ਹੈ, ਇਹ ਹੋਰ ਜ਼ਿਆਦਾ ਡਾਇਲਅਪ ਹੋ ਜਾਣੀ ਆ। ਆਪਣੇ ਬੀ ਸੀ 'ਚ ਤਾਂ ਅਜੇ ਅਗਲਾ ਇਲੈਕਸ਼ਨ ਜੇ ਆਪਣੇ ਮੁਤਾਬਕ, ਸਮੇਂ ਮੁਤਾਬਕ ਚੱਲੇ, ਸੋ ਟਾਈਮ ਅਜੇ ਤਾਂ ਪਿਛਲੇ ਸਾਲ ਹੀ ਹੋ ਕੇ ਹਟਿਆ, ਪਰ ਜਿਉਂ ਜਿਉਂ ਅਲਬਰਟਾ ਦੇ ਵਿੱਚ ਪੋਲੀਟੀਕਲ ਰਟੋਰਿਕ ਜ਼ਿਆਦਾ ਗਰਮਾਏਗਾ, ਉਹਦਾ ਸੇਕ ਬੀ ਸੀ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ।
ਯਾ ਫੋਰ ਸ਼ੋਰ,
ਯਾ ਬਸ 2027 'ਚ ਯਾਰ, ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ, ਆਇਆ 18 ਅਕਤੂਬਰ 2027 ਨੂੰ ਅਲਬਰਟਾ ਦਾ ਅਗਲਾ ਜਨਰਲ ਇਲੈਕਸ਼ਨ, ਸੋ 2 ਸਾਲ ਪਏ ਆ।
ਉਸ ਤੋਂ ਪਹਿਲਾਂ ਰੈਫਰੈਂਡਮ ਹੀ ਹੋ ਜਾਏ ਸ਼ਾਇਦ,
ਉਹ ਜਿਹੜਾ ਉਹਨਾਂ ਦਾ ਸੈਪਰੇਸ਼ਨ ਦੀਆਂ ਗੱਲਾਂ ਕਰੀਆਂ।
US 12 ਵਿੱਚ ਜੀ
ਤੇ ਜਦੋਂ ਕੈਨੇਡਾ ਆਏ ਸੀ ਪਹਿਲਾਂ ਤੁਸੀਂ ਇੱਥੇ ਹੀ ਵੈਨਕੂਵਰ ਹੀ ਆਏ ਸੀ
ਹਾਂਜੀ
ਹਾਂ ਸੇਮ ਫੋਰ ਮੀ ਕੈਨੇਡਾ ਦੀ ਸਭ ਤੋਂ ਵਧੀਆ ਚੀਜ਼ ਤੁਹਾਨੂੰ ਕੀ ਲੱਗਦੀ ਆ ਸਾਡੇ
ਕਨੈਕਟ ਐਫ ਐਮ ਇਹਦੇ ਸਹੀ ਜਵਾਬ ਦਿੱਤਾ
ਸਹੀ ਜਵਾਬ
ਸਹੀ ਜਵਾਬ
ਸਹੀ ਜਵਾਬ
ਕਨੈਕਟ ਐਫ ਐਮ
ਕਨੈਕਟ ਐਫ ਐਮ
ਸੀ ਜੇ ਸੀ ਐਨ
91.5 ਨਹੀਂ ਫਿਰ ਐਡਮਿੰਟਨ 'ਚ ਵੀ ਹੈਗਾ ਵੈਦਰ ਇਹਨੇ ਕਰ ਸਕਦਾ
ਪਰ ਸਭ ਤੋਂ ਬੈਸਟ ਪੁੱਛਿਆ ਨਾ ਸੀ ਸਭ ਤੋਂ ਬੈਸਟ ਤਾਂ ਮੈਨੂੰ ਸਰੀ ਵਾਲਾ ਹੀ ਲੱਗਦਾ ਜੀ ਇਹਦਾ ਕੋਈ ਸ਼ੱਕ ਨਹੀਂ
ਇਹਦਾ ਕੋਈ ਸ਼ੱਕ ਨਹੀਂ
ਵੈਰੀ ਕਲੋਜ਼ ਸੈਕਿੰਡ ਐਡਮਿੰਟਨ
ਅੱਛਾ ਪਰ ਵੈਸੇ ਦੱਸੋ ਚਲੋ
ਐਡਮਿੰਟਨ ਵਾਲੇ ਕਹਿਣਗੇ ਐਡਮਿੰਟਨ ਵਾਲਾ ਫਸਟ
ਹਾਂ ਬਿਲਕੁਲ
ਆਪਾਂ ਨੂੰ ਚੀਜ਼ ਤਾਂ ਚੰਗੀ ਲੱਗਦੀ ਹੈ
ਬਿਲਕੁਲ ਸਹੀ ਗੱਲ ਪਰ ਵੈਸੇ ਮੈਂ ਗੱਲ ਕਰਦਾ ਵੀ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਆਏ ਹੋ ਵਟ ਇਜ਼ ਦਾ ਵਨ ਥਿੰਗ ਦੈਟ ਯੂ ਲਾਈਕ ਅਬਾਊਟ ਦ ਕੰਟਰੀ ਦ ਮੋਸਟ ਅਦਰ ਦੈਨ ਕਨੈਕਟ ਐਫ ਐਮ ਦੂਜੇ ਨੰਬਰ ਦੀ ਕਿਹੜੀ ਚੀਜ਼
ਕਿੰਨੀਆਂ ਸਾਰੀਆਂ ਨੇ ਵਿਜੇ ਜੀ
ਦੂਜੇ ਓਪਨ ਲਾਈਨ ਦਾ ਸਵਾਲ ਇਹੋ ਆ
ਵੈਰੀ ਕਲੋਜ਼ ਸੈਕਿੰਡ ਤਾਂ ਤੁਸੀਂ ਹੋ
ਅੱਛਾ
ਦੇਖੋ ਸਭ ਤੋਂ ਪਹਿਲਾਂ ਕਨੈਕਟ ਐਫ ਐਮ
ਅੱਛਾ
ਤੇ ਕਨੈਕਟ ਐਫ ਐਮ ਦੇ ਕਰਕੇ ਵੀ ਸੋ ਉਹ ਵੈਰੀ ਕਲੋਜ਼ ਸੈਕਿੰਡ ਤੁਸੀਂ
ਅੱਛਾ ਜੀ
ਤੇ ਤੁਹਾਡੇ ਕਰਕੇ ਮੈਨੂੰ ਕਨੈਕਟ ਐਫ ਐਮ ਚੰਗਾ ਲੱਗਦਾ ਕਨੈਕਟ ਐਫ ਐਮ ਵਰਗੇ ਤੁਸੀਂ ਚੰਗਾ ਲੱਗਦਾ
ਅੱਛਾ ਠੀਕ
ਯਾ ਯਾ ਹੋਰ ਮੈਂ ਕੀ ਪੋਲੀਟੀਕਲੀ ਕਰੈਕਟ ਆਨਸਰ ਦੇ
ਨਹੀਂ ਨਹੀਂ ਪੋਲੀਟੀਕਲੀ ਕਰੈਕਟ ਆਨਸਰ ਨਹੀਂ ਸੱਚੀ ਦੱਸੋ
ਨਹੀਂ ਆਮ ਜਸਟ ਕਿਡਿੰਗ ਸੋ
ਅੱਛਾ ਯੂ ਆਰ ਕਿਡਿੰਗ ਯੂ ਡੋਨਟ ਲਾਈਕ ਮੀ
ਇੱਥੇ ਜਿਹੜਾ ਪੌਣ ਪਾਣੀ ਆ ਇੱਥੇ ਜਿਹੜੇ ਲੋਕ ਨੇ ਇੱਥੇ ਦਾ ਜੋ ਦੇਖੋ ਅਸੀਂ ਮੈਂ ਨਾ ਹਮੇਸ਼ਾ ਇੰਡੀਆ ਦੇ ਵਿੱਚ ਮੈਂ ਹੈਗਾ ਤਾਂ ਵੈਸੇ ਨਕੋਦਰ ਤੋਂ ਹਾਂ
ਜੀ ਜੀ
ਨਕੋਦਰ ਜਲੰਧਰ ਮੈਂ ਜ਼ਿਆਦਾ ਸਮਾਂ ਬਤੀਤ ਕੀਤਾ ਪਰ ਮੇਰੀ ਪੜ੍ਹਾਈ ਹੋਈ ਚੰਡੀਗੜ੍ਹ ਉਸ ਤੋਂ ਬਾਅਦ ਮੈਂ ਦਿੱਲੀ ਰਿਹਾ ਚੰਡੀਗੜ੍ਹ ਤਾਂ ਦਿੱਲੀ ਦੇ ਵਿੱਚ ਬੜਾ ਕੰਪੈਰੀਜ਼ਨ ਹੁੰਦਾ ਸੀ ਮੈਨੂੰ ਦਿੱਲੀ ਕਦੇ ਵੀ ਰਾਸ ਨਹੀਂ ਆਈ ਦਿੱਲੀ ਕਦੇ ਵੀ ਮੈਨੂੰ ਵਧੀਆ ਨਹੀਂ ਲੱਗਿਆ ਜਿਹੜੇ ਦਿੱਲੀ ਵਾਲੇ ਨੇ ਉਹ ਬੜੇ ਖਫਾ ਹੋ ਜਾਂਦੇ ਇਸ ਗੱਲ ਤੋਂ ਕਹਿੰਦੇ ਯਾਰ ਦਿੱਲੀ ਵਰਗਾ ਸ਼ਹਿਰ ਹੀ ਨਹੀਂ ਕੋਈ ਪਰ ਮੈਨੂੰ ਦਿੱਲੀ ਨਹੀਂ ਪਸੰਦ ਸੀ ਆਉਂਦਾ ਮੈਨੂੰ ਚੰਡੀਗੜ੍ਹ ਚੰਗਾ ਲੱਗਦਾ ਸੀ
ਜੀ ਜੀ ਜੀ
ਤੇ ਮੈਨੂੰ ਲੋਕਾਂ ਨੇ ਪੁੱਛਣਾ ਯਾਰ ਵੀ ਤੈਨੂੰ ਚੰਡੀਗੜ੍ਹ ਕਿਉਂ ਚੰਗਾ ਲੱਗਿਆ ਵੀ ਦਿੱਲੀ ਕਿਉਂ ਨਹੀਂ ਦਿੱਲੀ ਇਜ਼ ਅ ਮੱਚ ਲਾਰਜਰ ਸਿਟੀ ਉਹਦੇ
ਵਿੱਚ ਜ਼ਿਆਦਾ ਓਪਰਚੁਨਿਟੀਜ਼ ਹਾਂ
ਕਿਆ ਕੁਛ ਹੈ ਕਿਆ ਬਾਤ ਹੈ ਵੀ ਤੂੰ ਚੰਡੀਗੜ੍ਹ ਕਰਦਾ ਮੈਂ ਚੰਡੀਗੜ੍ਹ ਤੇ ਨਾ ਤੁਸੀਂ ਯੂ ਕੁਡ ਡਿਸਾਈਡ ਦ ਪੇਸ ਆਫ ਯੋਰ ਲਾਈਫ
ਯੋਰ ਸਕੂਨ ਹੈ
ਸਕੂਨ ਸੀਗਾ ਤੁਸੀਂ ਆਪਣੀ ਪੇਸ ਆਪ ਆਪਣੀ ਸਪੀਡ ਆਪ ਨਿਰਧਾਰਿਤ ਕਰ ਸਕਦੇ ਸੀ
ਜੀ
ਉਹੀ ਫਰਕ ਮੈਨੂੰ ਕੈਨੇਡਾ ਤੇ ਯੂ ਐਸ ਦੇ ਵਿੱਚ ਘਰ ਕਈ ਵਾਰ ਲੱਗਦਾ
ਜੀ
ਸੋ ਕੈਨੇਡਾ ਦੇ ਵਿੱਚ ਸਕੂਨ ਆ ਕੈਨੇਡਾ ਦੇ ਵਿੱਚ ਤੁਸੀਂ ਡਿਸਾਈਡ ਕਰ ਸਕਦੇ ਹੋ ਕਿਸ ਪੇਸ ਤੇ ਤੁਸੀਂ ਆਪਣੀ ਲਾਈਫ ਜੀਣੀ ਹੈ ਜੇ ਤੁਸੀਂ ਇਫ ਯੂ ਲਾਈਕ ਇਟ ਯੂ ਨੋ ਰਿਲੈਕਸਡ ਤੁਸੀਂ ਉਹ ਵੀ ਲਾਈਫ ਸਟਾਈਲ ਚੂਜ਼ ਕਰ ਸਕਦੇ ਹੋ ਜੇ ਤੁਸੀਂ ਬਹੁਤ
ਹਸਲ ਕਰਨਾ
ਚਾਹੁੰਦੇ ਹੋ ਤੁਸੀਂ ਦੋ ਦੋ ਤਿੰਨ ਤਿੰਨ ਜੋਬਸ ਕਰਨਾ ਚਾਹੁੰਦੇ ਹੋ ਤੁਸੀਂ ਬਹੁਤ ਜ਼ਿਆਦਾ ਅਗਰੈਸਿਵ ਹੋ ਦੈਨ ਉਹ ਵੀ ਤੁਹਾਡੇ ਕੋਲ ਓਪਰਚੁਨਿਟੀ ਹੈ ਸੋ ਦੈਟਸ ਵਾਟ ਆਈ ਲਾਈਕ ਅਬਾਊਟ ਕੈਨੇਡਾ ਕਿ ਇਹਦੇ 'ਚ ਹਰ ਤਰ੍ਹਾਂ ਦੀ ਓਪਰਚੁਨਿਟੀ ਹੈ ਤੇ ਇੱਥੇ ਦਾ ਜਿਹੜਾ ਇਨਵਾਇਰਮੈਂਟ ਹੈ ਇੱਥੇ ਦਾ ਜੋ ਪੌਣ ਪਾਣੀ ਹੈ
ਉਹ ਤਾਂ ਕਮਾਲ ਦਾ ਹੈ
ਉਹ ਕਮਾਲ ਦਾ
ਕਮਾਲ ਦਾ
ਇਹਦੇ ਵਿੱਚ ਜਿੱਦਾਂ ਵਿਜੇ ਜੀ ਵਰਗੇ ਬੜੇ ਵਧੀਆ ਲੋਕ ਵੀ ਰਹਿੰਦੇ ਨੇ ਤੇ ਕਨੈਕਟ ਐਫ ਐਮ ਵਰਗੇ ਬਹੁਤ ਵਧੀਆ ਰੇਡੀਓ ਸਟੇਸ਼ਨਸ ਵੀ ਚੱਲਦੇ ਨੇ ਤੇ ਇਸ ਕਰਕੇ ਸਭ ਤੋਂ ਵਧੀਆ ਮੈਨੂੰ ਜੀ ਸਭ ਤੋਂ ਵਧੀਆ ਕਨੈਕਟ ਐਫ ਐਮ ਲੱਗਦਾ ਦੂਜੇ ਨੰਬਰ ਤੇ ਵੈਰੀ ਕਲੋਜ਼ ਵਿਜੇ ਜੀ ਤੀਜੇ ਨੰਬਰ ਤੇ ਬਾਕੀ ਨਹੀਂ
ਬਾਕੀ ਪੌਣ ਪਾਣੀਆਂ
ਨੌਰਥ ਸ਼ੋਰ ਮਾਊਂਟੇਨਸ
ਵਗੈਰਾ ਨਹੀਂ ਪਰ ਇਹ ਗੱਲ ਬਸ ਜੀ ਇਹਦੇ ਵਿੱਚ ਕੋਈ ਦੋਹਰਾਵਾਂ ਨਹੀਂ ਜਿਹੜੀ ਇਸ ਮੁਲਕ ਦੇ ਵਿੱਚ ਨਾ ਤੁਸੀਂ ਆਪਣੀ ਲਾਈਫ ਨੂੰ ਬਹੁਤ ਜ਼ਿਆਦਾ ਸਕੂਨ ਦੇ ਨਾਲ ਵੀ ਕੰਸਟਰਕਟ ਕਰ ਸਕਦੇ ਹੋ ਅਕਸਰ ਗੱਲਾਂ ਇਹ ਹੁੰਦੀਆਂ ਕਿ ਇੱਥੇ ਦੀਆਂ ਤੰਗੀਆਂ ਪਰੇਸ਼ਾਨੀਆਂ ਕਿਹੜੀਆਂ ਕਿਹੜੀਆਂ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਬਹੁਤ ਸਿਗਨੀਫੀਕੈਂਟ ਹਿੱਸਾ ਇਹੋ ਜਿਹਾ ਵੀ ਹੈਗਾ ਜਿਹੜਾ ਕਿ ਭੇਡ ਚਾਲ ਕਰਕੇ ਪੈ ਗਿਆ ਹੋਇਆ ਜਿਨ੍ਹਾਂ ਨੇ ਬੜੀ ਕੁਆਇਟ ਜ਼ਿੰਦਗੀ ਬਤੀਤ ਕਰਨੀ ਆ ਜਿਹੜੇ ਸੱਚੀ ਕੁਦਰਤ ਦੇ ਨਾਲ ਜੁੜਨਾ ਚਾਹੁੰਦੇ ਨੇ ਆਪਣੇ ਆਪ ਦੇ ਨਾਲ ਜੁੜਨਾ ਚਾਹੁੰਦੇ ਨੇ ਐਂਡ ਇਹ ਸਭ ਕਰਦੇ ਹੋਏ ਇੱਕ ਵਧੀਆ ਸਾਰਥਕ ਕਰੀਅਰ ਵੀ ਬਣਾਉਣਾ ਚਾਹੁੰਦੇ ਨੇ ਉਹਦੇ ਵਾਸਤੇ ਓਪਰਚੁਨਿਟੀਜ਼ ਇਸ ਮੁਲਕ ਦੇ ਵਿੱਚ ਜ਼ਰੂਰ ਹੈਗੀਆਂ ਨੇ ਅੱਛਾ ਇਹ ਦੱਸਿਓ ਸੋ ਆ ਕੇ ਸਰੀ 'ਚ ਹੀ ਰਹੇ ਸੀ ਤੁਸੀਂ
ਹਾਂਜੀ
ਓਕੇ ਠੀਕ ਆ ਸੇਮ ਫੋਰ ਮੀ
ਯਾ ਸਰੀ ਤੋਂ ਬਾਅਦ ਮੈਂ ਕਦੇ ਵੀ ਆਈ ਹੈਵ ਨੈਵਰ ਲਿਵਡ ਆਊਟਸਾਈਡ ਆਫ ਸਰੀ
ਬਸ ਜੀ ਸਰੋਤਿਆਂ ਨੂੰ ਛੱਡਤਾ ਕਹਿੰਦੇ ਪਿਆਰਿਓ
ਤਾਂ ਹੀ ਤਾਂ ਆਪਾਂ ਐਮ ਐਲ ਏ ਨਹੀਂ ਬਣੇ ਤਾਂ ਹੀ ਤਾਂ ਪੋਲੀਟੀਸ਼ਨ ਅਸੀਂ ਹੈ ਨਹੀਂ
ਜੀ ਜੀ
ਸਾਨੂੰ ਇੰਨੀ ਕੀ ਆਉਂਦੀ
ਬਸ ਜੀ ਸਮਾਂ ਦੇਣ
ਸਾਹਮਣੇ ਵਾਲਾ ਬੰਦਾ ਅਸੀਂ ਰਾਜ਼ੀ ਕਰ ਸਕੀਏ
ਬਸ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵਿਜੇ
ਯੂ ਹੈਵ ਅ ਗੁੱਡ ਐਂਡ ਹੈਪੀ ਕੈਨੇਡਾ ਡੇ ਇਨ ਐਡਵਾਂਸ
ਯੂ ਐਸ ਵੈਲ ਵਿਜੇ ਜੀ
ਬਹੁਤ ਮਿਹਰਬਾਨੀ
ਹੈਪੀ ਕੈਨੇਡਾ ਡੇ